I'm not afraid. Thank you. ਵਾਹਿਗੁਰੂ ਜੀ ਜਿਸ ਦੀ ਪਿੱਠ ਉੱਤੇ ਹੋ ਜਾਵੇ ਉਹਦੀ ਹਾਰ ਨਹੀਂ ਹੋਇਆ ਕਰਦੀ ਕਦੇ ਵੀ। ਰੋਗਨ ਤੇ ਯਾਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵ ਹੈ। ਸ਼ਤਰੂ ਅਨੇਕ ਚਲਾਵਤ ਘਾਵ ਤਉ ਤਨੇਕ ਨਾ ਲਾਗਨ ਪਾਵੈ। ਰਾਖਤ ਹੈ ਅਪਨੋ ਕਰ ਦੈ ਕਰ ਪਾਪ ਸੂ ਨਾ ਭੇਟਣ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੌ ਸੌ ਪੇਟ ਹੀ ਕੇ ਪਟ ਬੀਜ ਬਚਾਵੈ। ਸੋ ਵਾਹਿਗੁਰੂ ਜੀ ਦਾ ਤੇ ਸਾਡਾ ਜੋ ਸੰਬੰਧ ਹੈ ਸਾਹ ਸਿੰਘ ਜੀ ਉਹ ਜਿਉਂਦਾ ਜਾਗਦਾ ਸੰਬੰਧ ਹੈ। ਧਿਆਨ ਨਾਲ ਮੇਰੀਆਂ ਬੇਨਤੀਆਂ ਸਰਵਣ ਕਰਿਓ। ਬਹੁਤ ਕੁਛ ਰਸਤਾ ਲੱਭ ਜਾਂਦਾ ਇਹਨਾਂ ਦੇ ਅੰਦਰ, ਕਿਉਂਕਿ ਆਪਾਂ ਗੁਰਸਿੱਖਾਂ ਦੇ ਜੀਵਨ ਵਿਚਾਰਦੇ ਹਾਂ, ਉਹਨਾਂ ਦੇ ਜੀਵਨਾਂ ਨੂੰ ਪਰਖ ਕੇ ਦੇਖਦੇ ਹਾਂ ਆਪਣੇ ਕਸਵੱਟੀ ਦੇ ਉੱਤੇ। ਸੋ ਜੇ ਅਸੀਂ ਮੰਨ ਲਈਏ, ਕੇਵਲ ਮੰਨਣ ਦੀ ਬਾਤ ਰਹਿ ਜਾਂਦੀ ਹੈ, ਰੌਲਾ ਇਸੇ ਗੱਲ ਦਾ ਹੈ ਕਿ ਮਨ ਮੰਨਦਾ ਨਹੀਂ। ਮਨ ਮਹਾਰਾਜ ਕਹਿੰਦੇ ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ। ਜੇ ਤਾਂ ਮਨ ਮੰਨ ਗਿਆ ਪਰਮੇਸ਼ਰ ਦੇ ਨਾਲ ਤਾਂ ਸਾਰੇ ਹੀ ਕਾਰਜ ਸਿੱਧ ਹੋ ਗਏ। ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਜੇ ਤਾਂ ਮਨ ਮਿੱਤਰ ਬਣ ਜਾਵੇ ਇਸ ਜੀਵ ਨੂੰ ਚੁੱਕ ਕੇ ਪਰਮੇਸ਼ਰ ਬਣਾ ਦਿੰਦਾ। ਜੇ ਮਨ ਮਿੱਤਰ ਨਾ ਬਣੇ ਤਾਂ ਇਸ ਜੀਵ ਨੂੰ ਨਰਕਾਂ ਦੇ ਗੋਤੇ ਹੀ ਨਹੀਂ ਖਿਲਾਉਂਦਾ, ਕੀੜੇ ਮਕੌੜੇ ਬਣਾਉਂਦਾ। ਫਿਰ ਝਗੜਾ ਸਾਡਾ ਮਨ ਨਾਲ ਰਹਿ ਗਿਆ। ਸੋ ਇਸ ਤਰ੍ਹਾਂ ਦੇ ਨਾਲ ਜੇ ਮਨ ਮੰਨ ਜੇ ਵੱਡੀ ਤੇ ਵੱਡੀ ਬਾਤ ਹੋ ਜਾਇਆ ਕਰਦੀ। ਇਸ ਕਰਕੇ ਮਹਾਰਾਜ ਜੀ ਵਾਰ ਵਾਰ ਫਰਮਾਨ ਕਰਦੇ ਹੈ ਕਿ ਮਨ ਨੂੰ ਮਨਾਓ, ਮਨ ਨੂੰ ਸਾਧੋ, ਮਨ ਦੇ ਵਿੱਚ ਗੁਰੂ ਦੇ ਵਚਨ ਮੰਨੋ। ਤੁਰ ਲਓ ਪਹਿਲਾਂ ਬੁੱਧੀ ਦੇ ਨਾਲ, ਫਿਰ ਐਵੇਂ ਨਾ ਮੰਨੋ, ਉਹਨਾਂ ਨੂੰ ਦੇਖੋ ਪਰਖ ਕੇ ਵੀ ਇਹ ਗੱਲ ਠੀਕ ਹੈ। ਗੁਰੂ ਦੇ ਵਚਨਾਂ ਨੂੰ ਤਾਂ ਅਸੀਂ ਪਰਖਣਾ ਨਹੀਂ ਹੈ, ਕਿਉਂਕਿ ਉਹ ਤਾਂ ਗੰਮੀ ਬਾਣੀ ਤੁਰਦੀ ਬਾਣੀ ਹੈ, ਜੋ ਆਈ ਹੈ ਉਹ ਮੰਨਣਾ ਪੈਣਾ ਸਾਨੂੰ। ਜੇ ਕਹਿ ਦਿੰਦੇ ਮਹਾਰਾਜ ਬਈ ਸੂਰਜ ਜਿਹੜਾ ਛਿਪਦੇ ਤੋਂ ਚੜ੍ਹ ਕੇ ਚੜ੍ਹਦੇ ਚ ਜਾ ਕੇ ਛਿਪਦਾ, ਸਾਨੂੰ 100% ਇਹ ਮੰਨਣਾ ਪੈਣਾ ਸੀ। ਇਹਦੇ ਤੇ ਕਿੰਤੂ ਨਹੀਂ ਸੀ ਕਰਨਾ, ਚਾਹੇ ਸਾਰੀ ਦੁਨੀਆਂ ਕਹੇ ਬਈ ਛਿਪਦੇ ਜਾ ਕੇ ਛਿਪਦਾ, ਇਹ ਭਰੋਸਾ ਹੋਇਆ ਕਰਦਾ। ਜੇ ਇੰਨਾ ਚਿਰ ਭਰੋਸਾ ਨਹੀਂ ਆਉਂਦਾ, ਉਨੀ ਦੇਰ ਤੱਕ ਰੂਹਾਨੀ ਸਫ਼ਰ ਦੇ ਵਿੱਚ ਕੋਈ ਵੀ ਕਾਮਯਾਬੀ ਨਹੀਂ ਹੋਇਆ ਕਰਦੀ। ਪੜ੍ਹੇ ਲਿਖੇ ਬੰਦੇ ਕਹਿਣਗੇ ਵੀ ਫਿਰ ਤਰਕ ਨੂੰ ਕਿੱਥੇ ਥਾਂ ਰਹਿ ਗਿਆ। ਭਰੋਸੇ ਯਾਰ ਤਰਕ ਦਾ ਮੇਲ ਬਹੁਤ ਘੱਟ ਹੈ ਨਹੀਂ। ਜਦ ਗੁਰੂ ਨੂੰ ਅਸੀਂ ਪਰਮੇਸ਼ਰ ਮੰਨ ਲਿਆ, ਫਿਰ ਉਹਦਾ ਵਚਨ ਅਸੀਂ ਮੰਨਣਾ ਹੀ ਮੰਨਣਾ, ਉੱਥੇ ਤਰਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੇ ਉਹਦੇ ਵਿੱਚ ਪ੍ਰਤੀਤ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਆਈ, ਗੁਰ ਕੀ ਪ੍ਰਤੀਤ ਜਿਸ ਦੇ ਮਨ ਵਿੱਚ ਹੈ ਆਈ, ਗੁਰ ਕੀ ਪ੍ਰਤੀਤ
ਦਿਸਦਾ ਨਾ ਆਵੇ ਹਰ ਭਰਾ ਵਿੱਚ। ਇਹ ਕੰਡੀਸ਼ਨਲ ਹੈ, ਸ਼ਰਤੀ ਹੈ ਬਾਤ ਮਹਾਰਾਜ ਨੇ ਲਿਖ ਦਿੱਤੀ ਵੀ ਜਿਹਦੇ ਮਨ ਵਿੱਚ ਗੁਰੂ ਦੀ ਪ੍ਰਤੀਤ ਹੈ ਉਹਨੂੰ ਪਰਮੇਸ਼ਰ ਚੇਤਾ ਹੁੰਦਾ, ਜਿਹਦੇ ਮਨ ਵਿੱਚ ਗੁਰੂ ਦੀ ਪ੍ਰਤੀਤ ਨਹੀਂ ਹੈ ਉਹ ਜ਼ੋਰ ਲਾਈ ਜਾਵੇ ਨਹੀਂ ਚੇਤਾ ਹੈ। ਸੋ ਪਹਿਲਾਂ ਪ੍ਰਤੀਤ ਦੀ ਲੋੜ ਹੈ, ਭਰੋਸੇ ਦੀ, ਯਕੀਨ ਦੀ, ਫੇਥ ਦੀ। ਮਹਾਂਪੁਰਸ਼ ਇੱਕ ਐਸੀ ਕਥਾ ਸੁਣਾਇਆ ਕਰਦੇ ਨੇ, ਸਾਰੇ ਹੀ ਮਹਾਂਪੁਰਸ਼ ਪਹਿਲੇ ਮਹਾਂਪੁਰਸ਼ ਅਨੁਭਵੀ ਹੋਇਆ ਕਰਦੇ ਸੀ। ਕਹਿਣ ਲੱਗੇ ਕਥਾ ਦੇ ਉੱਤੇ ਕਥਾ ਹੋਇਆ ਕਰਦੀ ਸੀ, ਦੀਵਾਨ ਲੱਗਦੇ ਸੀ, ਬਹੁਤ ਸੰਗਤ ਆਉਂਦੀ, ਬੜੇ ਵਿਚਾਰਾਂ ਹੁੰਦੀਆਂ, ਸ਼ਾਸਤਰਾਰਥ ਹੁੰਦੇ। ਇੱਕ ਬੀਬੀ ਰੋਜ਼ ਦੁੱਧ ਵੇਚਣ ਵਾਸਤੇ ਮਟਕੀ ਆਪਣੇ ਸੀਸ ਤੇ ਰੱਖ ਕੇ ਜਾਂਦੀ ਜਾਂਦੀ ਸੁਣਨ ਲੱਗ ਜਾਂਦੀ ਸੀ ਵੀ ਇੱਥੇ ਕੀ ਹੁੰਦਾ, ਸਾਰੀ ਦੁਨੀਆ ਆਉਂਦੀ ਹੈ ਪਰ ਮੇਰੀ ਕਿਸਮਤ ਐਸੀ ਹੈ ਕਿ ਮੈਨੂੰ ਵਿਹਲ ਹੀ ਨਹੀਂ ਮਿਲਦਾ ਹੁਣ। ਇੱਕ ਦਿਨ ਜਲਦੀ ਦੁੱਧ ਵੇਚਣ ਤੋਂ ਬਾਅਦ ਉੱਥੇ ਆਈ ਤਾਂ ਕਥਾ ਚੱਲ ਰਹੀ ਸੀ, ਸਾਰੀ ਸੰਗਤ ਤੋਂ ਪਿੱਛੇ ਆਪਣਾ ਬਰਤਨ ਰੱਖਿਆ ਤੇ ਉਹਦੇ ਕੋਲੇ ਬੈਠ ਕੇ ਸੁਣਨ ਲੱਗੀ ਤੇ ਉਹਦੇ ਕੰਨ ਵਿੱਚ ਕੀ ਆਵਾਜ਼ ਪੈਂਦੀ ਹੈ ਕਿ ਜੇ ਰਾਮ ਦੇ ਨਾਮ ਉੱਤੇ ਭਰੋਸਾ ਕਰ ਲਵੇ ਤੇ ਰਾਮ ਰਾਮ ਕਹੇ ਤਾਂ ਭਵਜਨ ਪਾਰ ਹੋ ਜਾਂਦਾ। ਪੰਡਿਤ ਜੀ ਨੇ ਦੱਸਿਆ ਕਿ ਭਵਜਲ ਨਾ ਤਾਂ ਕੋਈ ਨਦੀ ਹੁੰਦੀ ਹੈ ਨਾ ਸਮੁੰਦਰ ਹੁੰਦਾ, ਇਸ ਤੋਂ ਵੀ ਬਹੁਤ ਵੱਡਾ ਔਖਾ ਹੁੰਦਾ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰ ਨਾਰੇ, ਜਿਹਦੀ ਲਹਿਰਾਂ ਦਾ ਥਾਂ ਨਹੀਂ ਹੈ ਤੇ ਸਾਗਰ ਅੱਗਦਾ। ਸੁਣਦੀ ਰਹੀ ਵੀ ਹੈ ਰਾਮ ਰਾਮ ਕਰੇ ਤੇ ਇਹੋ ਜਿਹਾ ਸਾਗਰ ਭਿਆਨਕ ਜਿੱਥੇ ਲਹਿਰਾਂ ਚੱਲਦੀਆਂ ਨੇ ਉਹ ਵੀ ਪਤਾ ਹੀ ਨਹੀਂ ਹੈ 1000 ਫੁੱਟ ਉੱਚੀ ਹੈ ਕਿ 1,00,000 ਫੁੱਟ ਉੱਚੀ ਹੈ, ਇਹਦੇ ਵਿੱਚ ਹੀ ਲੰਘ ਜਾਈਦਾ। ਨਾਲ ਦੀ ਨਾਲ ਮਨ ਮਨਾਉਣ ਲੱਗ ਗਈ ਕਿ ਮੇਰੀ ਤਾਂ ਨਦੀ ਬਹੁਤ ਛੋਟੀ ਹੈ, ਸਾਰੀ ਉਹ 40-50 ਫੁੱਟ ਹੈ ਤੇ ਮੈਨੂੰ ਉਹਦੇ ਲੰਘਣ ਵਾਸਤੇ 2 ਮੀਲ ਉੱਪਰ ਦੀ ਪੁਲ ਤੋਂ ਆਉਣਾ ਪੈਂਦਾ, ਕਿਉਂ ਨਾ ਮੈਂ ਰਾਮ ਰਾਮ ਕਰਦੀ ਲੰਘ ਜਾ ਕਰਾਂ। 100% ਮਨ ਮੰਨ ਗਿਆ ਉਹਦਾ, 1% ਵੀ ਤਰਕ ਨਾ ਰਹੀ। ਘਰ ਨੂੰ ਵਾਪਸ ਜਾ ਰਹੀ ਹੈ, ਬੜੀ ਖੁਸ਼ ਹੈ ਕਿ ਮੈਂ ਰਾਮ ਰਾਮ ਕਹਿਣਾ ਲੰਘ ਜਾਣਾ। ਨਦੀ ਕੋਲ ਆ ਗਈ, ਪਹਿਲਾਂ ਹੀ ਪਕਾ ਲਿਆ ਵੀ ਰਾਮ ਰਾਮ ਕਹੀ ਜਾਵਾਂ। ਨਦੀ ਕੋਲ ਆਈ, ਕਿਹਾ ਤੇ ਪਾਰ ਲੰਘ ਗਈ, ਬੜੀ ਖੁਸ਼ ਹੋਈ ਵੀ ਇਹ ਤਾਂ ਬਹੁਤ ਹੀ ਵਧੀਆ ਦੱਸ ਦਿੱਤਾ ਤੇ ਜੇ ਮੈਂ ਪੂਰੀ ਸੰਗਤ ਕਰਦੀ ਖਬਰੇ ਮੈਨੂੰ ਕਿੰਨਾ ਕੁਛ ਲੱਭ ਜਾਣਾ ਸੀ। ਦੁੱਧ ਵੇਚ ਆਇਆ ਕਰੇ ਤੇ ਆ ਕੇ ਇਸੇ ਤਰ੍ਹਾਂ ਲੰਘ ਜਾਇਆ ਕਰੇ। ਇੱਕ ਦਿਨ ਖਿਆਲ ਆਇਆ ਕਿ ਜਿਸ ਪੰਡਿਤ ਜੀ ਨੇ ਇਹ ਮੈਨੂੰ ਬਾਤ ਦੱਸੀ ਹੈ ਕਿਉਂ ਨਾ ਮੈਂ ਉਹਦੇ ਘਰ ਚਰਨ ਪਵਾਵਾਂ ਤੇ ਪ੍ਰਸ਼ਾਦਾ ਛਕਾਵਾਂ। ਸਮਾਂ ਪਾ ਕੇ ਉਸਨੇ ਪੰਡਿਤ ਜੀ ਨੂੰ ਬੇਨਤੀ ਕਰੀ ਕਿ ਮਹਾਰਾਜ ਤੁਸੀਂ ਮੇਰੇ ਤੇ ਬੜੀ ਕਿਰਪਾ ਕਰੀ ਹੈ, ਬਹੁਤ ਮੈਨੂੰ ਸੁਖਾਲ ਕਰ ਦਿੱਤੀ ਤੇ ਰਾਮ ਦਾ ਨਾਮ ਜਪਾ ਕੇ ਨਦੀ ਲੰਘਾ ਦਿੱਤੀ ਤੇ ਮੇਰੇ ਮਨ ਦੇ ਵਿੱਚ ਸ਼ਰਧਾ ਉੱਠਦੀ ਹੈ, ਜਿਗਿਆਸਾ ਉੱਠਦੀ ਹੈ ਕਿ ਮੈਂ ਆਪ ਜੀ ਦੇ ਚਰਨ ਘਰ ਪਵਾਵਾਂ ਤੇ ਨਾਲ ਪ੍ਰਸ਼ਾਦਾ ਛਕਾਵਾਂ। ਪਹਿਲਾਂ ਨਾ ਨੁਕਰ ਕਰੀ, ਫੇਰ ਮੰਨ ਗਿਆ ਪੰਡਿਤ ਜੀ, ਆਪ ਲੈਣ ਵਾਸਤੇ ਆ ਗਈ। ਜਿਸ ਵਕਤ ਉਹਦੇ ਘਰ ਵੱਲ ਨੂੰ ਜਾ ਰਹੇ ਅੱਗੇ ਨਦੀ ਆ ਗਈ, ਪੰਡਿਤ ਜੀ ਦੇਖਦੇ ਨੇ ਵੀ ਨਦੀ ਹੈ, ਪਾਣੀ ਕਾਫੀ ਹੈ ਇਹਦੇ ਚੱਲਦਾ, ਵੀ ਨਾ ਤਾਂ ਇੱਥੇ ਕੋਈ ਕਿਸ਼ਤੀ ਹੈ, ਪੁਲ ਦੂਰ ਹੈ, ਇੱਥੋਂ ਲੰਘਾਂਗੇ ਕਿਵੇਂ। ਇਹਨਾਂ ਸ਼ੰਕਿਆਂ ਚ ਪਿਆ ਹੋਇਆ ਦੇਖਦਾ, ਕਹਿਣ ਲੱਗਿਆ ਬੇਟੀ ਆ ਪੁਲ ਨੀ ਨੇੜੇ। ਕਹਿੰਦੀ ਪੁਲ ਦੀ ਲੋੜ ਹੀ ਨਹੀਂ ਮਹਾਰਾਜ, ਤੁਸੀਂ ਤਾਂ ਆਹੀ ਤਾਂ ਮੈਂ ਦੱਸਣਾ ਵੀ ਮੇਰੇ ਤੇ ਕਿੰਨੀ ਕਿਰਪਾ ਹੋਈ ਹੈ, ਪੁਲ ਦੀ ਕੀ ਲੋੜ ਹੈ। ਕੰਢੇ ਤੇ ਆ ਗਈ, ਉਹ ਨਹੀਂ ਰੁਕੀ, ਜਿਵੇਂ ਧਰਤੀ ਤੇ ਚੱਲਦੀ ਸੀ ਐਵੇਂ ਜਿਵੇਂ ਅਗਲਾ ਪੈਰ ਨਦੀ ਚ, ਰਾਮ 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 ਕਰਦੀ ਪਾਰ ਲੰਘੀ। ਪੰਡਿਤ ਜੀ ਖੜੇ ਸੋਚਦੇ ਨੇ, ਬਾਰੇ ਪਾਰ ਲੰਘ ਕੇ ਕਹਿਣ ਲੱਗੀ ਪੰਡਿਤ ਜੀ ਰਾਮ ਰਾਮ ਕਰਕੇ ਤੁਸੀਂ ਮੈਨੂੰ ਦੱਸਿਆ ਤਾਂ ਸੀ ਵੀ ਰਾਮ ਦੇ ਨਾਮ ਨਾਲ ਭਵਜਲ ਤਰ ਜਾਂਦਾ। ਹੁਣ ਪੰਡਿਤ ਸੋਚਾਂ ਚ ਪੈ ਗਿਆ ਵੀ ਨਾ ਭਵਜਲ ਮੈਂ ਦੇਖਿਆ ਨਾ ਇਹਨੇ ਦੇਖਿਆ, ਮੈਂ ਵੀ ਸੁਣੀ ਸੁਣਾਈ ਗੱਲ ਕਰਦਾ, ਭਵਜਲ ਦਾ ਤਾਂ ਮੈਨੂੰ ਗਿਆਨ ਹੀ ਨਹੀਂ ਕਿਹਾ ਜਿਹਾ, ਜੇ ਜਿਹੜਾ ਕੁਝ ਲਿਖਿਆ ਹੋਇਆ ਮੈਂ ਪੜ੍ਹ ਕੇ ਸੁਣਾ ਦਿੰਦਾ ਤੇ ਇਹਨੂੰ ਕੀ ਪਤਾ ਸੀ, ਮੈਨੂੰ ਕੀ ਪਤਾ ਵੀ ਆਹ ਨਦੀ ਕਿਵੇਂ ਲੰਘ ਜੂਗਾ, ਇਹ ਤਾਂ ਕਿਸ਼ਤੀ ਨਾਲ ਲੰਘ ਹੁੰਦੀ ਹੈ। ਉਹ ਕਹਿਣ ਲੱਗੀ ਦਾਦਾ ਜੀ ਤੁਸੀਂ ਆ ਜਾਓ, ਤੁਸੀਂ ਮੈਨੂੰ ਦੱਸਿਆ ਵੀ ਰਾਮ ਰਾਮ ਕਰਕੇ ਭਰਜਲ ਲੰਘ ਜਾਈਦਾ। ਪੰਡਿਤ ਨੇ ਕਿਹਾ ਵੀ ਸ਼ਾਇਦ ਇਹ ਜੇ ਰਾਮ ਰਾਮ ਕਰਕੇ ਲੰਘਦੀ ਹੈ ਤਾਂ ਮੈਂ ਤਾਂ ਬਹੁਤਾ ਰਾਮ ਰਾਮ ਕਰਦਾ, ਤੜਕੇ ਉੱਠ ਕੇ ਹੀ ਬਹਿ ਜਾਂਦਾ, ਰਾਮ 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 ਕਰਦਾ, ਮਾਲਾ ਫੇਰਦਾ, ਹੋ ਸਕਦਾ ਮੇਰੇ ਵਾਲੇ ਰਾਮ ਨਾਮ ਜਪਣ ਦੇ ਵਿੱਚ ਕੋਈ ਆ ਗਈ ਹੋਵੇ ਸ਼ਕਤੀ, ਦੇਖ ਲੈਂਦੇ ਹਾਂ ਪੈਰ ਧਰ ਕੇ। ਉਹ ਵਾਰ ਵਾਰ ਕਹੀ ਜਾਂਦੀ ਹੈ ਕਿ ਤੁਸੀਂ ਰਾਮ ਰਾਮ ਕਰਦੇ ਲੰਘਿਓ। ਇਹ ਜਦ ਪੈਰ ਧਰਦਾ ਉੱਥੇ ਡੂੰਘਾ ਪਾਣੀ ਸੀ, ਵਿੱਚ ਡੁੱਬ ਕੇ ਗੋਤੇ ਖਾਣ ਲੱਗ, ਹੱਥ ਪਾਉਣ ਨੂੰ ਥਾਂ ਨਹੀਂ ਲੱਭਦਾ। ਉਹ ਲੜਕੀ ਆਵਾਜ਼ ਮਾਰੀ ਜਾਂਦੀ ਹੈ ਕਿ ਪੰਡਿਤ ਜੀ ਤੁਸੀਂ ਰਾਮ ਰਾਮ ਕਹੋ ਨਾ, ਤੁਸੀਂ ਕਹਿੰਦੇ ਕਿਉਂ ਨਹੀਂ। ਅਖੀਰ ਕੰਡਾ ਫੜ ਕੇ ਬਾਹਰ ਨਿਕਲਿਆ, ਕਹਿਣ ਲੱਗੀ ਤੁਸੀਂ ਰਾਮ ਰਾਮ ਕਹਿ ਕੇ ਲੰਘਦੇ ਕਿਉਂ ਨਹੀਂ। ਕਹਿੰਦਾ ਬੀਬਾ ਤੇਰੇ ਵਾਲਾ ਹੀ ਰਾਮ ਲੰਘਾਉਂਦਾ, ਮੇਰੇ ਵਾਲਾ ਨਹੀਂ ਲੰਘਾਉਂਦਾ। ਉਸ ਵੇਲੇ ਮਹਾਂਪੁਰਸ਼ਾਂ ਨੇ ਇੱਕ ਦੋਹਰਾ ਬਣਾਇਆ, ਕਹਿੰਦੇ ਪੜਦਾ ਪੜਦਾ ਪੜ ਗਿਆ, ਪੜ ਗਿਆ ਚਾਰੇ ਵੇਦ, ਨਿਸ਼ਚਾਰ ਇਹਦੇ ਨਾ ਆਇਆ ਰਿਹਾ ਢੇਡ ਕਾ ਢੇਡ। ਨਿਸ਼ਚਾਰ ਨਹੀਂ ਅੰਦਰ ਪੈਦਾ ਹੋਇਆ, ਭਰੋਸਾ ਨਹੀਂ ਹੋਇਆ। ਜਿੰਨਾ ਚਿਰ ਭਰੋਸਾ ਪੈਦਾ ਨਹੀਂ ਹੁੰਦਾ ਸਾਧ ਸਿੰਘ ਜੀ, ਸਾਡਾ ਪਹਿਲਾਂ ਤਾਂ ਸਾਡੇ ਮਨ ਚ ਖਿਆਲ ਹੀ ਨਹੀਂ ਹੁੰਦਾ ਵੀ ਪਰਮੇਸ਼ਰ ਨੂੰ ਮਿਲਣਾ ਇਸ ਜਨਮ ਚ। ਪੜ੍ਹਦੇ ਅਸੀਂ ਰੋਜ਼ ਹਾਂ ਭਾਈ ਪ੍ਰਾਪਤ ਮਾਨੁੱਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਉੱਤੇ ਦੀ ਲੰਘ ਜਾਂਦੇ ਅੱਖਰਾਂ ਨੇ, ਛਾਲ ਮਾਰ ਕੇ ਲੰਘ ਜਾਂਦੇ, ਕਦੇ ਫਿਕਰ ਨਹੀਂ ਪੈਂਦਾ ਵੀ ਬਾਰੀ ਤਾਂ ਮਿਲੀ ਸੀ ਰੱਬ ਨੂੰ ਮਿਲਣ ਵਾਸਤੇ, ਤੇ ਮੈਂ ਤਾਂ ਉਹ ਕੰਮ ਕਰਿਆ ਹੀ ਨਹੀਂ। ਗੁਰੂ ਕਹਿੰਦਾ ਜਿਹੜੇ ਕੰਮਾਂ ਚ ਤੂੰ ਪਿਆ ਹੋਇਆ ਕਿਸੇ ਕੰਮ ਨਹੀਂ, ਸਾਧ ਸੰਗਤ ਮਿਲ ਭੱਜ ਕੇ ਮਿਲਣਾ, ਸਾਧੂਆਂ ਦੀ ਸੰਗਤ ਵਿੱਚ ਜਾ ਤੇ ਉੱਥੇ ਨਾਮ ਜਪ, ਸਰੰਜਾਮ ਲਾਗ ਭਵਜਲ ਤਰਨ। ਲੱਕ ਬਣ ਲਿਆ ਵੀ ਮੈਂ ਭਵਜਲ ਤਰਨਾ ਹੀ ਹੈ, ਜਨਮ ਬਿਰਥਾ ਜਾਤ ਰੰਗ ਮਾਇਆ ਕਰ, ਤੇਰਾ ਜਿਹੜਾ ਜਨਮ ਹੈ ਬਿਰਥਾ ਜਾ ਰਿਹਾ ਮਾਇਆ ਦੇ ਪਿਆਰ। ਪੜ੍ਹ ਲਿਆ ਨਾ ਆਪਾਂ ਸਾਰਿਆਂ ਨੇ, ਕਿਸੇ ਦੇ ਮਨ ਵਿੱਚ ਸ਼ੌਕ ਉੱਠਦਾ, ਕਿਸੇ ਦੇ ਮਨ ਵਿੱਚ ਉੱਠਦੀ ਹੈ ਬਾਤ, ਤਰੰਗ ਉੱਠਦੀ ਹੈ ਵੀ ਮਿਲੀਏ ਪਰਮੇਸ਼ਰ ਨੂੰ। ਇਹ ਕਹਿੰਦੇ ਸਾਧੂਆਂ ਨਾਲ ਮਿਲ ਕੇ ਨਾਮ ਜਪ, ਅਸੀਂ ਸਾਧੂਆਂ ਨਾਲ ਮਿਲ ਕੇ ਕਹਿੰਦੇ ਹਾਂ ਮੇਰਾ ਕੰਮ ਨਹੀਂ ਚੱਲਦਾ, ਮੇਰਾ ਬੱਚਾ ਬਿਮਾਰ ਹੈ, ਮੈਂ ਬਿਮਾਰ ਹਾਂ, ਸਾਡੀ ਮੱਝ ਦੁੱਧ ਨਹੀਂ ਦਿੰਦੀ, ਬਾਬਾ ਜੀ ਕੋ ਬੇਅੰਤ ਆਉਂਦੇ, ਬਾਬਾ ਜੀ ਸਾਡੀ ਮੱਝ ਦਾ ਥਾਣ ਬੰਦ ਹੋ ਗਿਆ। ਮੈਂ ਕਹਿੰਦਾ ਡਾਕਟਰ ਨੂੰ ਦਿਖਾਓ ਨਾ ਜੀ, ਦਿਖਾ ਚੁੱਕੇ ਡਾਕਟਰਾਂ ਨੇ। ਮੈਂ ਬੀਬਾ ਮੈਂ ਤਾਂ ਪਰਮੇਸ਼ਰ ਦਾ ਨਾਮ ਜਪਣ ਜਪਾਉਣ ਦੀ ਡਿਊਟੀ ਲਈ ਹੋਈ ਹੈ, ਆ ਮੱਝਾਂ ਮੁੱਝਾਂ ਦੇ ਥਣਾਂ ਦੀ ਮੇਰੇ ਕੋਲ ਨਹੀਂ ਹੈ। ਨਾ ਜੀ ਤੁਸੀਂ ਕਹੋ ਵੀ ਸਾਡੀ ਮੱਝ ਦਾ ਥਣ ਖੁੱਲ ਜਾ। ਇੱਕ ਨਹੀਂ ਸੈਂਕੜੇ ਚੀਜ਼ਾਂ, ਖੇਤੀ ਤੋਂ ਲੈ ਕੇ ਨੌਕਰੀਆਂ, ਚਾਕਰੀਆਂ, ਮਸ਼ੀਨਾਂ, ਦਵਾਈਆਂ, ਪਤਾ ਨਹੀਂ ਸਾਰੀਆਂ ਬਿਜ਼ਨਸਾਂ, ਜੋ ਵੀ ਮਿਲਦਾ ਇੱਕੋ ਹੀ ਗੱਲ ਕਰਦਾ, ਅਵਰ ਕਾਮ ਦੀ ਉਹ ਬਾਤ ਕਰਦਾ, ਕੋਈ ਪਰਮੇਸ਼ਰ ਦੇ ਨਾਮ ਦੀ ਬਾਤ ਨਹੀਂ ਕਰਦਾ, ਕਿਉਂਕਿ ਪਰਮੇਸ਼ਰ ਉੱਤੇ ਭਰੋਸਾ ਨਹੀਂ। ਨਾ ਭਰੋਸਾ ਇਹ ਹੈ ਕਿ ਮੈਂ ਸੰਸਾਰ ਤੋਂ ਜਾਣਾ, ਸੰਸਾਰ ਚ ਤਾਂ ਰਹਿਣਾ ਨਹੀਂ, ਇੱਥੋਂ ਤਾਂ ਜਾਣਾ ਹੀ ਜਾਣਾ ਸਭ ਨੇ। ਕੋਈ ਅੱਜ ਚਲਿਆ ਗਿਆ, ਕੋਈ ਕੱਲ ਚਲਿਆ ਗਿਆ। ਆ ਪਿਛਲੇ ਥੋੜੇ ਦਿਨਾਂ ਚ ਭਾਈ ਲਖਮੀਰ ਸੋਹਣਾ ਨੂੰ ਮੈਂ ਭੇਜਿਆ ਵੀ ਜਾਓ ਜਾ ਕੇ ਪੜ੍ਹੇ ਲਿਖੇ ਬੰਦਿਆਂ ਕੋਲ ਪਟਿਆਲੇ ਪਹੁੰਚੋ, ਯੂਨੀਵਰਸਿਟੀ ਜਾਓ, ਗੁਰਮਤਿ ਕਾਲਜ ਜਾਓ, ਚਿੱਠੀਆਂ ਲਿਖੀਆਂ ਵੀ ਬੜੇ ਬੜੇ ਜਿਹੜੇ ਲਾਇਕ ਪ੍ਰੋਫੈਸਰ ਨੇ, ਡਾਕਟਰ ਨੇ, ਜਿਨ੍ਹਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਨੂੰ ਕਹੋ ਵੀ ਸਾਡੇ ਸਮਾਗਮ ਦੇ ਵਿੱਚ ਆ ਕੇ ਐਸ ਐਸ ਸਬਜੈਕਟ ਤੇ ਬੋਲਣ। ਨਾਲ ਮੈਂ ਲਿਸਟ ਦੇ ਤੀ, ਉਹਨਾਂ ਦੇ ਵਿੱਚ ਇੱਕ ਪ੍ਰੇਮੀ ਚੰਗਾ ਪ੍ਰਿੰਸੀਪਲ ਸਤਵੀਰ ਸਿੰਘ, ਉਹਦੇ ਕੋਲ ਵੀ ਗਏ। ਉਹ ਕਹਿਣ ਲੱਗੇ ਮੈਂ ਆਉਂ ਤਾਂ ਸਹੀ ਪਰ ਮੈਂ ਆਪਣੀ ਮਰਜ਼ੀ ਨਾਲ ਬੋਲੂ। ਇਹ ਕਹਿੰਦੇ ਮਰਜ਼ੀ ਤਾਂ ਨਹੀਂ ਹੈ ਜੀ, ਤੁਸੀਂ ਅੰਮ੍ਰਿਤ ਤੇ ਬੋਲ ਲਓ ਜੇ ਹੋਰ ਕਾਸੇ ਤੇ ਨਹੀਂ ਬੋਲਣਾ। ਕਹਿੰਦਾ ਬਾਬਾ ਜੀ ਨੂੰ ਮੈਂ ਮਿਲਾਂਗਾ, ਮੇਰੀ ਲੜਕੀ ਦੀ ਸ਼ਾਦੀ ਹੈ 6-9 ਦੀ, 6 ਸਤੰਬਰ ਦੀ, ਤੇ ਮੈਂ ਜ਼ਰੂਰ ਉਹਨਾਂ ਨੂੰ ਲੜਕੀ ਦੀ ਸ਼ਾਦੀ ਤੇ ਲਿਆਉਣਾ। ਕੱਲ ਅਖਬਾਰ ਚ ਪੜ੍ਹ ਲਿਆ ਕਿ ਮੀਟਿੰਗ ਚ ਬੈਠਾ ਸੀ, ਕਾਲਜ ਦੀ ਮੀਟਿੰਗ ਹੋ ਰਹੀ ਸੀ, ਉੱਥੇ ਹੀ ਹੁਕਮ ਆ ਗਿਆ ਤੇ ਦਿਲ ਦਾ ਦੌਰਾ ਪਿਆ, ਹਸਪਤਾਲ ਕੰਧ ਟੱਪ ਕੇ ਹੀ ਸੀਗਾ, ਗਾਲ ਨੇ ਉੱਥੇ ਤੱਕ ਨਹੀਂ ਪਹੁੰਚਣ ਦਿੱਤਾ। ਇੰਨੀ ਅਨਸਰਟਨ ਹੈ, ਇੰਨਾ ਹੁੰਦੇ ਹੋਏ 62 ਸਾਲ ਦੀ ਉਮਰ ਸੀ ਸਾਰੀ, ਤੇ ਇੰਨਾ ਹੁੰਦੇ ਹੋਏ ਅਸੀਂ ਫੇਰ ਕਹਿੰਦੇ ਹਾਂ ਵੀ ਨਹੀਂ ਅਸੀਂ ਨਹੀਂ ਜਾਂਦੇ, ਉਹੀ ਚਲੇ ਗਏ। ਕਾਲ ਦਾ ਨਹੀਂ ਭਾਈ ਭਰੋਸਾ ਪਿਆਰਿਓ, ਜਿਹੜੇ ਕੰਮ ਨੂੰ ਆਏ ਹੋ ਉਹ ਕੰਮ ਦੇ ਵਾਸਤੇ ਧਿਆਨ ਦੇਵੋ। ਭਾਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤਰੀ ਵਰੀ। ਸੋ ਮੈਂ ਬੇਨਤੀ ਕਰਦਾ ਸੀ ਕਿ ਸਾਡਾ ਭਰੋਸਾ ਨਹੀਂ ਵੱਜਦਾ, ਸਾਡੇ ਮਨ ਵਿੱਚ ਨਹੀਂ ਆਉਂਦੀ ਉਹ ਗੱਲ ਜਿਹੜੀ ਗੁਰੂ ਸਾਹਿਬ ਜਿਸ ਤਰੀਕੇ ਨਾਲ ਕਹਿੰਦੇ ਆ। ਅਸੀਂ ਇਹਨੂੰ ਰੂਟੀਨ 'ਚ ਲੈਂਦੇ ਹਾਂ ਜੀ, ਮੈਂ ਰੋਜ਼ ਪੜ੍ਹਦਾ ਰਹਿ ਰਸ, ਕੀ ਪੜ੍ਹਦਾ ਤੂੰ ਰਹਿ ਰਸ ਦਾ। ਸੁਖਨੀ ਇੱਕ ਪ੍ਰੇਮੀ ਕਹਿਣ ਲੱਗਿਆ ਸੁਖਨੀ ਸਾਹਿਬ ਦੇ ਮੈਂ 5 ਪਾਠ ਰੋਜ਼ ਕਰਦਾ। ਮੈਂ ਕਿਹਾ ਸੁਖਨੀ ਸਾਹਿਬ ਦੇ ਵਿੱਚੋਂ ਕੁਝ ਸਮਝਿਆ ਵੀ ਉਹ ਤਾਂ ਬਾਣੀ ਹੈ ਸਮਝਾਉਣ ਵਾਸਤੇ। ਸੁਖਨੀ ਸਾਹਿਬ ਕਹਿੰਦੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰਨ ਕਿੰਨਾ ਕਰਦਾ ਪਰਮੇਸ਼ਰ ਦਾ, ਕਹਿੰਦਾ ਉਹਦਾ ਤਾਂ ਮੈਨੂੰ ਪਤਾ ਹੀ ਨਹੀਂ ਵੀ ਕਿਵੇਂ ਕਰੀਦਾ। ਫਿਰ ਪੜ੍ਹੀ ਜਾਂਦਾ ਨਾ, ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ ਤੇ ਨਿਸ਼ਚੇ ਦੇ ਬਗੈਰ ਕੀ ਹੋਇਆ, ਕਹਿੰਦੇ ਉਹ ਅਜੇ ਹੀ ਰਹਿ ਗਿਆ ਜਿਹਾ ਜਿਹਾ ਸੀਗਾ। ਸੋ ਭਰੋਸਾ ਜ਼ਰੂਰੀ ਹੈ, ਜਦ ਤੱਕ ਸਾਡੇ ਮਨ ਚ ਭਰੋਸਾ ਨਹੀਂ ਆਉਂਦਾ। ਮਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਜਿਹਦਾ ਮਨ ਮੰਨ ਗਿਆ ਨਾਮ ਦੀ ਪਰਿਪੂਰਨਤਾ ਉੱਤੇ, ਚਾਰ ਪੌੜੀਆਂ ਜਪਜੀ ਸਾਹਿਬ ਦੇ ਅੰਦਰ ਮੰਨਣ ਦੇ ਮਹਾਤਮ ਦੀਆਂ ਲਿਖੀਆਂ, ਵੱਡੀਆਂ ਵੱਡੀਆਂ ਪਦਵੀਆਂ ਉਸ ਨੂੰ ਪ੍ਰਾਪਤ ਹੁੰਦੀਆਂ। ਮਹਾਰਾਜ ਕਹਿੰਦੇ ਇਸ ਕਰਕੇ ਪਿਆਰਿਓ, ਜਾਂ ਕੇ ਮਨ ਗੁਰ ਕੀ ਪ੍ਰਤੀਤ, ਇਸ ਜਾਂ ਨਾ ਆਵੇ ਹਰ ਪ੍ਰਵਤੀ। ਵਾਹਿਗੁਰੂ ਉਹਨੂੰ ਇਹ ਚੇਤੇ ਆਓ ਜਿਹਦੇ ਮਨ ਚ ਪ੍ਰਤੀਤ ਹੈ। ਪ੍ਰਤੀਤ ਕਿੰਨੀ ਹੋਣੀ ਚਾਹੀਦੀ ਹੈ? ਗੁਰੂ ਅੰਗਦ ਸਾਹਿਬ ਮਹਾਰਾਜ ਬੈਠੇ ਨੇ, ਭਾਈ ਵਾਲਾ ਵੀ ਬੈਠੇ ਨੇ, ਬਾਬਾ ਬੁੱਢਾ ਜੀ ਬੈਠੇ ਨੇ। ਕਹਿਣ ਲੱਗੇ ਕਿਉਂ ਭਾਈ ਵਾਲਾ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜਿੱਥੇ ਤੱਕ ਧਰਤੀ ਸੀ ਉੱਥੇ ਤੱਕ ਗਏ, 9 ਅਖੰਡਾਂ ਤੇ 7 ਦੀਪਾਂ ਦੇ ਵਿੱਚ ਆਪ ਜਾ ਕੇ ਜਿੱਥੇ ਵੀ ਮਨੁੱਖ ਮਾਤਰ ਸੀ ਉੱਥੇ ਜਾ ਕੇ ਉਪਦੇਸ਼ ਦਿੱਤਾ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਮਝਦੇ ਰਹੇ? ਕਹਿਣ ਲੱਗਿਆ ਮਹਾਰਾਜ ਉਹ ਤਾਂ ਪੂਰਨ ਸੰਤ ਸੀ। ਕਹਿੰਦੇ ਅੱਛਾ ਭਾਈ ਤੂੰ ਸੰਤ ਹੋਇਆ। ਚੌਥੀ ਭੂਮਿਕਾ ਦੇ ਵਿੱਚ ਜੋ ਹੋਇਆ ਕਰਦਾ ਹੈ ਉਹਨੂੰ ਗੁਰਮੁਖ ਪਦ ਮਿਲ ਜਾਇਆ ਕਰਦਾ ਚੌਥੇ ਪਦ ਵਾਲੇ ਨੂੰ। ਪੰਜਵੀਂ ਭੂਮਿਕਾ ਦੇ ਵਿੱਚ ਬ੍ਰਹਮ ਗਿਆਨ ਦੀ ਦਾਤ ਮਿਲਿਆ ਕਰਦੀ ਹੈ। ਚੌਥੀ ਭੂਮਿਕਾ ਵਾਲੇ ਨੂੰ ਸੰਤ ਕਹਿੰਦੇ ਨੇ ਤੇ ਜਿਹੜਾ ਸਤਿਗੁਰੂ ਹੈ ਉਹ ਅੱਠਵੀਂ ਭੂਮਿਕਾ ਚ ਹੁੰਦਾ ਹੈ। ਤਿਰਗੁਣ ਅਤੀਤ ਪਾਣੇ ਦਾ ਮਾਲਕ ਆਪ ਪਰਮੇਸ਼ਰ। ਕਹਿੰਦੇ ਅੱਛਾ ਭਾਈ ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ ਨੂੰ ਕਿਹਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿੰਦੇ ਮਹਾਰਾਜ ਉਹ ਤਾਂ ਪੂਰਨ ਬ੍ਰਹਮ ਗਿਆਨੀ ਸਨ। ਕਹਿੰਦੇ ਅੱਛਾ ਭਾਈ ਤੂੰ ਬ੍ਰਹਮ ਗਿਆਨੀ ਹੋਇਆ। ਸਾਰਿਆਂ ਨੂੰ ਪੁੱਛਿਆ, ਭਾਈ ਮਨਸੁਖ ਨੂੰ ਪੁੱਛਿਆ, ਭਾਈ ਭਗੀਰਥ ਨੂੰ ਪੁੱਛਿਆ, ਆਪਣੇ ਆਪਣੇ ਖਿਆਲਾਂ ਮੁਤਾਬਕ ਦੱਸੀ ਗਏ। ਅਖੀਰ ਸਾਰਿਆਂ ਨੇ ਪੁੱਛਿਆ ਵੀ ਸੱਚੇ ਪਾਤਸ਼ਾਹ ਤੁਸੀਂ ਕੀ ਸਮਝਦੇ ਰਹੇ ਗੁਰੂ ਨਾਨਕ ਪਾਤਸ਼ਾਹ? ਵੀ ਮਹਾਰਾਜ ਤੇ ਵੀ ਪੁੱਛ ਲਈਏ ਤੁਸੀਂ ਗੁਰੂ ਨੂੰ ਕੀ ਸਮਝਦੇ ਰਹੇ? ਉਸ ਵੇਲੇ ਆਪ ਦੇ ਨੇਤਰ ਬੰਦ ਹੋ ਗਏ, ਐਸੇ ਭਾਵ ਵਿੱਚ ਗਏ ਕਿ ਕੋਈ ਦੇ ਕੋਲ ਇੱਕ ਪਾਣੀ ਦਾ ਕਤਰਾ ਹੰਝੂ ਦੇ ਰੂਪ ਚ ਹੇਠਾਂ ਨੂੰ ਵਗਿਆ। ਉਸ ਵੇਲੇ ਆਪਣੇ ਨੇਤਰ ਖੋਲੇ, ਦੋਏ ਹੱਥ ਜੋੜ ਕੇ ਕਹਿਣ ਲੱਗੇ, ਕਹਿੰਦੇ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਉਹ ਤਾਂ ਆਪ ਪਰਬ੍ਰਹਮ ਪਰਮੇਸ਼ਰ ਸੰਸਾਰ ਦੇ ਉਧਾਰ ਵਾਸਤੇ ਪ੍ਰਗਟ ਹੋਏ ਸੀ। ਅਨੰਤ ਕਲਾ ਲੈ ਠਾਕਰ ਚੜਿਆ, ਉਹਦਾ ਆਪ ਹੀ ਸਾਰੀਆਂ ਸ਼ਕਤੀਆਂ। ਸ੍ਰੀ ਰਾਮ ਚੰਦਰ ਜੀ ਮਹਾਰਾਜ 14 ਕਲਾ ਸੰਪੂਰਨ ਸੀਗੇ, ਸ੍ਰੀ ਕ੍ਰਿਸ਼ਨ ਜੀ ਮਹਾਰਾਜ 16 ਕਲਾ ਸੰਪੂਰਨ ਅਵਤਾਰ ਸੀ, ਪਰ ਗੁਰੂ ਨਾਨਕ ਕੀ ਸੀ? ਉਹ ਤਾਂ ਅਨੇਕ ਕਲਾ ਗਿਣੀਆਂ ਹੀ ਨਹੀਂ ਜਾਂਦੀਆਂ ਵੀ ਕਿੰਨੀਆਂ ਕਲਾ ਲੈ ਕੇ ਸੰਸਾਰ ਦੇ ਆਧਾਰ ਵਾਸਤੇ। ਉਹਦਾ ਆਪ ਪਰਮੇਸ਼ਰ ਆਏ ਇਸ ਤਰ੍ਹਾਂ ਬਾਣੀ ਦਾ ਫਰਮਾਨ ਹੈ, ਪੜੋ ਪਿਆਰ ਨਾਲ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਨਾਮ ਆਈ। ਇੱਕ ਨਹੀਂ ਜਾਣਦਾ ਉਹ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਿਆ ਕਰਦਾ। ਕਿਉਂਕਿ ਪ੍ਰਤੀਤ ਜ਼ਰੂਰੀ ਹੈ, ਜਾਂ ਕਿ ਮਨ ਗੁਰ ਕੀ ਪ੍ਰਤੀਤ ਇਸ ਜਾਂ ਨਾਵ ਹੈ ਹਰ ਪ੍ਰਾਪਤੀ। ਇੱਕ ਤਾਂ ਪ੍ਰਤੀਤ ਹੁੰਦੀ ਹੈ ਵੀ ਮੇਰਾ ਗੁਰੂ ਚੰਗਾ ਸੰਤ ਹੈ, ਦੂਸਰੀ ਹੁੰਦੀ ਹੈ ਵੀ ਸਭ ਸੰਤਾਂ ਨਾਲੋਂ ਵੱਡਾ ਸੰਤ ਹੈ, ਤੀਸਰੀ ਪ੍ਰਤੀਤ ਹੋਇਆ ਕਰਦੀ ਹੈ ਕਿ ਜੋ ਮੇਰਾ ਗੁਰੂ ਹੈ ਉਹ ਰੱਬ ਵਰਗ ਹੈ, ਚੌਥੀ ਹੋਇਆ ਕਰਦੀ ਹੈ ਕਿ ਆਪ ਸਾਕਸ਼ਾਤ ਪਰਬ੍ਰਹਮ ਪਰਮੇਸ਼ਰ ਮੇਰਾ ਗੁਰੂ ਹੈ। ਜਿਹਦੇ ਮਨ ਵਿੱਚ ਇੰਨੀ ਪ੍ਰਤੀਤ ਹੋਵੇ ਉਹਦਾ ਪਾਰ ਉਤਾਰਾ ਹੁੰਦਾ। ਅਸੀਂ ਕਿਉਂ ਨਹੀਂ ਲੰਘਦੇ? ਕਿਉਂਕਿ ਸਾਡੀ ਪ੍ਰਤੀਤ ਇੰਨੀ ਹੈ ਨਹੀਂ, ਥੋੜ੍ਹੀ ਹੈ। ਗੁਰੂ ਨਾਲ ਪਿਆਰ ਨਹੀਂ ਪਿਆ ਸਾਡਾ, ਗੁਰੂ ਨੂੰ ਛੱਡ ਕੇ ਚੀਜ਼ਾਂ ਨਾਲ ਪਿਆ। ਅੰਮ੍ਰਿਤ ਛੱਕ ਲੈਂਦੇ ਨੇ, ਸ਼ਰਾਬ ਦੀ ਬੋਤਲ ਨਾਲ ਪਿਆਰ ਪਾਉਂਦੇ ਨੇ, ਗੁਰੂ ਨਾਲ ਨਹੀਂ, ਗੁਰੂ ਵੱਲ ਪਿੱਠ ਕਰ ਦਿੰਦੇ। ਸੋ ਇਸ ਕਰਕੇ ਜਦ ਤੱਕ ਪ੍ਰਤੀਤ ਨਹੀਂ ਆਉਂਦੀ ਨਹੀਂ ਲੰਘ ਸਕਦਾ ਬੰਦਾ। ਸੋ ਮੈਂ ਬੇਨਤੀ ਕਰੀ ਸੀ, ਜਿਸਦੇ ਮਨ ਵਿੱਚ ਪ੍ਰਤੀਤ ਹੈ ਉਹਦਾ ਰੱਬ ਨਾਲ ਸੰਬੰਧ ਜੁੜ ਜਾਂਦਾ, ਗੁਰੂ ਨਾਲ ਸੰਬੰਧ ਜੁੜ ਜਾਂਦਾ, ਗੁਰੂ ਦੇ ਵਿੱਚ ਭੇਦ ਅਵਸਥਾ ਦੇ ਵਿੱਚ ਲੀਨ ਹੋ ਜਾਂਦਾ, ਫੇਰ ਗੁਰੂ ਉਹਦੀ ਰਾਖੀ ਕਰਦਾ। ਜੇ ਕੋਈ ਔਖ ਸੌਖ ਆ ਜਾਏ ਆਪ ਜਾ ਕੇ ਉਹਦੀ ਰਾਖੀ ਕਰ, ਕਿਉਂਕਿ ਗੁਰੂ ਤੇ ਪਰਮੇਸ਼ਰ ਇੱਕ ਹੋਇਆ ਕਰਦੇ ਨੇ। ਕੱਲ ਮੈਂ ਬੇਨਤੀ ਕਰਦਾ ਸੀ ਕਿ ਭਾਈ ਤਲੋਕਾ, ਗਜਨੀ ਦੇ ਵਿੱਚ ਫੌਜਾਂ ਦਾ ਜਰਨੈਲ, ਜਿਸ ਉੱਤੇ ਗਜਨੀ ਦੇ ਨਵਾਬ ਦਾ ਬਹੁਤ ਵਿਸ਼ਵਾਸ ਹੈ, ਮਲਾਣੇ ਕਹਿੰਦੇ ਨੇ ਕਿ ਤੁਸੀਂ ਸ਼ਰ੍ਹਾਂ ਦੇ ਖਿਲਾਫ ਵਰਜੀ ਕਰਦੇ ਹੋ, ਇੱਕ ਹਿੰਦੂ ਨੂੰ ਐਡੀ ਬੜੀ ਪਦਵੀ ਦੇ ਰੱਖੀ ਹੈ, ਕੀ ਕੋਈ ਮੁਸਲਮਾਨ ਨਹੀਂ ਹੈ ਐਡੀ ਪਦਵੀ ਸੰਭਾਲਣ ਵਾਲਾ? ਉਹ ਕਹਿੰਦਾ ਦੇਖੋ ਬਈ, ਤੁਸੀਂ ਮੇਰੇ ਨਾਲ ਨਾਰਾਜ਼ ਨਾ ਹੋਵੋ, ਕਿਉਂਕਿ ਸ਼ਰ੍ਹਾਂ ਦੇ ਵਿੱਚ ਇਹ ਬਾਤ ਆਉਂਦੀ ਹੈ ਕਿ ਕਾਫਰ ਨੂੰ ਮਾਰਨਾ ਉਨੀ ਦੇਰ ਤੱਕ ਮਾਰੀ ਜਾਣਾ ਜਦ ਤਾਈਂ ਇੱਕ ਵੀ ਬਾਕੀ ਰਹਿੰਦਾ। ਉਹ ਹੁਣ ਉਸ ਨੂੰ ਆਪਣਾ ਜਰਨੈਲ ਬਣਾਈ ਬੈਠਾ, ਵਿਸ਼ਵਾਸ ਉਹਦਾ ਉਹਦੇ ਉੱਤੇ 100% ਹੈ। ਉਹ ਕਹਿੰਦੇ ਉਹ ਹਿੰਦੂ ਨਹੀਂ ਸਿੱਖ ਹੈ, ਸਿੱਖ ਜਿਹੜਾ ਹੈ ਉਹਦੇ ਉੱਤੇ ਵਿਸ਼ਵਾਸ ਕਰ ਲਓ ਅੱਖਾਂ ਮੀਚ ਕੇ, ਉਹ ਕਦੇ ਧੋਖਾ ਨਹੀਂ ਦੇਗਾ, ਮਾਲਕ ਦੀ ਨੌਕਰੀ ਕਰੇਗਾ, ਕਦੇ ਬੇਈਮਾਨੀ ਨਹੀਂ ਕਰੇਗਾ, ਕਦੇ ਠੱਗੀ ਨਹੀਂ ਕਰੇਗਾ, ਕਦੇ ਡਿਊਟੀ ਤੋਂ ਕਟਾਈ ਨਹੀਂ ਕਰੇਗਾ। ਇਸ ਕਰਕੇ ਉਹ ਗੁਰੂ ਦਾ ਸਿੱਖ ਹੋਣ ਕਰਕੇ ਮੈਂ ਉਹਦੇ ਉੱਤੇ ਵਿਸ਼ਵਾਸ ਕੀਤਾ ਹੋਇਆ। ਸੰਗਤ ਚੱਲਦੀ ਹੈ ਉੱਥੋਂ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ, ਆਪ ਵੀ ਨਾਲ ਆਉਂਦੇ ਨੇ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਪਹੁੰਚਦੇ ਹਾਂ। ਇੱਥੇ ਆਪ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ, ਅਸੀਂ ਗ੍ਰਿਸਤੀ ਲੋਕ ਹਾਂ, ਕਾਰੋਬਾਰੀ ਲੋਕ ਹਾਂ, ਮੈਂ ਫੌਜ ਵਿੱਚ ਹਾਂ, ਤੇ ਮੇਰਾ ਵੀ ਕਿਸੇ ਤਰੀਕੇ ਨਾਲ ਆਧਾਰ ਹੋ ਸਕਦਾ, ਮੈਨੂੰ ਜਮਾਂ ਤੇ ਬਚਾ ਲਓ। ਬਹੁਤ ਡਰ ਲੱਗਦਾ, ਮੌਤ ਤੋਂ ਡਰ ਲੱਗਦਾ, ਭਵਜਨ ਤੋਂ ਡਰ ਲੱਗਦਾ, ਮੈਨੂੰ ਪਾਰ ਕਰ ਦਿਓ ਪਾਤਸ਼ਾਹ। ਮਹਾਰਾਜ ਕਹਿੰਦੇ ਭਾਈ ਤਲੋਕੇ, ਨਾਮ ਜਪਣ ਵਾਸਤੇ ਰਹਿਤਾਂ ਦੀ ਲੋੜ ਹੈ, ਗੁਣਾਂ ਦੀ ਲੋੜ ਹੈ। ਪਹਿਲਾਂ ਆਪਣੇ ਵਿੱਚ ਗੁਣ ਲਿਆਓ, ਕੋਸ਼ਿਸ਼ ਕਰੋ ਕਿ ਗੁਣ ਆ ਜਾਣ। ਮਹਾਰਾਜ ਆਪ ਕਿਰਪਾ ਕਰਕੇ ਹੁਕਮ ਦੇਵੋ। ਮਹਾਰਾਜ ਕਹਿੰਦੇ ਪਹਿਲਾਂ ਤਾਂ ਗੱਲ ਇਹ ਹੈ ਕਿ ਜਦੋਂ ਵੀ ਨਾਮ ਜਪਣਾ, ਚਿੱਤ ਇਕਾਗਰ ਕਰਕੇ ਜਪਣਾ, ਫੁਰਨੇ ਨਹੀਂ ਆਉਣ ਦੇਣਾ। ਇਹਦੇ ਬਾਰੇ ਮੈਂ ਕੱਲ ਬੜੇ ਵਿਸਥਾਰ ਨਾਲ ਦੱਸਿਆ ਸੀ ਵੀ ਕਿਉਂ ਫੁਰਨੇ ਆਉਂਦੇ ਨੇ, ਕਿਸ ਤਰ੍ਹਾਂ ਫੁਰਨਾ ਆਪਦਾ। ਦੂਸਰਾ ਮਹਾਰਾਜ ਕਹਿਣ ਲੱਗੇ ਕਿ ਧਰਮ ਦਾ ਧਾਰਨੀ ਬਣ, ਧਰਮ ਦਾ ਧਾਰਨੀ। ਹੁਣ ਸਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਦਾ ਵੀ ਧਰਮ ਕਿਸ ਚੀਜ਼ ਨੂੰ ਕਹਿੰਦੇ ਨੇ, ਉਹਦਾ ਧਾਰਨੀ ਕਿਵੇਂ ਬਣੀ ਹੈ। ਉਹ ਯੂਨੀਵਰਸਲ ਗੁਣ ਹੁੰਦੇ ਨੇ, ਸਾਰੀ ਦੁਨੀਆ ਦੇ ਸਾਂਝੇ ਹੁੰਦੇ ਨੇ, ਉਹ ਗੁਣ ਧਾਰਨੇ ਹੀ ਪੈਂਦੇ ਨੇ, ਤੇ ਉਹਦੇ ਵਿੱਚ ਬਹੁਤ ਗੁਣ ਆਉਂਦੇ ਨੇ, ਕੁਛ ਡੂ ਆਉਂਦੇ ਆ, ਕੁਛ ਡਾਂਟ ਆਉਂਦੇ ਨੇ, ਆਹ ਨਾ ਕਰੋ ਆਹ ਕਰੋ। ਸਭ ਤੋਂ ਪਹਿਲਾਂ ਦਇਆ ਧਾਰਨੀ ਪੈਂਦੀ ਹੈ। ਜਦੋਂ ਦਇਆ ਆ ਗਈ, ਉਹਦਾ ਪੁੱਤਰ ਪੈਦਾ ਹੋਣਾ ਹੈ, ਧੌਲ ਧਰਮ ਦਇਆ ਕਾ ਪੁੱਤ। ਜੇ ਦਇਆ ਹੈ ਤਾਂ ਧਰਮ ਪੈਦਾ ਹੋਏਗਾ, ਨਹੀਂ ਨਹੀਂ ਹੋਇਆ ਕਰਨਾ। ਮਹਾਰਾਜ ਦੇ ਵਿੱਚ ਇੱਕ ਬੜਾ ਵਾਕ ਆਉਂਦਾ ਹੈ, ਉਹਨੂੰ ਵਿਚਾਰੋ ਸਾਰੇ, ਉਹ ਇਹ ਕਹਿੰਦੇ ਆ ਜੀਓ ਵਧੋ ਤੁਮ ਧਰਮ ਕਹਿ ਤੋ, ਕਹਿੰਦੇ ਜੀਵਾਂ ਨੂੰ ਮਾਰ ਕੇ ਤੁਸੀਂ ਕਹਿੰਦੇ ਹੋ ਅਸੀਂ ਧਰਮ ਕਰਦੇ ਹਾਂ, ਅਧਰਮ ਕਹੋ ਕਿਸ ਭਾਈ, ਫਿਰ ਅਧਰਮ ਜਿਹੜਾ ਹੈ ਧਰਮ ਤੇ ਉਲਟੋ ਉਹ ਕਿਸ ਚੀਜ਼ ਨੂੰ ਕਹੋਗੇ? ਆਪਸ ਕਹੋ ਮੁੰਨ ਬਰ ਕਰ ਥਾਪੋ, ਨਾਲੇ ਜੀਵ ਮਾਰਦੇ ਹੋ ਨਾਲੇ ਅਸੀਂ ਕਹਿੰਦੇ ਹੋ ਵੀ ਮੈਂ ਵੱਡਾ ਮਹਾਤਮਾ ਵੱਡਾ ਮੁਨੀ ਆ। ਕਾਕੋ ਕਹੋ ਕਸਾਈ, ਫਿਰ ਕਸਾਈ ਕਿਹਦਾ ਨਾਂ ਧਰੋਗੇ? ਧਰਮ ਨਹੀਂ ਪੈਦਾ ਹੁੰਦਾ ਜਦ ਤੱਕ ਹਿਰਦੇ ਚ ਦਇਆ ਪੈਦਾ ਨਹੀਂ ਹੁੰਦੀ। ਦਇਆ ਦੇ ਵਿੱਚ ਪਰਮੇਸ਼ਰ ਬੰਨਿਆ ਪਿਆ, ਦਇਆ ਹੋਵੇਗੀ ਤਾਂ ਧਰਮ ਆਏਗਾ, ਨਹੀਂ ਨਹੀਂ ਆਏਗਾ। ਇੱਕ ਐਸੀ ਮਿਸਾਲ ਆਉਂਦੀ ਹੈ ਇਸਲਾਮ ਦੇ ਅੰਦਰ ਦਇਆ ਦੀ, ਕਿ ਇੱਕ ਬੀਬੀ ਗੁਲਾਮ ਲਈ ਹੋਈ ਮੁੱਲ, ਕੋਈ ਵੱਡਾ ਮਹਾਂਪੁਰਸ਼ ਸੀ ਉਹਦੀ ਸੇਵਾ ਚ ਰਹਿੰਦੀ ਹੈ ਤੇ ਆਪਣੇ ਘਰ ਵੀ ਕੰਮ ਕਰਦੀ ਹੈ, ਜਿਸ ਨੇ ਖਰੀਦਿਆ ਉਹਦੇ ਘਰ ਕੰਮ ਕਰਦੀ ਹੈ ਤੇ ਨਾਲ ਉਹਦੀ ਇਜਾਜ਼ਤ ਨਾਲ ਮਹਾਂਪੁਰਸ਼ਾਂ ਦੀ ਸੇਵਾ ਕਰਦੀ ਹੈ। ਸੇਵਾ ਕਰਨ ਦੇ ਨਾਲ ਉਸ ਨੂੰ ਨਾਮ ਦਾ ਰੰਗ ਚੜ ਗਿਆ ਤੇ ਮੱਕੇ ਦੇ ਦਰਸ਼ਨ, ਕਾਬੇ ਦਾ ਦਰਸ਼ਨ ਕਰਨ ਵਾਸਤੇ ਸੰਗ ਜਾ ਰਿਹਾ। ਜਦੋਂ ਸੱਠ ਕੋ ਰਹਿ ਗਿਆ ਉਥੇ ਉਹਨਾਂ ਨੇ ਕੈਂਪ ਕਰਿਆ, ਰਾਤ ਨੂੰ ਕੈਂਪ ਲਾਇਆ ਤੇ ਦਿਨ ਚੜਿਆ ਅੱਗੇ ਤੁਰ ਗਏ। ਇਹ ਬੀਬੀ ਜਿਸਦਾ ਨਾਂ ਰਾਬੀਆ ਸੀ, ਇਹ ਕੁਛ ਕਰਦੀ ਰਹਿ ਗਈ ਤੇ ਥੋੜਾ ਪਛੜ ਗਈ। ਪਛੜੀ ਹੋਈ ਕੀ ਦੇਖਦੀ ਹੈ ਕਿ ਖੂਹ ਦੇ ਦੁਆਲੇ ਇੱਕ ਕੁੱਤੀ ਚਾਰ ਪੰਜ ਕਤੂਰੇ ਲੈ ਕੇ ਪ੍ਰਕਰਮਾ ਕਰੀ ਜਾਂਦੀ ਹੈ ਤੇ ਫਿਰ ਗੋਡੇ ਲਾ ਲੈਂਦੀ ਹੈ, ਖੂਹ ਵਿੱਚ ਨੂੰ ਝਾਕਦੀ ਹੈ। ਇਹਦੇ ਮਨ ਵਿੱਚ ਆ ਗਿਆ ਵੀ ਇਹ ਪਿਆਸੀ ਹੈ, ਉਹ ਜਜ਼ਬਾ ਵੱਧ ਗਿਆ ਦਇਆ ਦਾ। ਦਇਆ ਦਾ ਜਦ ਜਜ਼ਬਾ ਵੱਧ ਜਾਂਦਾ ਉਸ ਵੇਲੇ ਫਿਰ ਆਦਮੀ ਇਹ ਨਹੀਂ ਦੇਖਦਾ, ਚਾਹੇ ਤਨ ਚ ਲੈ ਜਾਏ ਸਰੀਰ ਲੱਗ ਜਾਵੇ ਤਾਂ ਵੀ ਦਇਆ ਦੀ ਪਾਲਣਾ ਕਰਦੇ। ਸਾਧ ਸਿੰਘ ਦੀ ਮਿਸਲ ਜੋ ਸੀ, ਇਹ ਜੰਗਲ ਦੇ ਵਿੱਚ ਬੈਠੀ ਸੀ, ਇੱਕ ਪੰਡਿਤ ਆਇਆ, ਕਈ ਦਿਨਾਂ ਬਾਅਦ ਲੰਗਰ ਤਿਆਰ ਹੋਇਆ, ਉਹਦੇ ਰੋਣ ਦੀ ਆਵਾਜ਼ ਆਈ। ਜਥੇਦਾਰ ਨੇ ਕਿਹਾ ਕਿ ਠਹਿਰੋ, ਲੰਗਰ ਨਾ ਵਰਤਾਓ, ਫਰਿਆਦੀ ਆਇਆ ਕੋਈ ਗੱਲ ਸੁਣ ਲਈਏ। ਉਸ ਵੇਲੇ ਉਹਨੇ ਕਿਹਾ ਕਿ ਮਹਾਰਾਜ ਆਹ ਫੌਜਾਂ ਲੜਕੀਆਂ ਲਈ ਜਾ ਰਹੀਆਂ ਨੇ, ਕੋਈ ਸਹਾਇਤਾ ਨਹੀਂ ਕਰਦਾ, ਕਿਸੇ ਦੇਵੀ ਦੇਵਤੇ ਨੇ ਸਹਾਇਤਾ ਨਹੀਂ ਕਰੀ, ਕਿਸੇ ਰਾਜਪੂਤ ਰਾਜੇ ਨੇ ਸਹਾਇਤਾ ਨਹੀਂ ਕਰੀ, ਬੜਾ ਬੁਰਾ ਹੋ ਗਿਆ, ਮਥੁਰਾ ਤੋਂ ਬੰਨੀਆਂ ਹੋਈਆਂ ਜਾ ਰਹੀਆਂ ਟੱਕਾਂ, ਇਹਨਾਂ ਦੇ ਵਿੱਚ ਮੇਰੀ ਲੜਕੀ ਜਾ ਰਹੀ ਹੈ ਤੇ ਮੈਂ ਨਾਲ ਨਾਲ ਤੁਰਿਆ ਜਾਂਦਾ, ਕੋਈ ਛਡਾਉਣ ਵਾਲਾ ਨਹੀਂ ਮਿਲਦਾ ਤੇ ਮੈਂ ਤੁਹਾਡੀ ਸ਼ਰਨ ਆਇਆ, ਕਿਰਪਾ ਕਰੋ। ਜਥੇਦਾਰ ਦਾ ਦਿਲ ਇੰਨਾ ਦਰਬ ਗਿਆ, ਸਾਧ ਸਿੰਘ ਦਾ ਦੂਜਿਆਂ ਦੇ ਵੀ ਦਰਬ ਗਿਆ, ਕਹਿਣ ਲੱਗੇ ਹੈ ਇੰਨਾ ਦੁੱਖ, ਕਹਿੰਦੇ ਖਾਲਸਾ ਜੀ ਪ੍ਰਸ਼ਾਦੇ ਰਹਿਣ ਦੋ, ਜਿੱਥੇ ਸੱਤ ਦਿਨ ਕੱਢੇ ਨੇ ਉੱਥੇ ਹੋਰ ਟਾਈਮ ਕਰ ਲਓ, ਹੁਣ ਇੱਕਦਮ ਤਿਆਰ ਹੋ ਕੇ ਪੈ ਜਾਓ। ਦੋ ਸਿੱਖ ਸਿੰਘ ਭੇਜ ਦਿੱਤੇ, ਉਹ ਕਹਿੰਦੇ ਜੇ ਮਾੜਾ ਕੰਮ ਹੁੰਦਾ ਹੋਇਆ ਅਸੀਂ ਆਉਣਾ ਨਹੀਂ, ਅਸੀਂ ਗੋਲੀ ਚਲਾ ਦੇਣੀ ਹੈ, ਸਮਝ ਲਓ ਵੀ ਅਸੀਂ ਯੁੱਧ ਕਰਨ ਲੱਗ ਗਏ। ਉਸੇ ਵੇਲੇ ਹਮਲਾ ਕਰਿਆ ਤੇ ਜਾ ਕੇ ਬੇਅੰਤ ਸਿੰਘ ਸ਼ਹੀਦ ਕਰਾ ਲਏ, ਲੇਕਿਨ ਉਹ ਲੜਕੀ ਛਡਾ ਕੇ, ਇਕੱਲੀ ਲੜਕੀ ਨਹੀਂ ਸੈਂਕੜੇ ਬੀਬੀਆਂ ਛਡਾ ਦੀਆਂ। ਸੋ ਇਹਨੂੰ ਸਾਧ ਸਿੰਘ ਜੀ ਦਇਆ ਕਹਿੰਦੇ ਨੇ। ਨਹੀਂ ਆਦਮੀ ਕਹਿੰਦਾ ਮੈਨੂੰ ਕੀ, ਸਾਡੀ ਕਿਹੜਾ ਕੋਈ ਆਪਣੀ ਲੜਕੀ ਹੈ ਇਹਦੇ ਵਿੱਚ। ਸੋ ਦਇਆ ਜਿੱਥੇ ਹੈ ਉੱਥੇ ਪਰਮੇਸ਼ਰ ਰੀਝ ਜਾਇਆ ਕਰਦੇ। ਇਹ ਬੀਬੀ ਨੇ ਜਲ ਪਲਾਉਣਾ ਸ਼ੁਰੂ ਕਰਿਆ, ਕੱਪੜੇ ਪਾੜ ਲਏ ਆਪਣੇ, ਰੱਸੀ ਵੱਟ ਲਈ। ਉਹ ਜਦ ਖੂਹ ਚ ਲਮਕਾਏ ਉਹ ਪਹੁੰਚ ਨਾ ਸਕੇ, ਅਖੀਰ ਇਸ ਨੇ ਆਪਣੇ ਕੇਸ ਰੱਸੀ ਵੱਟ ਲਈ, ਕੇਸਾਂ ਦੀ ਪਾਣੀ ਤੱਕ ਪਹੁੰਚ ਗਿਆ ਤੇ ਪਾਣੀ ਜਦ ਪਿਲਾਇਆ ਉਹ ਪ੍ਰਸੰਨ ਹੋਈ ਤੇ ਕੀ ਦੇਖਦੇ ਨੇ, ਦੂਏ ਦਿਨ ਹੱਜ ਸੀ। ਇਹਦਾ ਇਹਦੇ ਉੱਤੇ ਬਸਤਰ ਨਹੀਂ ਸੀ, ਇਸ ਨੇ ਟੋਆ ਪੱਟਿਆ ਰੇਤੇ ਵਿੱਚ ਤੇ ਗਰਦਨ ਤੱਕ ਅਲਗਲੇ ਰੇਤਾ ਪਾ ਕੇ ਬਹਿ ਗਈ ਵਿੱਚ। ਉਧਰ ਕੀ ਦੇਖਦੇ ਆ, ਹਾਜੀ ਕਿ ਕਾਬਾ ਨਜ਼ਰ ਨਹੀਂ ਆ ਰਿਹਾ, ਗਾਇਬ ਹੋ ਗਿਆ। ਇਬਰਾਹੀਮ ਨੇ ਅਰਦਾਸ ਕਰੀ, ਪ੍ਰੇਅਰ ਕਰੀ ਵੀ ਹੇ ਪ੍ਰਭੂ, ਹੇ ਅੱਲਾ ਤਾਲਾ, ਇਹ ਕੀ ਸਾਤੇ ਭੁੱਲ ਹੋ ਗਈ, ਆਕਾਸ਼ ਦੇ ਵਿੱਚ ਆਵਾਜ਼ ਆਈ ਕਿ ਹਾਜੀ ਉਹ 60 ਮੀਲ ਦੇ ਉੱਤੇ ਕਾਬਾ ਗਿਆ ਹੋਇਆ ਤੇ ਰਾਵੀਆਂ ਨੂੰ ਦਰਸ਼ਨ ਦੇ ਰਿਹਾ, ਜਾਓ ਉੱਥੇ ਜਾ ਕੇ ਹੱਜ ਕਰੋ। ਇਬਰਾਹਿਮ ਹਾਜੀਆਂ ਨੂੰ ਲੈ ਕੇ ਆ ਜਾਂਦਾ, ਅੱਗੇ ਕੀ ਦੇਖਦਾ, ਜਿੱਥੇ ਰਾਵੀਆ ਬੈਠੀ ਹੈ ਜੰਗਲੀ ਜਾਨਵਰ ਬੈਠੇ ਨੇ ਇੱਕ ਦੂਏ ਦੇ ਵਿਰੋਧੀ ਖਾਣ ਵਾਲੇ, ਹੈਰਾਨ ਹੋ ਗਏ, ਨੇੜੇ ਆ ਗਏ, ਜਾਨਵਰ ਚਲੇ ਗਏ ਤੇ ਕਾਬੇ ਦੇ ਦਰਸ਼ਨ ਕਰੇ। ਉਸ ਵੇਲੇ ਪੁੱਛਣ ਲੱਗੇ, ਰਾਵੀਆ ਤਾਂ ਕਿਹੜਾ ਪੁੰਨ ਕਰਿਆ, ਕਿਹੜਾ ਨੇਕ ਕਰਮ ਕਰਿਆ ਜਿਹਦੇ ਕਰਕੇ ਕਾਬਾ 60 ਕੋਹ ਤੇ ਆ ਗਿਆ। ਕਹਿਣ ਲੱਗੀ, ਭਰਾਵੋ ਮੈਂ ਤਾਂ ਕੁਛ ਨਹੀਂ ਕਰਿਆ, ਮੇਰੇ ਮਨ ਵਿੱਚ ਦਇਆ ਪੈਦਾ ਹੋਈ ਸੀ, ਉਸ ਦਇਆ ਕਰਕੇ ਮੈਂ ਇਸ ਤਰ੍ਹਾਂ ਪਾਣੀ ਪਿਲਾਤਾ, ਹੁਣ ਮੇਰੇ ਉੱਤੇ ਵਸਤਰ ਕੋਈ ਨਹੀਂ ਹੈ, ਮੈਂ ਬੈਠੀ ਹਾਂ, ਇਹ ਅੱਲਾਹ ਤਾਲਾ ਦੀ ਰਹਿਮਤ ਹੈ ਕਿ ਮੈਨੂੰ ਦਰਸ਼ਨ ਦੇਣ ਵਾਸਤੇ ਕਾਬਾ ਇੱਥੇ ਭੇਜਤਾ। ਮਸ਼ਹੂਰ ਕਹਾਣੀ ਹੈ, ਇਤਿਹਾਸਕ ਕਹਾਣੀ ਹੈ ਕਿ ਸੁਗਤਗੀਨ ਬਾਦਸ਼ਾਹ ਫਰਨੀ ਦਾ ਬੱਚਾ ਫੜ ਲਿਆ ਆ, ਉਹਨੇ ਆਪਣੀ ਜਿਹੜੀ ਉਹਦੀ ਕਹਾਣੀ ਹੈ ਉਹਦੇ ਵਿੱਚ ਆਪਣੇ ਜੀਵਨ ਦੇ ਵਿੱਚ ਲਿਖਿਆ ਹੋਇਆ ਉਹਦੇ ਚ ਕਿ ਜਦ ਮੈਂ ਫੜ ਲਿਆ ਆ ਹਰਨੀ ਮੇਰੇ ਪਿੱਛੇ ਪਿੱਛੇ 5-6 ਮੀਲ ਤੁਰੇ ਆਈ, ਮੇਰੇ ਮਨ ਵਿੱਚ ਖਿਆਲ ਆ ਗਿਆ ਜੇ ਮੇਰਾ ਬੱਚਾ ਕੋਈ ਫੜ ਕੇ ਲੈ ਜੇ ਤੇ ਮੇਰੇ ਘਰ ਵਾਲੀ ਵੀ ਐਵੇਂ ਜਿਵੇਂ ਨੱਠੀ ਜਾਊ ਮਮਤਾ ਦੀ ਬੰਦੀ ਹੋਈ, ਮੈਂ ਕਿਉਂ ਫੜਿਆ, ਛੱਡ ਦਿੱਤਾ ਉਹਨੇ। ਉਹ ਹਰਨੀ ਕੋਲ ਚਲਿਆ ਗਿਆ, ਜਾ ਕੇ ਹਰਨੀ ਨੇ ਉਹਨੂੰ ਸੁੰਘਿਆ, ਉੱਪਰ ਨੂੰ ਮੂੰਹ ਚੱਕ ਲਿਆ ਜਿਵੇਂ ਪਰਮੇਸ਼ਰ ਕੋਲ ਦੁਆ ਕਰਦੀ ਹੁੰਦੀ। ਉਹ ਲਿਖਦਾ ਕਿ ਰਾਤ ਨੂੰ ਮੈਨੂੰ ਸੁਪਨਾ ਆਇਆ, ਮੈਂ ਗੁਲਾਮ ਸੀ, ਸੁਪਨਾ ਆਇਆ ਕਿ ਮੇਰੇ ਸਿਰ ਫਰਿਸ਼ਤੇ ਆਏ, ਫਰਿਸ਼ਤਿਆਂ ਨੇ ਆ ਕੇ ਕਿਹਾ ਕਿ ਸੁਗਤਗੀਨ ਤੈਂ ਅੱਜ ਇੱਕ ਨੇਕ ਕੰਮ ਕੀਤਾ, ਉਹਦੇ ਬਦਲੇ ਤੈਨੂੰ ਅਸੀਂ ਬਾਦਸ਼ਾਹੀ ਦਿੰਦੇ ਹਾਂ ਹਿੰਦੁਸਤਾਨ ਦੀ। ਕਹਿਣ ਲੱਗਿਆ, ਐਸੇ ਹਾਲਤ ਬਦਲੇ ਕਿ ਅੱਜ ਮੈਂ ਲਾਹੌਰ ਦੇ ਤਖ਼ਤ ਤੇ ਬੈਠਾ ਬਾਦਸ਼ਾਹੀ ਕਰ ਰਿਹਾ। ਸੋ ਇਹ ਦਿਆ ਦੀਆਂ ਕਹਾਣੀਆਂ ਮਹਾਰਾਜ ਕਹਿੰਦੇ ਠੀਕ ਹੈ ਭਾਈ ਦਲੋਕ, ਇਹ ਪਹਿਲਾਂ ਦਿਆ ਦਾ ਧਾਰਨੀ ਹੋ, ਦਿਆ ਦੇ ਵਿੱਚੋਂ ਧਰਮ ਉਤਪੰਨ ਹੋਏਗਾ। ਧਰਮ ਦਾ ਜਿਹੜਾ ਹੈ ਉਹ ਸਮੂਹ ਹੈ ਗੁਣਾਂ ਦਾ, ਖਿਮਾ ਹੈ, ਖਿਮਾ ਕਰਨੀ, ਅਹਿੰਸਾ ਕਿਸੇ ਨੂੰ ਮਨ ਨਾਲ, ਸਰੀਰ ਨਾਲ, ਵਚਨ ਨਾਲ ਤੇ ਬੁੱਧੀ ਨਾਲ ਕਿਸੇ ਨੂੰ ਦੁਖੀ ਨਾ ਕਰਨਾ, ਇਹ ਅਹਿੰਸਾ। ਫਿਰ ਮਿੱਠੇ ਵਚਨ ਹੈ, ਸੱਤ ਦੇ ਵਿੱਚ ਰਹਿਣਾ, ਤਪ ਕਰਨਾ, ਸੇਵਾ ਕਰਨੀ ਹੈ, ਇਹ ਨਿਫਲ ਨਹੀਂ ਜਨਮ ਪਾਉਣਾ, ਗੁਰੂ ਦੀ ਸੇਵਾ ਕਰਨੀ ਹੈ, ਦਾਨ ਕਰਨਾ ਯਥਾ ਸ਼ਕਤ, ਦਾਨ ਤੇ ਬਗੈਰ ਦਲਿੱਦਰ ਨਹੀਂ ਕਦੇ ਵੀ ਕਰਦਾ ਖਤਮ ਹੋਇਆ ਕਰਦਾ, ਦਸਬੰਧ ਦੇਣਾ ਗੁਰੂ ਮਹਾਰਾਜ ਨੇ ਸਾਨੂੰ ਲਿਖਿਆ, ਦਸਬੰਧ ਇਸ ਤਰ੍ਹਾਂ ਨਾਲ ਹੈ, ਅੱਜ ਕੱਲ੍ਹ ਖੇਤੀਆਂ ਜਿਹੜੀਆਂ ਨੇ ਇਹਦੇ ਵਿੱਚ ਅਸੀਂ ਪੈਸਾ ਖਰਚਦੇ ਹਾਂ, ਇੰਡਸਟਰੀ ਵਾਲੇ ਇੰਡਸਟਰੀ ਚ ਖਰਚਦੇ ਨੇ, ਸਭ ਖਰਚਦੇ ਨੇ ਪੈਸਾ, ਤੇ ਇਹਦੇ ਵਿੱਚ ਹਿਸਾਬ ਜਿਹੜਾ ਹੈ 10% ਤੋਂ ਵੱਧ ਨਹੀਂ ਬਚਿਆ ਕਰਦਾ, ਇਸ ਕਰਕੇ 100 ਬੋਰੀ ਹੁੰਦੀ ਹੈ, 1 ਬੋਰੀ ਤੁਸੀਂ ਦਸਬੰਧ ਦੇਵੋ, ਜੇ ਦਸਬੰਧ ਨਾ ਦੋ ਵਿਘਨ ਆ ਜਾਇਆ ਕਰਦੇ ਨੇ, ਬੇਅੰਤ ਵਿਘਨ। ਉਹ 3 ਭਰਾ ਇਹਦੇ ਹੋਰ ਨੇ ਧਰਮ ਦੇ, ਉਹ 3 ਜਿਹੜੇ ਨੇ ਨਾਲੇ ਦੁਖੀ ਕਰਦੇ ਨੇ, ਨਾਲੇ ਪੈਸਾ ਲੈ ਜਾਂਦੇ ਨੇ, ਉਸ ਤੋਂ ਵੱਧ ਲਗਾਉਂਦੇ। ਮਹਾਰਾਜ ਕਹਿੰਦੇ ਕਿ ਦਾਨ, ਫਿਰ ਹੋਇਆ ਕਰਦੀ ਹੈ ਸ਼ੀਲ, ਸੌਚ ਹੋਇਆ ਕਰਦੀ ਹੈ ਪਵਿੱਤਰਤਾ, ਫਿਰ ਵਾਸ਼ਨਾ ਰਹਿਤ ਹੁੰਦਾ ਸੰਤੋਖ। ਸੋ ਇਹ ਜਦ ਗੁਣ ਧਾਰਨ ਕਰੇਗਾ ਪਿਆਰਿਆ, ਉਸ ਵੇਲੇ ਤੇਰਾ ਮਨ ਪਰਮੇਸ਼ਰ ਨਾਲ ਜੁੜਨ ਲੱਗ ਜਾਏਗਾ। ਗੁਣ ਤੇ ਬਗੈਰ ਭਗਤੀ ਨਹੀਂ ਹੁੰਦੀ, ਬਿਨ ਗੁਣ ਕੀਤੇ ਭਗਤ ਨਾ ਹੋਏ। ਸੋ ਭਗਤੀ ਕਰਨੀ ਹੈ ਤਾਂ ਗੁਣਾਂ ਦਾ ਧਾਰਨੀ ਹੋ, ਤੇ ਨਾਲ ਇੱਕ ਤੈਨੂੰ ਅਸੀਂ ਹਦਾਇਤ ਕਰਦੇ ਹਾਂ ਕਿ ਗੁਰਸਿੱਖ ਦੀ ਜਵਾਨ ਜਿਹੜੀ ਵਾਹਿਗੁਰੂ ਕਰਦੀ ਹੈ, ਬਾਣੀ ਪੜ੍ਹਦੀ ਹੈ, ਉਹ ਇੰਨੀ ਮਿੱਠੀ ਹੋ ਜਾਂਦੀ ਹੈ ਕਿ ਕਿਸੇ ਨੂੰ ਕੌੜਾ ਬਾਤ ਨਹੀਂ ਕਹਿੰਦੀ। ਕੌੜਾ ਬੋਲਣਾ ਜਿਹੜਾ ਗੁਰਸਿੱਖੀ ਦੇ ਅੰਦਰ ਕੁਰਹਿਤ ਹੈ, ਫਿੱਕਾ ਬੋਲਣਾ, ਤੇ ਫਿੱਕਾ ਬੋਲਣ ਵਾਲੇ ਨੂੰ ਦਰਗਾਹ ਦੇ ਵਿੱਚੋਂ ਸਿੱਟ ਦਿੱਤਾ ਜਾਂਦਾ, ਤੇ ਮਹਾਰਾਜ ਪ੍ਰਮਾਣ ਨਹੀਂ ਉਸ ਨੂੰ ਕਰਦੇ। ਗੁਰੂ 10ਵੇਂ ਪਾਤਸ਼ਾਹ ਮਹਾਰਾਜ, ਗੁਰੂ 9ਵੇਂ ਪਾਤਸ਼ਾਹ ਆਪਦੇ ਚੌਰ ਬਰਦਾਰ ਜਿਹੜੇ ਸੀਗੇ, ਸੇਵਾ ਕਰਿਆ ਕਰਦੇ ਸੀ ਸੰਗਤਾਂ ਦੇ ਅੰਦਰ, ਭਾਈ ਸੋਭਾ ਰਾਮ ਆਪਦਾ ਨਾਮ ਸੀ, ਤੇ ਇੱਕ ਵਾਰੀ ਐਸਾ ਹੋਇਆ ਕਿ ਇੱਕ ਗੁਰਸਿੱਖ ਦਸਵੰਧ ਦੇਣ ਵਾਸਤੇ ਗੱਡਾ ਜੋੜ ਕੇ ਆ ਗਿਆ, ਰਸਤੇ ਚ ਸੜਕਾਂ ਨਹੀਂ ਸੀ ਹੁੰਦੀਆਂ, ਧੂੜ ਨਾਲ ਲੱਥ ਪੱਥ ਹੋ ਗਿਆ, ਦਾੜਾ ਭਰ ਗਿਆ, ਚਿਹਰੇ ਤੇ ਆ ਗਿਆ। ਨੇੜੇ ਆ ਕੇ ਕੀ ਦੇਖਦਾ ਕਿ ਪ੍ਰਸ਼ਾਦ ਵਰਤਾਇਆ ਜਾ ਰਿਹਾ, ਮਨ ਚ ਆਇਆ ਵੀ ਗੁਰੂ ਦਾ ਭੋਗ ਲੱਗਿਆ ਹੋਇਆ ਪ੍ਰਸ਼ਾਦ ਕਿਸਮਤ ਵਾਲੇ ਨੂੰ ਮਿਲਦਾ ਤੇ ਮੈਂ ਕਿਉਂ ਨਾ ਪ੍ਰਸ਼ਾਦ ਲੈ ਜਾਵਾਂ। ਗੱਡਾ ਰੋਕ ਦਿੱਤਾ ਤੇ ਪ੍ਰਸ਼ਾਦ ਲੈਣ ਵਾਸਤੇ ਅੰਦਰ ਚ ਲੈ ਗਿਆ। ਇਹ ਭਾਈ ਸੋਭਾ ਰਾਮ ਦੀ ਨਿਗਾਹ ਪੈ ਗਈ ਵੀ ਧੂੜ ਨਾਲ ਲੱਥ ਪੱਥ ਹੋਇਆ ਹੋਇਆ ਅੰਦਰ ਆ ਰਿਹਾ। ਇਹ ਕੋਲ ਜਾ ਕੇ ਬਹਿ ਗਏ ਜਿੱਥੇ ਪ੍ਰਸ਼ਾਦ ਵਰਤਾਉਂਦਾ ਸੀ, ਜਦ ਇਹਦੀ ਵਾਰੀ ਆਈ ਛੱਡ ਕੇ ਪਾਸੇ ਦੂਏ ਪਾਸੇ ਚਲੇ ਗਏ। ਇਹਨੇ ਕਿਹਾ ਵੀ ਗੱਡਾ ਨਾ ਤੁਰ ਜਾਵੇ, ਇਹ ਉਧਰ ਬਹਿ ਗਏ, ਉਹ ਉਥੋਂ ਬਣਦਾ ਬਣਦਾ ਦੂਏ ਪਾਸੇ ਹੋ ਗਿਆ, ਇਹ ਇਧਰ ਆ ਗਏ। ਅਖੀਰ ਕਹਿਣ ਲੱਗੇ ਭਾਈ ਸਾਹਿਬ ਪ੍ਰਸ਼ਾਦ ਦੇ ਦਿਓ, ਮੇਰਾ ਗੱਡਾ ਤੁਰਿਆ ਜਾਂਦਾ। ਕਹਿਣ ਲੱਗਿਆ ਰਿਕਸ਼ ਜਿਹਾ ਕਹਿੰਦਾ ਟੱਪੀ ਜਾਂਦਾ ਫਿੱਕਾ ਬੋਲਦਾ। ਉਸ ਵੇਲੇ ਉਹਨਾਂ ਨੇ ਮੱਥਾ ਟੇਕਿਆ, ਕੋਈ ਵਚਨ ਨਹੀਂ ਕਰਿਆ। ਕਿਣਕਾ ਇੱਕ ਪਿਆ ਸੀ, ਚੁੱਕ ਕੇ ਰਸਨਾ ਤੇ ਰੱਖ ਲਿਆ ਤੇ ਸਹਿਜ ਸੁਭਾਅ ਨਿਕਲ ਗਿਆ ਮੁੱਖ ਤੋਂ। ਕਹਿਣ ਲੱਗੇ ਪਿਆਰੀਆ, ਇੰਨਾ ਕੌੜਾ ਬੋਲਦਾ ਗੁਰੂ ਦੇ ਹਜ਼ੂਰ ਰਹਿ ਕੇ, ਜੇ ਤੇਰਾ ਇਹ ਹਾਲ ਹੈ ਤਾਂ ਜਿਹੜੇ ਦੂਰ ਰਹਿੰਦੇ ਆ ਉਹਨਾਂ ਦਾ ਕੀ ਹਾਲ ਹੈ? ਤੈਨੂੰ ਤਾਂ ਸਿੱਖੀ ਦਾ ਹੀ ਨਹੀਂ ਪਤਾ ਲੱਗਿਆ, ਇਸ ਤਰ੍ਹਾਂ ਪੜ੍ਹ ਲੋ।
ਤੈਨੂੰ ਸਿੱਖੀ ਦੀ ਸਮਝ ਨਾ ਵਈ ਆਈ, ਆਪਣੇ ਮਾਤਾ ਦੇ ਸਾਈ।
ਬਹਾਦਰ ਪਾਤਸ਼ਾਹ ਵਰਗੇ ਮਿੱਠ ਬੋਲੇ ਗੁਰੂ ਦੇ ਕੋਲ ਰਹਿ ਗਏ, ਤੂੰ ਇੰਨਾ ਕੌੜਾ ਬੋਲਦਾ, ਤੈਨੂੰ ਨਹੀਂ ਪਤਾ ਲੱਗਿਆ ਕਿ ਗੁਰਸਿੱਖ ਹਮੇਸ਼ਾ ਮਿੱਠਾ ਬੋਲ ਬੋਲਦੇ। ਚੰਗਾ, ਮੈਂ ਤਾਂ ਨਹੀਂ ਰਿੱਛ ਬਣਨਾ, ਤੂੰ ਜ਼ਰੂਰ ਬਣੇਗਾ। ਗੱਲ ਕਹਿ ਦਿੱਤੀ ਤੇ ਹੁਣ ਇਹ ਜਿਹੜੀ ਗੱਲ ਕਹੀ ਹੈ ਇਹ ਪਰਮੇਸ਼ਰ ਵੱਲੋਂ ਹੀ ਆਉਂਦੀ ਹੈ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ
ਵਚਨ ਹੋ ਗਿਆ। ਕਹਿਣ ਲੱਗਿਆ ਕੌਣ ਹੈ ਵਚਨ ਕਰਨ ਵਾਲਾ? ਪਛਾਣ ਲਿਆ ਵੀ ਇਹ ਤਾਂ ਭਾਈ ਧੰਨਾ ਭੇਦ ਵਸਾ ਦਾ ਗੁਰਸਿੱਖ ਹੈ। ਇਹਦੇ ਵਿੱਚ ਤੇ ਗੁਰੂ ਵਿੱਚ ਤਾਂ ਕੋਈ ਫਰਕ ਨਹੀਂ ਹੈ, ਬਈ ਬੜਾ ਮਾੜਾ ਵੀ ਤੇ ਕੰਮ ਹੋਇਆ। ਕਹਿਣ ਲੱਗਿਆ ਕੋਈ ਗੱਲ ਨਹੀਂ ਹੈ, ਮੈਂ ਗੁਰੂ ਦੀ ਸੇਵਾ ਚ, ਇਹਦਾ ਵਚਨ ਮੈਨੂੰ ਕਿਵੇਂ ਲੱਗ ਜਾਏਗਾ? ਅਖੀਰ ਗੁਰੂ ਨਵੇਂ ਪਾਤਸ਼ਾਹ ਦੇ ਪਾਸ ਬੇਨਤੀ ਕਰੀ ਕਿ ਪਾਤਸ਼ਾਹ ਇਸ ਤਰ੍ਹਾਂ ਨਾਲ ਗੁਰਸਿੱਖ ਆਇਆ ਸੀ, ਮੈਨੂੰ ਉਹ ਉਲਟਾ ਵਚਨ ਕਰਕੇ ਕਹਿੰਦੇ ਭਾਈ ਇਹ ਤਾਂ ਬੜਾ ਗਲਤ ਕੰਮ ਤੈਅ ਕਰਿਆ, ਗੁਰਸਿੱਖ ਦਾ ਵਚਨ ਮੈਂ ਤਾਂ ਟਾਲ ਨਹੀਂ ਸਕਦਾ। ਮੇਰੇ ਪਿਆਰੇ ਜਿਹੜੇ ਭੇਦ ਵਸਤਾ ਦੇ ਨੇ, ਆਦ ਜਗਾਦ ਤੋਂ ਹੀ ਇਹ ਕੰਮ ਚੱਲਦਾ। ਤੁਹਾਨੂੰ ਪਤਾ ਹੈ ਗੁਰੂ ਪੰਜਵੇਂ ਪਾਤਸ਼ਾਹ ਵੇਲੇ ਭਾਈ ਬੁੱਧੂ ਲਾਹੌਰੀ ਮਹਾਰਾਜ ਦੇ ਚਰਨ ਸ਼ਰਨ ਚ ਆਇਆ। ਉਹਨੇ ਆ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੇਰਾ ਭਰੋਸਾ ਰੱਖ ਕੇ ਸਾਰਾ ਕਾਰੋਬਾਰ ਕਰਦਾ, ਮੈਂ ਦਸਵੰਧ ਦਿੰਦਾ। ਪੱਠੇ ਲਾਏ ਸੀ, ਆਵੇ ਲਾਏ ਸੀ ਤੇ ਉਹਦਾ ਦਸਵੰਧ ਮੈਂ ਲੈ ਕੇ ਆਇਆ, ਪਰ ਪਾਤਸ਼ਾਹ ਮੇਰੇ ਸਿਰ ਇੰਨਾ ਕਰਜ਼ਾ ਹੋ ਗਿਆ, ਐ ਸਮਝ ਲਓ ਕਿ ਰੋਮ ਰੋਮ ਮੇਰਾ ਕਰਜ਼ੇ ਨਾਲ ਬਿੰਨਿਆ ਗਿਆ, ਕਰਜ਼ਾ ਨਹੀਂ ਉਤਰਦਾ। ਕੋਈ ਜੁਗਤ ਦੱਸੋ ਮਹਾਰਾਜ, ਕਹਿੰਦੇ ਗੁਰਸਿੱਖਾ ਜੁਗਤਾਂ ਦਾ ਬਾਣੀ ਦੇ ਅੰਦਰ ਬੇਅੰਤ ਦੱਸੀਆਂ ਹੋਈਆਂ ਨੇ, ਐਸੀ ਗੱਲ ਕੋਈ ਛੁਪਾ ਕੇ ਨਹੀਂ ਰੱਖੀ ਹੋਈ ਕਿ ਜਿਸ ਗੱਲ ਦਾ ਪਤਾ ਨਾ ਹੋਵੇ। ਗੁਰਸਿੱਖ ਨੂੰ ਬਾਣੀ ਦੀ ਖੋਜ ਕਰਕੇ ਇਹਨਾਂ ਗੱਲਾਂ ਦਾ ਧਿਆਨ ਆਪਣੇ ਆਪ ਦੇਣਾ ਚਾਹੀਦਾ।
ਜੇ ਤਾਂ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧਨਾ, ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧਨਾ, ਸੇਵਾ ਕਰ ਲੈ ਸਾਧਨਾ।
ਏਕ ਉਹ ਮਨ ਸਾਧ ਜਨਾ ਕੀ ਸੇਵਾ ਲੱਗ ਧਰਮ ਅਰਥ ਕਾਮ ਮੋਹ ਧਾਰਮਿਕ ਜੀਵਨ ਸ਼ਰਾਬਾਂ ਕਬਾਬਾਂ ਜਰਦੇ ਸਵਾ ਖੇ ਸਭ ਜੇ ਹਟਾਉਣਾ ਤਾਂ ਸਾਧੂਆਂ ਦੀ ਸੰਗਤ ਚਾਹੇ ਅਰਥ ਪੈਸੇ ਟਕੇ ਦੀ ਕਮੀ ਹੈ ਤੂੰ ਸੇਵਾ ਚ ਲੱਗ ਜਾ ਪੈਸਾ ਵੱਧ ਜਾਏਗਾ ਕਾਮਨਾਵਾਂ ਕੋਈ ਕਾਮਨਾ ਪੂਰੀ ਨਹੀਂ ਹੁੰਦੀ ਤੂੰ ਸੇਵਾ ਕਰ ਤੇਰੀ ਕਾਮਨਾ ਪੂਰੀ ਹੋ ਜਾਏਗੀ ਤੇ ਇੱਥੇ ਤੱਕ ਕਿ ਮੋਕਸ਼ ਦੀ ਮਿਲ ਜਾਏਗੀ ਚਾਰ ਚੀਜ਼ਾਂ ਸਾਧੂਆਂ ਦੀ ਸੇਵਾ ਚੋਂ ਮਿਲਦੀਆਂ ਤੀਰਥ ਕੀਏ ਏਕ ਫਲ ਸੰਤ ਮਿਲੇ ਫਲ ਚਾਰ ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ ਸੋ ਇਸ ਕਰਕੇ ਭਾਈ ਇਹ ਤਾਂ ਸਿੱਧੀ ਜੀ ਸੇਵਾ ਹੈ ਚਾਰ ਪਦਾਰਥ ਜੇ ਕੋ ਮੰਗਾ ਸਾਧਨਾ ਕੀ ਸੇਵਾ ਲੱਗ ਹੈ ਤੂੰ ਜਾ ਲਾਹੌਰ ਲਾਹੌਰ ਦੇ ਵਿੱਚ ਵੱਡੇ ਵੱਡੇ ਗੁਰਮੁਖ ਪਿਆਰੇ ਵੱਸਦੇ ਨੇ ਅਭੇਦ ਅਵਸਥਾ ਦੇ ਗੁਰਸਿੱਖ ਵੱਸਦੇ ਨੇ ਸ਼ਰਧਾ ਦੇ ਨਾਲ ਘਰ ਬੁਲਾ ਸਾਧ ਸੰਗਤ ਜੀ ਮੈਂ ਬੇਨਤੀ ਕਰਨੀ ਹੈ ਧਿਆਨ ਨਾਲ ਸੁਣਿਓ ਸਾਨੂੰ ਅਸੀਂ ਗ੍ਰਿਸ਼ਤੀ ਲੋਕ ਹਾਂ ਸਾਨੂੰ ਲੋੜਾਂ ਪੈਂਦੀਆਂ ਸਾਡੀ ਲੋੜ ਨਹੀਂ ਪੂਰੀ ਹੁੰਦੀ ਇੱਧਰ ਦੌੜਦੇ ਹਾਂ ਉੱਧਰ ਦੌੜਦੇ ਹਾਂ ਗੁਰੂ ਦਸਵੇਂ ਪਾਤਸ਼ਾਹ ਨੂੰ ਸਵਾਲ ਕੀਤਾ ਸੀ ਕਿ ਪਾਤਸ਼ਾਹ ਹੁਣ ਤੁਸੀਂ ਸਰੀਰਕ ਰੂਪ ਦੇ ਵਿੱਚੋਂ ਅਲੋਪ ਸਾਡੀਆਂ ਕਾਮਨਾਵਾਂ ਕੌਣ ਪੂਰੀਆਂ ਕਰੇਗਾ ਕਿਉਂਕਿ ਅਸੀਂ ਗ੍ਰਿਸ਼ਤੀ ਹਾਂ ਸਾਨੂੰ ਲੋੜਾਂ ਪੈਣੀਆਂ ਲੋੜਾਂ ਅੱਗੇ ਅਸੀਂ ਪਹਿਲਾਂ ਅਸੀਂ ਮੜੀਆਂ ਤੇ ਜਾਂਦੇ ਸੀ ਕੋਈ ਗੁੱਗੇ ਦੇ ਜਾਂਦਾ ਸੀ ਕੋਈ ਇੱਥੇ ਸਰਵਰ ਦੇ ਜਾਂਦਾ ਸੀ ਸਖੀ ਸਰਵਰ ਦੇ ਕੋਈ ਕਿਸੇ ਸਾਧੂ ਨੂੰ ਮੰਨਦਾ ਸੀ ਕੋਈ ਕਿਸੇ ਨੂੰ ਮੰਨਦਾ ਸੀ ਹੁਣ ਜਦੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਫੜੇ ਨੇ ਹੁਣ ਤਾਂ ਅਸੀਂ ਕਿਸੇ ਜਾਂਦੇ ਨਹੀਂ ਹਾਂ ਸਾਡੀ ਲੋੜ ਕਿਵੇਂ ਪੂਰੀ ਹੋਏਗੀ ਬਿਮਾਰ ਵੀ ਹੋਣਾ ਘਾਟੇ ਵੀ ਪੈਣੇ ਹੈ ਔਖ ਵੀ ਆਉਣੀ ਹੈ ਸਾਡੇ ਤੇ ਮਹਾਰਾਜ ਕਹਿੰਦੇ ਗੁਰਸਿੱਖੋ ਦੇਖੋ ਪੰਜ ਗੁਰਸਿੱਖਾਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਆਪਣੇ ਘਰ ਬੁਲਾਓ ਇਹ ਭਰੋਸਾ ਕਰਕੇ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਵਾ ਰਹੇ ਹਾਂ ਉਹਦੇ ਬਾਅਦ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਹੈ ਇਸੇ ਤਰ੍ਹਾਂ ਤੁਸੀਂ ਸੇਵਾ ਕਰੋ ਪ੍ਰਸ਼ਾਦ ਛਕਾਓ ਪਹਿਲਾਂ ਪ੍ਰਸ਼ਾਦ ਤੇ ਖੀਰ ਜਦੋਂ ਦਾਲ ਮੰਗਣ ਫਿਰ ਦਾਲ ਦੇ ਦਿਓ ਉਹਨਾਂ ਦੀ ਅਰਦਾਸ ਕਰਾਓ ਜਦੋਂ ਅਰਦਾਸ ਕਰਦੇ ਹੋਣਗੇ ਉਸ ਵੇਲੇ ਮੈਂ ਉਹਨਾਂ ਦੀ ਜ਼ੁਬਾਨ ਤੇ ਬੋਲਦਾ ਹੋਊਂਗਾ ਕਿੱਡੀ ਬੜੀ ਬਾਤ ਮਹਾਰਾਜ ਨੇ ਕਹਿ ਦਿੱਤੀ ਇਹਦੇ ਤੇ ਅਸੀਂ ਭੁੱਲ ਗਏ ਸਾਨੂੰ ਲੱਭਦੇ ਨਹੀਂ ਬੰਦਗੀ ਕਰਨ ਵਾਲੇ ਆ ਥੋੜੇ ਜਿਹੇ ਦਿਨ ਹੋਏ ਇੱਕ ਬੀਬੀ ਆਈ ਕਹਿੰਦੀ ਬਾਬਾ ਜੀ ਸਾਡੀ ਮੱਝ ਦਾ ਥਾਣ ਨਹੀਂ ਬੰਦ ਹੋ ਗਿਆ ਮਹਾਂ ਭਾਈ ਪੰਜ ਸਿੰਘਾਂ ਨੂੰ ਪ੍ਰਸ਼ਾਦ ਛਕਾ ਪ੍ਰਸ਼ਾਦ ਛਕਾਇਆ ਉਲਾਂਭਾ ਦੇਣ ਮੈਨੂੰ ਫੇਰ ਆ ਗਈ ਕਹਿੰਦੀ ਮੈਂ ਤਾਂ ਪ੍ਰਸ਼ਾਦ ਵੀ ਛਕਾ ਤਾ ਥਣ ਤਾਂ ਫੇਰ ਵੀ ਨਹੀਂ ਖੁੱਲਿਆ ਮਹਾਂ ਫੇਰ ਉਹ ਸਿੰਘਾਂ ਨੂੰ ਮੇਰੇ ਕੋਲ ਲੈ ਕੇ ਆ ਕਿੱਥੇ ਦੇ ਸੀ ਸਿੰਘ ਕਹਿੰਦੀ ਮੈਂ ਉੱਥੋਂ ਇਕੱਠੇ ਕਰ ਲਏ ਸੀ ਪਿੰਡਾਂ ਚ ਮੈਂ ਕਿਹਾ ਤੂੰ ਬੀਬੀ ਮੇਰੇ ਕੋਲ ਲਿਆ ਉਹਨਾਂ ਮੈਂ ਪੁੱਛਣੀ ਆ ਗੱਲ ਉਹਨਾਂ ਨੂੰ ਉਹ ਕਾਫੀ ਮੈਂ ਨਾਰਾਜ਼ ਹੋਇਆ ਸਿੰਘ ਸਾਰੇ ਹੀ ਬੈਠੇ ਸੀ ਮੈਂ ਕਿਹਾ ਗੁਰੂ ਦਾ ਸਿੰਘ ਜਾਵੇ ਤੇ ਕੰਮ ਨਾ ਬਣੇ ਇਹ ਗੱਲ ਨਹੀਂ ਕਦੇ ਵੀ ਹੁੰਦੀ ਹੁੰਦੀ ਆਹ ਤਾਂ ਤੇਰਾ ਕੰਮ ਏ ਮਾੜਾ ਗਿਆ ਵੀ ਮੱਝ ਦਾ ਥਾਣ ਬੰਦ ਹੋ ਗਿਆ ਮੈਂ ਕਿਹਾ ਬੀਬੀ ਲਿਆ ਲਿਆ ਹੀ ਨਾ ਪੰਦਰਾਂ ਦਿਨਾਂ ਬਾਅਦ ਫੇਰ ਆ ਗਈ ਮੈਂ ਕਿਹਾ ਕੀ ਗੱਲ ਕਹਿੰਦੀ ਜੀ ਥਾਣ ਮੇਰਾ ਉਹ ਮੱਝ ਦਾ ਖੁੱਲ ਗਿਆ ਮੈਂ ਕਿਹਾ ਵੀ ਕੀ ਇਕੱਠੇ ਕਰਨੇ ਨੇ ਮੁੜ ਕੇ ਉਹ ਗੱਲ ਕੀ ਹੋਈ ਮਹਾਰਾਜ ਨੇ ਕਿਹਾ ਵੀ ਲਾਜ ਰਹਿ ਜੇ ਇਹਨਾਂ ਦੀ ਮੈਂ ਪੁੱਛਣਾ ਸੀ ਵੀ ਤੂੰ ਅਸੀਂ ਨਿਤਨੇਮ ਦੇ ਪੂਰੇ ਹੋ ਬੰਦਗੀ ਕਰਦੇ ਹੋ ਨਿੰਦਿਆ ਤਾਂ ਨਹੀਂ ਕਰਦੇ ਚੁਗਲੀਆਂ ਤਾਂ ਨਹੀਂ ਕਰਦੇ ਈਰਖਾ ਤਾਂ ਨਹੀਂ ਕਰਦੇ ਕਿਉਂਕਿ ਸਿੱਖ ਦਾ ਜੀਵਨ ਬਹੁਤ ਉੱਚਾ ਹੁੰਦਾ ਜਦੋਂ ਸਿੱਖ ਨੇ ਅਰਦਾਸ ਕਰਨੀ ਹੈ ਅਰਦਾਸ ਪੂਰੀ ਹੋਣੀ ਓ ਹੋਣੀ ਹੈ ਪਰ ਗੁਰਸਿੱਖ ਅਰਦਾਸ ਦੇ ਵਿੱਚ ਇੱਕ ਭੇਤ ਰੱਖਦੇ ਆ ਵੀ ਮੈਂ ਦੱਸਦਾ ਤੁਹਾਨੂੰ ਉਹ ਆਪਣੇ ਸਿਰ ਨਹੀਂ ਕੁਛ ਵੀ ਲਿਆ ਕਰਦੇ ਅਰਦਾਸ ਕਰ ਦਿੰਦੇ ਨੇ ਨਾਲ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਗੁਰਮਤ ਦੇ ਮੁਤਾਬਕ ਕਰੀ ਕੰਮ ਜੇ ਤੈਨੂੰ ਪਾਉਂਦਾ ਤਾਂ ਕਰ ਆ ਕੰਡੀਸ਼ਨ ਲਾ ਦਿੰਦਾ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਸਿੱਖਾਂ ਨੂੰ ਬੁਲਾਓ ਘਰ ਵਿੱਚ ਕਾਰੋਬਾਰ ਠੀਕ ਹੋ ਜਾਂਦਾ ਪਰ ਭਰੋਸਾ ਹੋਣਾ ਚਾਹੀਦਾ ਇੱਕ ਤਾਂ ਮੈਂ ਕਿਹਾ ਕਹਿੰਦੇ ਜੀ ਮੇਰੀਆਂ ਨੌ ਮੱਝਾਂ ਦੁੱਧ ਦੇਣ ਤੇ ਹਟ ਗਈਆਂ ਮੈਂ ਤੂੰ ਸਿੰਘ ਲਾਇਆ ਉਹਨਾਂ ਦੇ ਚਰਨ ਧੋ ਪਹਿਲਾਂ ਫੇਰ ਉਹ ਜਲ ਰੱਖ ਲਈ ਕਿਉਂਕਿ ਗੁਰਸਿੱਖ ਦੇ ਚਰਨਾਂ ਦੇ ਵਿੱਚ ਬਰਕਤਾਂ ਹੁੰਦੀਆਂ ਨੇ ਉਹਦੇ ਬਾਅਦ ਤੂੰ ਮੱਝਾਂ ਨੂੰ ਥੋੜਾ ਥੋੜਾ ਕਰਕੇ ਵਿੱਚ ਰਲਾ ਕੇ ਪਿਲਾ ਦੇ ਉਹ ਦੌੜਿਆ ਦੌੜਿਆ ਆਇਆ, ਕਹਿੰਦਾ ਜੀ ਮੈਂ ਤਾਂ ਫਸ ਗਿਆ। ਮੈਂ ਕੀ ਗੱਲ? ਕਹਿੰਦਾ ਉਹ ਚਰਨ ਨਹੀਂ ਧੋਂਦੇ, ਕਹਿੰਦੇ ਅਸੀਂ ਤਾਂ ਨਹੀਂ ਧੋਂਦੇ, ਸਾਨੂੰ ਕੋਈ ਵਿਚਾਰ ਲਈ ਗੱਲ ਦੱਸੋ। ਮੈਂ ਕਿਹਾ ਤੂੰ ਐਂ ਕਰ, ਤਸਲਾ ਭਰ ਕੇ ਰੱਖ ਦੇ, ਉਹਨਾਂ ਨੂੰ ਬੇਨਤੀ ਕਰਦੇ ਵੀ ਨਹੀਂ ਸਾਤੇ ਧੋਣੇ, ਇਹ ਪਾਣੀ ਦੇ ਵਿੱਚੋਂ ਲੰਘ ਜਾਓ। ਉਹ ਗੱਲ ਤੇ ਫੈਸਲਾ ਹੋ ਗਿਆ, ਸਮਝੌਤਾ ਹੋ ਗਿਆ ਵੀ ਚਲੋ ਪਾਣੀ ਚ ਹੀ ਲੰਘ ਜਾਂਦੇ। ਦੂਏ ਦਿਨ ਆਇਆ, ਕਹਿੰਦਾ ਜੀ ਨਵਾਂ ਨਹੀਂ ਦੁੱਧ ਦੇਤਾ। ਥੋੜੀ ਦੇਰ ਬਾਅਦ ਇਹ ਬਰਕਤ ਹੈ ਸਾਧ ਸਿੰਘ ਜੀ ਗੁਰੂ ਦੇ ਗੁਰਸਿੱਖਾਂ ਦੇ ਅੰਦਰ। ਮਹਾਰਾਜ ਕਹਿੰਦੇ ਜਿਹਨੇ ਸਾਡੀ ਖੁਸ਼ੀ ਲੈਣੀ ਹੈ ਗੁਰਸਿੱਖਾਂ ਨੂੰ ਪ੍ਰਸੰਨ ਕਰ ਲਓ। ਪਰ ਗੁਰਸਿੱਖ ਲੱਭਦੇ ਨਹੀਂ ਹੈਗੇ, ਗੁਰਸਿੱਖ ਦਾ ਕਰਤੱਵ ਬਹੁਤ ਉੱਚਾ, ਲੱਭ ਜਾਵੇ ਧਰਤੀ ਵੀ ਪਾਣੀ ਦੇਣ ਲੱਗ ਜਾਂਦੀ ਹੈ। ਅੰਨੀ ਧਰਤੀ ਦੇ ਵਿੱਚ ਪਤਾ ਨਹੀਂ ਵਾਹਿਗੁਰੂ ਕੀ ਕਰਦਾ, ਟਿਊਬਵੈਲ ਲੱਗ ਜਾਂਦੇ ਨੇ। ਸੋ ਕਹਿਣ ਲੱਗੇ ਮਹਾਰਾਜ, ਕਹਿੰਦੇ ਪਿਆਰਿਆ ਅਸੀਂ ਤਾਂ ਬਾਣੀ ਚ ਲਿਖ ਦਿੱਤਾ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਣਾ ਕੀ ਸੇਵਾ ਲੱਗ ਹੈ। ਜਾ ਗੁਰਸਿੱਖ ਬਹੁਤ ਨੇ ਲਾਹੌਰ ਦੇ ਅੰਦਰ, ਸਾਰਿਆਂ ਨੂੰ ਇਹ ਬੁਲਾ ਲਿਆ, ਬੁਲਾ ਕੇ ਪ੍ਰਸ਼ਾਦ ਛਕਾ ਦੇ। ਚਲਿਆ ਗਿਆ, ਭਰੋਸਾ ਹੋ ਗਿਆ ਗੁਰੂ ਦੇ ਬਚਨਾ ਤੇ। ਗੁਰਸਿੱਖ ਬੁਲਾ ਲਏ, ਸੰਗਤ ਬੁਲਾ ਲਈ, ਕੀਰਤਨ ਹੋ ਰਿਹਾ ਘਰ ਦੇ ਅੰਦਰ, ਉਪਰੰਤ ਅਰਦਾਸ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦੇ ਦੇ ਬਗੈਰ ਬਾਅਦ ਜਦ ਚੂਲਾ ਪੜਿਆ ਗੁਰਸਿੱਖ ਨੇ, ਪੰਜਾਂ ਪਾਤਸ਼ਾਹੀਆਂ ਦਾ ਨਾਂ ਲੈ ਕੇ ਉਸ ਵੇਲੇ ਕਿਹਾ, ਸੱਚੇ ਪਾਤਸ਼ਾਹ ਤੇਰੇ ਗੁਰਸਿੱਖ ਨੇ ਤੇਰਾ ਓਟ ਆਸਰਾ ਲੈ ਕੇ ਆਵਾ ਲਾਇਆ ਤੇ ਇਹਦੀਆਂ ਇੱਟਾਂ ਪੱਕੀਆਂ ਨਿਕਲ। ਪ੍ਰਸ਼ਾਦਾ ਛਕਾਉਣ ਵੇਲੇ ਭਾਈ ਬੁੱਧੂ ਨੇ ਪਹਿਲਾਂ ਜਾ ਕੇ ਸਹਿਸਵਾ ਆਵਾ ਖੋਲਿਆ ਤਾਂ ਕੀ ਦੇਖਦਾ, ਇੱਟਾਂ ਪੱਕੀਆਂ ਟੱਲੀਆਂ ਵਾਂਗੂ ਖੜਕਦੀਆਂ। ਕਹਿੰਦਾ ਮੈਂ ਤਾਂ ਜੇ ਛਕਾਇਆ ਵੀ ਨਹੀਂ, ਪਹਿਲਾਂ ਹੀ ਪੱਕੀਆਂ, ਇਰਾਦੇ ਤਾਂ ਹੀ ਪੱਕੀਆਂ। ਤੇ ਉਹਦੇ ਬਾਅਦ ਜਦੋਂ ਅਰਦਾਸ ਹੋਈ ਤਾਂ ਇੱਕ ਗੁਰਸਿੱਖ ਆ ਗਿਆ। ਉਹ ਕਹਿਣ ਲੱਗਿਆ, ਭਾਈ ਬੁੱਧੂ ਮੈਂ ਬਹੁਤ ਭੁੱਖਾ, ਮੈਨੂੰ ਛੇਤੀ ਪ੍ਰਸ਼ਾਦਾ ਚਾਹੀਦਾ। ਉਹ ਕਹਿੰਦਾ ਜਦ ਸੰਗਤ ਆਈ ਸੀ, ਜਦ ਤੂੰ ਆਇਆ ਨਾ, ਤਕਰਾਰ ਕਰ ਲਿਆ ਉਹਦੇ ਨਾਲ, ਝਗੜ ਪਿਆ ਵੀ ਮੈਂ ਪੈਸੇ ਆਣਾ। ਉਹ ਪਾਟੇ ਪੂਟੇ ਕੱਪੜੇ ਜੇ ਦੇਖ ਕੇ ਘੂਰ ਦਿੱਤਾ, ਕਹਿੰਦਾ ਨੱਠ ਜਾ ਇੱਥੋਂ। ਉਹ ਕਹਿੰਦਾ ਨੱਠ ਤਾਂ ਮੈਂ ਜਾਣਾ, ਤੇਰੀ ਮਰਜ਼ੀ ਹੈ। ਅਰਦਾਸ ਹੋ ਰਹੀ ਹੈ ਅੰਦਰ ਕਿ ਬੁੱਧੂ ਦਾ ਆਵਾ ਪੱਕ ਜਾਵੇ। ਉਹ ਤਿੰਨ ਵਾਰੀ ਉੱਚੀ ਬੋਲ ਪਿਆ ਪੂਰੇ ਜ਼ੋਰ ਨਾਲ, ਕਹਿੰਦਾ ਕੱਚਾ ਰਹੂ, ਕੱਚਾ ਰਹੂ, ਕੱਚਾ ਰਹੂ। ਹੈਰਾਨ ਹੋ ਗਿਆ, ਆ ਕੇ ਲੜ ਪਿਆ, ਕਹਿੰਦਾ ਸਾਰੀ ਸੰਗਤ ਕਹਿੰਦੀ ਹੈ ਪੱਕਾ, ਗੁਰੂ ਕਹਿੰਦਾ ਆਵਾ ਪੱਕਾ, ਮੈਂ ਦੇਖ ਕੇ ਆਇਆ ਇੱਟਾਂ ਪੱਕੀਆਂ, ਤੇ ਤੂੰ ਕਿੱਧਰੋਂ ਆ ਗਿਆ ਕੱਚੀਆਂ ਕਰਨ ਵਾਲਾ। ਉਹ ਕਹਿੰਦਾ ਪਿਆਰਿਆ, ਮੇਰੀ ਜ਼ਬਾਨ ਤੇ ਵੀ ਗੁਰੂ ਅਰਜਨ ਪਾਤਸ਼ਾਹ ਬੋਲਿਆ, ਜਾ ਦੇਖ ਲਾ ਆਪਣਾ ਆਵਾ ਜਾ ਕੇ। ਆਵਾ ਦੇਖਿਆ ਤਾਂ ਹੈਰਾਨ ਹੋ ਗਿਆ, ਜਿੱਥੋਂ ਪੱਕੀਆਂ ਟੱਲੀ ਵਾਂਗੂ ਖੜਕਦੀਆਂ ਇੱਟਾਂ ਕੱਢੀਆਂ ਸੀ, ਉੱਥੇ ਪਿੱਲੀਆਂ ਨਿਕਲ ਰਹੀਆਂ ਨੇ। ਅੱਖਾਂ ਚ ਜਲ ਆ ਗਿਆ, ਘਬਰਾ ਗਿਆ, ਹਨੇਰ ਆ ਗਿਆ, ਧਰਤੀ ਤੇ ਘਮੇਰ ਆਉਣੀ ਸ਼ੁਰੂ ਹੋ ਗਈ ਵੀ ਲੱਖਾਂ ਰੁਪਈਆ ਖਰਚਿਆ, ਮੈਂ ਕਿੱਥੋਂ ਕਰਜ਼ਾ ਮੋੜੂੰਗਾ। ਅਖੀਰ ਗੁਰੂ ਮਹਾਰਾਜ ਕੋਲ ਆਇਆ, ਆ ਕੇ ਕਹਿਣ ਲੱਗਿਆ ਸੱਚੇ ਪਾਤਸ਼ਾਹ ਕੰਮ ਤਾਂ ਬਣਿਆ ਨਾ। ਕਹਿੰਦੇ ਭਾਈ ਬੁੱਧੂ, ਗੁਰਸਿੱਖ ਪ੍ਰਸ਼ਾਦਾ ਛਕਣ ਤੇ ਅਰਦਾਸ ਕਰਨ ਕੰਮ ਨਾ ਬਣੇ, ਗੱਲ ਕੀ ਹੋਈ ਹੈ, ਸਹੀ ਸਹੀ ਬੋਲ। ਕਹਿੰਦਾ ਜੀ ਇੱਕ ਲਟਮੌਰਾ ਜਿਹਾ ਸਿੱਖ ਆ ਗਿਆ, ਉਹ ਲੰਗਰ ਵਰਤ ਚੁੱਕਿਆ ਸੀ ਤੇ ਉਹ ਖਹਿੜਾ ਹੀ ਪਿਆ ਹੋਇਆ ਸੀ ਵੀ ਜਲਦੀ ਛਕਾ। ਕਹਿੰਦੇ ਬੁੱਧੂ ਉਹ ਤਾਂ ਮੈਂ ਹੀ ਸੀਗਾ, ਮੇਰੀ ਅਭੇਦ ਅਵਸਥਾ ਦਾ ਭਾਈ ਲੱਖੂ ਸੀ ਜਿਹੜਾ ਦਿਨ ਰਾਤ ਮੇਰੇ ਵਿੱਚ ਰਹਿੰਦਾ, ਉਹਦਾ ਵਚਨ ਜਿਹੜਾ ਉਹ ਤਾਂ ਸੱਤ ਹੋਏਗਾ, ਪਾਤਸ਼ਾਹ ਤੁਸੀਂ ਨਹੀਂ ਹਟਾ ਸਕਦੇ। ਮਹਾਰਾਜ ਕਹਿੰਦੇ ਨਹੀਂ, ਮੈਂ ਕਹਿ ਦਿੰਦਾ ਮੇਰਾ ਗੁਰਸਿੱਖ ਉਠਾਉਂਦਾ, ਪਰ ਮੇਰਾ ਗੁਰਸਿੱਖ ਦਾ ਕਿਹਾ ਹੋਇਆ ਮੈਂ ਨਹੀਂ ਬਦਲ ਸਕਦਾ।
ਮੇਰੀ ਬੰਦੀ ਹੋਈ ਪਗ ਤੈ ਛਡਾਉਂਦਿਆਂ ਨੇ ਭਗਤਾਂ ਦੀ Thank you.
ਮੇਰੀ ਮਨ ਦੀ ਭਗਤ ਸ਼ਰਾਬ ਹੈ, ਬਾਂਧਾ ਹੈ ਭਗਤ ਨਾ ਛੁੱਟਾ ਹੈ, ਮੋਹ ਏਕ ਸਮੇਂ ਮੋਹ ਕੋ ਗਏ ਬਾਂਧੇ ਤੋ ਮੋਹ ਪੈ ਹੁਣ ਜਵਾਬ ਨਾ। ਕਹਿਣ ਲੱਗੇ ਗੁਰਸਿੱਖਾ, ਮੈਂ ਭਾਈ ਲੱਖੂ ਦਾ ਕੀਤਾ ਹੋਇਆ ਵਚਨ ਨਹੀਂ ਬਦਲ ਸਕਦਾ, ਕਿਉਂਕਿ ਤੁਹਾਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਜਿਹੜੇ ਭੇਦ ਅਵਸਥਾ ਦੇ ਮਹਾਂਪੁਰਸ਼ ਨੇ ਹਰ ਵਕਤ ਮੇਰਾ ਧਿਆਨ ਰੱਖਦੇ ਨੇ, ਮੈਂ ਉਹਨਾਂ ਦੇ ਵਿੱਚ ਵਾਸਾ ਕਰਨਾ, ਉਹਨਾਂ ਦੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ।
ਮੇਰਾ ਹੀ ਰੂਪ ਹੈ, ਮੇਰੇ ਹੀ ਭਾਗੇ ਦੇ, ਮੇਰਾ ਹੀ ਰੂਪ ਹੈ, ਮੇਰੇ
ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਹਾਂ, ਕਰੋ ਨਿਵਾਸ ਮੈਂ ਬਸਦਾ ਉਹਦੀ ਜਵਾਨ ਦੇ। ਆਤਮ ਰਸ ਜੇ ਜਾਣੀ ਸੋਹ ਖਾਲਸੇ ਪ੍ਰਮ ਹੈ ਮੋਹ ਮੈਂ ਤਾਸ ਮੈਂ ਰੰਚਕ ਨਹੀਂ। ਇੰਨਾ ਵੀ ਭੇਦ ਨਾ ਜਾਣਿਓ ਮੈਂ ਗੁਰਸਿੱਖਾਂ ਅੰਦਰ ਵਰਤਦਾ। ਕਹਿੰਦੇ ਪਿਆਰਿਆ ਸੀ ਫਿਰ ਆਪਣਾ ਵਚਨ ਕਿਵੇਂ ਟਾਲਦੀ, ਉਹ ਵੀ ਮੈਂ ਹੀ ਬੋਲਿਆ ਸੀ ਉਹਦੀ ਜ਼ਬਾਨ ਤੇ। ਗੁਰਸਿੱਖ ਬੋਲੇ ਤਾਂ ਉਹਦਾ ਬੋਲ ਵਿਰਥਾ ਨਹੀਂ ਜਾਂਦਾ। ਭਾਈ ਗੋਦੜੀਆ ਗੁਰੂ ਸੱਤਵੇਂ ਪਾਤਸ਼ਾਹ ਵੇਲੇ ਭਾਈ ਗੌਰੇ ਦੀ ਫੌਜ ਵਿੱਚ ਸੇਵਾ ਕਰਿਆ ਕਰਦਾ ਸੀ, ਉਹਨੂੰ ਪੀਣ ਬਣਾਉਣ ਤੇ ਲਾਇਆ ਹੋਇਆ ਸੀ, ਚੱਕੀ ਰਹਿੰਦਾ ਸੀ, ਮਸਤਾਨੀ ਫਿਰਤੀ ਸੀ, ਹਰ ਵਕਤ ਭਜਨ ਕਰਨ ਵਾਲੇ ਸੀ। ਭਾਈ ਗੌਰੇ ਨੇ ਕਹਿਣਾ ਵੀ ਤੂੰ ਘੋੜਿਆਂ ਵਾਸਤੇ ਦਾਣਾ ਪੀ, ਤੇ ਸਵੇਰ ਤੋਂ ਲੱਗ ਜਾਣਾ ਪੀ ਜਾਂਦਾ। ਇੱਕ ਦਿਨ ਭਾਈ ਗੌਰਾ ਕਿਸੇ ਆਪਣੇ ਫੌਜ ਦੇ ਜਵਾਨ ਨੂੰ ਕੁੱਟਣ ਲੱਗ ਗਿਆ। ਉਹਦੀਆਂ ਚੀਕਾਂ ਸੁਣ ਕੇ ਇਹਨਾਂ ਨੇ ਚੱਕੀ ਥੰਮ ਦਿੱਤੀ, ਕਹਿਣ ਲੱਗੇ ਉਹ ਭਾਈ ਗੌਰੇ ਕਿਉਂ ਤੂੰ ਆਫਰਿਆ ਹੋਇਆ, ਕਿਉਂ ਇਹਨੂੰ ਮਾਰਦਾ। ਕਹਿੰਦਾ ਭਾਈ ਗੋਦੜੀਆ ਆਪਣਾ ਕੰਮ ਕਰ। ਕਹਿੰਦੇ ਬਹੁਤ ਆਫਰ ਗਿਆ ਤੂੰ ਤਾਂ। ਥੋੜੀ ਦੇਰ ਦੇ ਬਾਅਦ ਕੀ ਦੇਖਦਾ ਕਿ ਆਫਰ ਗਿਆ, ਪੇਟ ਫੁੱਲ ਗਿਆ, ਉੱਤੇ ਨੂੰ ਇਹ ਜਾਂਦਾ। ਦਵਾਈਆਂ ਦਿੰਦੇ ਨੇ, ਕੋਈ ਦਵਾਈ ਨਹੀਂ ਲੱਗਦੀ, ਲਿਟਣ ਲੱਗ ਗਿਆ। ਧਿਆਨ ਆ ਗਿਆ ਕਿ ਗੁਰਸਿੱਖ ਨੇ ਵਚਨ ਕਰਤਾ ਸੀ ਕਿਉਂ ਆਫਰਿਆ। ਇਕਦਮ ਕਿਹਾ ਕਿ ਭਾਈ ਗੋਦੜੀਏ ਨੂੰ ਲਿਆਓ। ਲਿਆਂਦਾ ਉਸ ਨੂੰ, ਕਹਿੰਦਾ ਭਾਈ ਗੋਦੜੀਆ ਮੇਰੇ ਤੇ ਫੁੱਲ ਹੋ ਗਈ, ਕਿਰਪਾ ਕਰ, ਮੈਨੂੰ ਦੇ ਕੋਈ ਦਵਾਈ, ਕੋਈ ਵਚਨ ਕਰ ਜਿਹਦੇ ਨਾਲ ਮੇਰੀ ਜਾਨ ਵਧੇ, ਮੈਂ ਹੁਣ ਨਹੀਂ ਬਚਦਾ। ਉਹ ਚੱਕੀ ਦੇ ਵਿਚਾਲੇ ਕੀਲੀ ਦੇ ਨਾਲ ਜਿਹੜਾ ਥੋੜਾ ਜਿਹਾ ਆਟਾ ਸੀ ਉਹ ਚੁਟਕੀ ਭਰ ਕੇ ਕਹਿੰਦਾ ਲਾਇਆ ਖਾ ਲੈ। ਮਹਾਂਪੁਰਸ਼ਾਂ ਦੀਆਂ ਵੀ ਕੋਈ ਦਵਾਈਆਂ ਹੁੰਦੀਆਂ। ਬਾਬਾ ਜੀਤ ਸਿੰਘ ਕੋਲ ਜਾਣਾ ਜੀ, ਮੈਨੂੰ ਹੈਜਾ ਹੋਇਆ ਹੋਇਆ। ਕਹਿੰਦਾ ਕਪਾਹ ਚੋਂ ਫੁੱਟਾਂ ਲਿਆ ਭਾਈ, ਫੁੱਟਾਂ ਲਿਆ। ਕਹਿੰਦੇ ਫੁੱਟ ਖਾ ਲੈ, ਫੁੱਟ ਪਾਏ ਤਾਂ ਉਦੋਂ ਵੀ ਜ਼ਿਆਦਾ ਹੋ ਜਾਂਦੇ। ਫੁੱਟ ਖਾ ਲਈ, ਹੈਜਾ ਖਤਮ ਹੋ ਗਿਆ, ਅਫਾਰਾ ਖਤਮ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਰਾਜੀ ਹੋ ਗਿਆ ਤੇ ਉਹਨੇ ਕਿਹਾ ਵੀ ਭਾਈ ਹੁਣ ਤੇਰੀ ਸੇਵਾ ਪੂਰੀ ਹੋ ਗਈ, ਅੱਜ ਤਾਂ ਇਹ ਵਚਨ ਕਰਤਾ, ਕੱਲ ਨੂੰ ਹੋਰ ਕਰਦੇ। ਇਹਦੀ ਤਾਂ ਜਵਾਨ ਤਲਵਾਰ ਤੋਂ ਵੀ ਤਿੱਖੀ ਹੈ। ਛੁੱਟੀ ਦੇ ਤੀ, ਘਰ ਚਲਿਆ ਗਿਆ। ਘਰਦਿਆਂ ਨੇ ਕਿਹਾ ਵੀ ਬੁੜਾ ਆ ਗਿਆ, ਹੁਣ ਇਹਨੂੰ ਇਹ ਤੇ ਕੰਮ ਲਈਏ ਨੂੰਹਾਂ ਵੀ। ਤੇ ਉਹਨੇ ਘਰਦਿਆਂ ਨੂੰ ਨਹੀਂ ਸ਼ਰਧਾ ਹੁੰਦੀ, ਦੁਨੀਆਂ ਰੱਬ ਸਮਝਦੀ ਹੈ, ਘਰ ਵਾਲਿਆਂ ਨੂੰ ਕੋਈ ਪਤਾ ਨਹੀਂ ਹੁੰਦਾ, ਪਿੰਡ ਵਾਲਿਆਂ ਨੂੰ ਨਹੀਂ ਹੁੰਦਾ, ਘਰ ਵਾਲਿਆਂ ਨੂੰ ਨਹੀਂ ਹੁੰਦਾ, ਮਿੱਤਰਾਂ ਨੂੰ ਨਹੀਂ ਹੁੰਦਾ, ਬਰਾਬਰ ਦੇ ਸਾਥੀਆਂ ਨੂੰ ਨਹੀਂ ਹੁੰਦਾ। ਉਹ ਨਹੀਂ ਮੰਨਦੇ ਹੁੰਦੇ ਕਿਸੇ ਸੰਤ ਨੂੰ, ਸਾਡਾ ਹੀ ਬੰਦਾ ਐ ਫਿਰਦਾ ਹੁੰਦਾ, ਘਰ ਹਜ਼ਾਰਾਂ ਨੁਕਸ ਕੱਢਦੇ ਨੇ। ਘਰ ਚਲਿਆ ਗਿਆ ਤੇ ਚੇਤ ਦਾ ਮਹੀਨਾ ਸੀ, ਸਰੋਂ ਪੱਕੀਆਂ ਹੋਈਆਂ ਸੀ, ਰੇਤੇ ਦੇ ਖੇਤ ਵਿੱਚ ਸਰੋਂ ਬੀਜੀ ਹੋਈ ਸੀ। ਕਹਿਣ ਲੱਗੇ ਬਾਪੂ ਸਾਨੂੰ ਕੰਮ ਬਹੁਤ ਹੈ, ਤੂੰ ਐ ਕਰ ਸਰੋਂ ਪੱਟ ਲੈ, ਵੱਢੀ ਨਾ ਉਹ ਕਿਰ ਜਾਏਗੀ, ਰੇਤੇ ਦਾ ਖੇਤ ਹੈ, ਸਖਾਲੀ ਉਹ ਪੱਟ ਵੀ ਜਾਣੀ। ਉਹ ਸਵੇਰ ਦਾ ਪੱਟਣ ਲੱਗਿਆ, ਚਾਰ ਵੱਜ ਗਏ, ਨਾ ਕਿਸੇ ਨੇ ਰੋਟੀ, ਨਾ ਪਾਣੀ, ਨਾ ਲੱਸੀ, ਕੁਛ ਵੀ ਨਾ ਪੁੱਛਿਆ। ਡੰਡੀ ਜਾਂਦੀ ਸੀ ਕੋਲ ਦੀ ਤੇ ਉੱਥੇ ਗੁਰਸਿੱਖ ਜਾਂਦੇ ਸੀ, ਉਹਨਾਂ ਨੇ ਕਿਹਾ ਵੀ ਭਾਈ ਗੋਦੜੀਆ ਆ ਗਿਆ ਹੈ। ਤਾਂ ਉਹ ਕੋਲ ਆ ਗਏ, ਆ ਕੇ ਕਹਿਣ ਲੱਗੇ ਜਿਵੇਂ ਸਾਡਾ ਸੁਭਾਅ ਆ, ਅਸੀਂ ਦੇਖ ਲੈਂਦੇ ਹਾਂ ਵੀ ਫਲਾਣਾ ਕੰਮ ਕਰਦਾ, ਫਿਰ ਪੁੱਛਾਂਗੇ ਬਈ ਕੀ ਕਰਦਾ ਇਹ। ਉਹਨਾਂ ਨੂੰ ਪੁੱਛ ਲਿਆ ਵੀ ਭਾਈ ਗੋਦੜੀਆ ਜੀ ਤੁਸੀਂ ਆ ਕੀ ਕਰਦੇ ਹੋ। ਉਹ ਕਹਿਣਾ ਤਾਂ ਸੀਗਾ ਵੀ ਸਰੋਂ ਦੀਆਂ ਜੜਾਂ ਪੱਟਦਾ। ਕਹਿੰਦੇ ਘਰਦਿਆਂ ਦੀ ਜੜ ਪੱਟਦਾ, ਅੱਖਰ ਵਿੱਚ ਰਹਿ ਗਿਆ ਵੀ ਘਰਦਿਆਂ ਦੀ ਸਰੋਂ ਦੀ ਜੜ ਪੱਟਦਾ, ਅੱਖਰ ਇੱਕ ਘਟ ਗਿਆ, ਕਹਿੰਦੇ ਘਰਦਿਆਂ ਦੀ ਜੜ ਪੱਟਦਾ। ਸੱਤ ਦਿਨ ਦੇ ਅੰਦਰ ਸਾਰਾ ਹੀ ਪਰਿਵਾਰ ਮਰ ਗਿਆ, ਸਾਰਿਆਂ ਦਾ ਕੰਮ ਮੁਕਾ ਕੇ ਕਹਿੰਦੇ ਹੁਣ ਫਿਰ ਭਜਨ ਬੰਦਗੀ ਕਰਾਂਗੇ, ਖੁੱਲਾ ਤੁਰਾਂ ਫਿਰਾਂਗੇ। ਅੱਗੇ ਚਲੇ ਗਏ, ਇੱਕ ਮਾਈ ਨੇ ਦੇਖ ਲਏ ਗਾਹਾਂ ਦੇ ਪਿੰਡ ਚ ਕਿਤੇ ਵੀ ਭਾਈ ਗੋਦੜੀਆ ਜੀ ਆਏ ਨੇ, ਸੇਵਾ ਕਰਨ ਦਾ ਚਾਅ ਜਾਗ ਪਿਆ। ਤੇ ਸੇਵਾ ਕਰਨ ਵਾਸਤੇ ਕਹਿੰਦੀ ਭਾਈ ਸਾਹਿਬ ਬਾਬਾ ਜੀ ਮੈਂ ਦਹੀਂ ਲਿਆਵਾਂ ਤੁਹਾਨੂੰ। ਕਹਿੰਦੇ ਲਿਆ, ਦਹੀਂ ਥੋੜਾ ਸੀ, ਸਾਡਾ ਸੁਭਾਅ ਹੈ ਨਾ ਕੋਈ ਚੀਜ਼ ਦੇਈਏ ਪਾਣੀ ਪਾ ਦਿੰਦੇ ਹਾਂ ਵੀ ਵੱਧ ਜਾਵੇ, ਦੁੱਧ ਦੇ ਵਿੱਚ ਪਾਣੀ ਪਾ ਦਾਂ ਵੀ ਸਿੰਘ ਬਹੁਤ ਹੀ ਆ ਕੇ ਥੋੜਾ ਥੋੜਾ ਪਾਣੀ ਪਾ ਦਿੰਦੇ। ਉਹਨੇ ਮਿਰਚਾਂ ਜ਼ਿਆਦਾ ਪਾਤੀਆਂ, ਜਦ ਬਰਤਨ ਲੈਣ ਗਈ ਕਹਿੰਦੀ ਬਾਬਾ ਜੀ ਦਹੀਂ ਚੰਗਾ ਸੀ। ਕਹਿੰਦੇ ਸੱਪ ਲੜਨੀ ਹੈ, ਦਹੀਂ ਤਾਂ ਬਹੁਤ ਵਧੀਆ ਸੀ ਪਰ ਮਿਰਚਾਂ ਤਾਂ ਜ਼ਿਆਦਾ ਪਾਤੀਆਂ। ਉਹ ਘਰ ਆਈ, ਸੱਪ ਲੜ ਗਿਆ ਉਹਦੇ। ਦੁਨੀਆਂ ਵਿੱਚ ਹੋ ਗਿਆ ਵੀ ਬਾਬੇ ਨਾਲ ਨਾ ਗੱਲ ਕਰੋ, ਕੋਈ ਉਲਟੀ ਫੁਲਟੀ ਇਹਦੇ ਨਾਲ ਤਾਂ ਚੁੱਪ ਕਰਕੇ ਹੀ ਕਰੋ। ਗੁਰੂ ਦਸਵੇਂ ਪਾਤਸ਼ਾਹ ਜਦ ਮਾਲਵੇ ਗਏ ਉੱਥੇ ਬਾਬਾ ਜੀ ਆਏ ਤਾਂ ਮਹਾਰਾਜ ਨੇ ਉਹਦਾ ਬੜਾ ਹੀ ਸਤਿਕਾਰ ਕਰਿਆ। ਗੁਰੂ ਦਸ਼ਮੇਸ਼ ਪਿਤਾ ਨੇ ਨਾਲ ਆਪਣੇ ਮੁਖਾਰਬਿੰਦ ਤੋਂ ਕਿਹਾ, ਕਹਿੰਦੇ ਸਾਧ ਸਿੰਘ ਜੀ ਆਹ ਇੱਕ ਸਾਡਾ ਗੁਰਸਿੱਖ ਸਾਰੇ ਮਾਲਵੇ ਨੂੰ ਸਾਂਭਣ ਦੇ ਸਮਰੱਥ ਹੈ, ਸਾਰੇ ਮਾਲਵੇ ਦੀਆਂ ਇਹ ਕਾਮਨਾਵਾਂ ਪੂਰੀਆਂ ਕਰ ਸਕਦਾ, ਐਡਾ ਉੱਚਾ ਅਭੇਦ ਅਵਸਥਾ ਦਾ ਸਾਡੇ ਵਿੱਚ ਸਮਾਇਆ ਹੋਇਆ ਗੁਰਸਿੱਖ। ਸੋ ਇਸ ਤਰ੍ਹਾਂ ਗੁਰਸਿੱਖਾਂ ਦੀ ਪਦਵੀ ਛੋਟੀ ਨਹੀਂ ਹੁੰਦੀ। ਬਾਣੀ ਵਿੱਚ ਆਉਂਦਾ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਫੇ ਅਵਰੈ ਨਾਮ। ਬੰਦਗੀ ਵਾਲਾ ਚਾਹੀਦਾ ਗੁਰਸਿੱਖ, ਦਿਖਾਵੇ ਵਾਲਾ ਨਹੀਂ, ਐਵੇਂ ਨਿੰਦਿਆ ਕਰੀਏ ਗਾਲਾਂ ਕੱਢੀਏ ਨਾ, ਗੁਰੂ ਦੇ ਨਾਲ ਪਿਆਰ ਵਾਲਾ ਨਾਮ ਜਪਣ ਵਾਲਾ। ਸੋ ਭਾਈ ਸੋਭਾ ਰਾਮ ਉਦਾਸ ਹੋ ਗਿਆ ਵੀ ਇਹਨੇ ਕਹਿਤਾ ਰਿਛ ਬਣ ਜਾਏਗਾ। ਗੁਰੂ ਨੌਵੇਂ ਪਾਤਸ਼ਾਹ ਕੋਲ ਜਾ ਕੇ ਕਹਿੰਦੇ ਸੱਚੇ ਪਾਤਸ਼ਾਹ ਅੱਜ ਭਾਈ ਧੰਨੇ ਨੇ ਮੈਨੂੰ ਐਂ ਕਹਿਤਾ, ਕਹਿੰਦੇ ਭਾਈ ਗੁਰਸਿੱਖ ਜਿਹੜੇ ਹੁੰਦੇ ਨੇ ਉਹ ਬਿਨਾਂ ਮਤਲਬ ਨਹੀਂ ਕਹੇ, ਤੇਤੇ ਕੋਈ ਭੁੱਲ ਹੋਈ ਹੈ, ਸਾਰੀ ਗੱਲ ਦੱਸਤੀ। ਕਹਿੰਦੇ ਭਾਈ ਹੁਣ ਤਾਂ ਤੂੰ ਰਿਛ ਬਣੇਗਾ। ਕਹਿੰਦੇ ਸੱਚੇ ਪਾਤਸ਼ਾਹ ਮੈਂ ਤੇਰੀ ਸੇਵਾ ਕਰੀ ਹੈ, ਇਹਦਾ ਕੋਈ ਫਲ ਨਹੀਂ ਮਿਲੇਗਾ। ਮਹਾਰਾਜ ਕਹਿੰਦੇ ਫਲ ਤਾਂ ਮਿਲੇਗਾ, ਅਸੀਂ ਦਸਵੇਂ ਜਾਮੇ ਦੇ ਵਿੱਚ ਆ ਕੇ ਤੈਨੂੰ ਰਿਛ ਦੀ ਜੂਨੀ ਚ ਛਡਾਵਾਂਗੇ, ਤੇਰੀ ਸੇਵਾ ਦਾ ਫਲ ਜਦ ਮਿਲੇਗਾ, ਪਰ ਸਿੱਖ ਦਾ ਵਚਨ ਪਹਿਲਾਂ ਚੱਲੇਗਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਛੋਟੀ ਉਮਰ ਹੈ, ਦੀਵਾਨ ਲੱਗਿਆ ਹੋਇਆ ਤੇ ਰਿਛ ਲਈ ਜਾਂਦਾ ਮਦਾਰੀ, ਅਚਾਨਕ ਦੀਵਾਨ ਹੱਥ ਕਰਤਾ ਵੀ ਠਹਿਰੋ, ਕਹਿਣ ਲੱਗੇ ਉਹ ਰਿਛ ਵਾਲੇ ਨੂੰ ਬੁਲਾਓ। ਜਿਹੜੇ ਮਸੰਦ ਸੀ ਉਹ ਗੁਰੂ ਸਾਹਿਬ ਤੇ ਸ਼ਰਧਾ ਨਹੀਂ ਸੀ ਕਰਦੇ, ਚੇਤੂ ਮਸੰਦ ਵਰਗੇ ਸੀਏ ਵਰਗੇ। ਕਹਿੰਦੇ ਦੇਖ ਲੈ ਮੁੰਡਾ ਬੱਚਾ ਹੀ ਰਿਹਾ ਨਾ, ਇੱਧਰ ਕੀਰਤਨ ਹੋ ਰਿਹਾ ਰਿਛ ਬੁਲਾਉਂਦਾ। ਕਹਿੰਦੇ ਕਿਉਂ ਬਈ ਰਿਛ ਤੇਰਾ ਕੀ ਕੰਮ ਕਰਦਾ? ਕਹਿੰਦਾ ਮਹਾਰਾਜ ਬਹੁਤ ਵਧੀਆ ਕਰਦਾ। ਕਹਿੰਦੇ ਕਰਕੇ ਦਿਖਾ। ਉਹ ਰਿਛ ਦਾ ਤਮਾਸ਼ਾ ਦਿਖਾਉਣ ਲੱਗ ਗਿਆ ਤੇ ਸਾਰੇ ਗੁਰਸਿੱਖ ਹੱਸਣ ਲੱਗ ਗਏ। ਜਿਹੜਾ ਚੌਰ ਬਰਦਾਰ ਸੀ ਗੁਰੂ ਮਹਾਰਾਜ ਦਾ ਭਾਈ ਕੀਰਤੀਆ ਉਹ ਵੀ ਹੱਸਣ ਲੱਗ ਗਿਆ। ਮਹਾਰਾਜ ਪਿੱਛੇ ਮੁੜ ਕੇ ਕਹਿਣ ਲੱਗੇ ਕੀਰਤੀਆ ਤੂੰ ਨਾ ਹੱਸ ਬਈ, ਬਾਕੀਆਂ ਨੂੰ ਹੱਸ ਲੈਣ। ਕਹਿੰਦਾ ਮਹਾਰਾਜ ਮੈਂ ਕਿਉਂ ਨਾ ਹੱਸਾਂ? ਕਹੇ ਤੇਰਾ ਬਾਪੂ ਹੈ ਤੂੰ ਨਾ ਹੱਸ। ਮੂਹਰੇ ਆ ਗਿਆ ਚੌਰ ਮਹਾਰਾਜ ਦੇ ਚਰਨਾਂ ਚ ਰੱਖਦਾ, ਕਹਿੰਦਾ ਸੱਚੇ ਪਾਤਸ਼ਾਹ ਤੇਰੇ ਪਿਤਾ ਦਾ ਚੌਰ ਬਰਦਾਰ ਹੋ ਕੇ ਰਿਛ ਬਣਿਆ ਤੇ ਮੈਂ ਤੇਰਾ ਚੌਰ ਬਰਦਾਰ ਹੋ ਕੇ ਫਿਰ ਬਾਂਦਰ ਬਣੂੰਗਾ, ਚੰਗੀ ਤੇਰੀ ਸੇਵਾ ਹੋਈ। ਮਹਾਰਾਜ ਕਹਿੰਦੇ ਕਿਉਂ ਔਖਾ ਹੁੰਦਾ? ਪਹਿਲਾਂ ਗੱਲ ਸਨ। ਕਹਿੰਦੇ ਤੇਰਾ ਪਿਓ ਇਹ ਦੱਸੂ ਤੈਨੂੰ, ਵੇਟ ਕਰ ਰਿਛ ਮੁੱਲ ਲੈ ਲਿਆ। ਮਹਾਰਾਜ ਜੀ ਨੇ ਕਿਹਾ ਭਾਈ ਪ੍ਰਸ਼ਾਦ ਲਿਆਓ। ਇੱਕ ਗਰਾਈ ਪ੍ਰਸ਼ਾਦ ਦੀ ਛੱਕ ਹੈ, ਸੀਤ ਪ੍ਰਸ਼ਾਦ ਰਿਛ ਦੇ ਅੱਗੇ ਰੱਖਤਾ, ਰਿਛ ਨੇ ਖਾ ਲਿਆ, ਖਾਂਦੀ ਸਾਰ ਗਿਰ ਗਿਆ, ਵਿਚੋਂ ਰੂਹ ਨਿਕਲੀ ਸਫੈਦ ਚਰਨੇ ਵਾਲੀ। ਸਾਰਿਆਂ ਨੇ ਪਛਾਣ ਲਿਆ ਵੀ ਹੈ ਇਹ ਤਾਂ ਭਾਈ ਸੋਭਾ ਰਾਮ ਜੀ ਨੇ। ਪੁੱਤਰ ਨੂੰ ਇਹ ਕਿਹਾ ਪਿਤਾ ਜੀ ਆ ਕੀ ਹੋਇਆ ਤੁਹਾਡੇ ਨਾਲ? ਕਹਿੰਦੇ ਬੇਟਾ ਮੇਰੇ ਤੇ ਗਲਤੀ ਹੋ ਗਈ, ਮੇਰੇ ਗੁਰੂ ਨੇ ਕਿਹਾ ਸੀ ਮਿੱਠਾ ਬੋਲੀ, ਮੈਂ ਮਿੱਠਾ ਨਾ ਬੋਲਿਆ, ਮੈਂ ਕੌੜਾ ਬੋਲਦਾ ਸੀ, ਗੁਰਸਿੱਖ ਨੂੰ ਮੈਂ ਰਿਛ ਕਹਿ ਬੈਠਿਆ, ਉਹਦਾ ਫਲ ਮੈਨੂੰ ਇਹ ਰਿਛ ਹੋ ਕੇ ਭੋਗਣਾ ਪਿਆ। ਸਭ ਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਗੁਰਸਿੱਖਾ ਜਿੱਥੇ ਬਾਕੀ ਤੈਨੂੰ ਗੁਣ ਦੱਸੇ ਨੇ ਉੱਥੇ ਫਿੱਕਾ ਨਾ ਬੋਲੀ, ਮਿੱਠਾ ਬੋਲਣਾ, ਕਿਸੇ ਦੀ ਬਾਤ ਨਾ ਕਰੀ, ਕਿਸੇ ਨੂੰ ਮਾੜਾ ਨਾ ਕਹੀ, ਜੇ ਮਾੜਾ ਕਹਿਣ ਤੋਂ ਨਹੀਂ ਹਟਣਾ ਤਾਂ ਯਾਦ ਕਰ ਲੈ ਕਿ ਕਬੀਰ ਸਭ ਤੇ ਹਮ ਬੁਰੇ ਹਮ ਤਾਜ ਪਲੋ ਸਭ ਕੋਈ, ਜੇ ਮਾੜਾ ਕੋਈ ਹੈ ਤਾਂ ਮੈਂ ਹਾਂ, ਮੇਰੇ ਨਾਲੋਂ ਕੋਈ ਮਾੜਾ ਨਹੀਂ, ਮੈਂ ਸਭ ਭਲੇ। ਉਹਦਾ ਫਲ ਕੀ ਹੈ? ਜਿਹਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ, ਜਿਹਨੇ ਬੁੱਝ ਲਿਆ। ਇੱਕ ਤਾਂ ਮੂੰਹ ਨਾਲ ਕਹਿਣਾ ਹੁੰਦਾ, ਇੱਥੇ ਅਰਦਾਸ ਕਰਦੇ ਭਾਈ ਹਾਂ ਅਪਰਾਧੀ ਗੁਨਾਹਗਾਰ ਹਾਂ, ਬੇਮੁਖ ਮੰਦਾ ਚੋਰ ਜਾਰ ਜੁਹਾਰ ਹਾਂ, ਪਰ ਕਰ ਜੋ। ਜੇ ਕੋਈ ਬਾਹਰ ਗਿਆ ਨੂੰ ਕਹਿੰਦੇ ਵੀ ਤੂੰ ਚੋਰ ਹੈ, ਕਿਰਪਾਨ ਕੱਢ ਕੇ ਪੇਟ ਚ ਮਾਰੇਗਾ, ਤੂੰ ਮੈਨੂੰ ਚੋਰ ਕਿਉਂ ਕਿਹਾ? ਕਹਿੰਦਾ ਤੂੰ ਗੁਰੂ ਸਾਹਿਬ ਦੇ ਕੋਲ ਕਹਿੰਦਾ ਸੀ, ਕਹਿੰਦਾ ਉਹ ਤਾਂ ਮੈਂ ਉਹੀ ਕਹਿੰਦਾ ਸੀ, ਝੂਠਾ ਹੀ, ਸੱਚ ਤਾਂ ਨਹੀਂ ਅਸੀਂ ਗੁਰੂ ਕੋਲ ਬੋਲਦੇ, ਬਿਲਕੁਲ ਨਹੀਂ, ਪਖੰਡ ਕਰਦੇ। ਇਸੇ ਕਰਕੇ ਗੁਰੂ ਨੂੰ ਪਤਾ ਹੈ ਬਈ ਅੰਦਰੋਂ ਨਹੀਂ ਇਹ ਕਹਿ ਰਿਹਾ, ਉੱਤੋਂ ਕਹਿ ਰਹੇ, ਅੰਦਰੋਂ ਤਾਂ ਮੰਨਦਾ ਹੀ ਨਹੀਂ। ਇਹਨੂੰ ਕਹਿ ਕੇ ਦੇਖ ਲਓ ਜੇ ਕਦੇ ਸਹਿ ਜਾਵੇ ਗੱਲ। ਹਰ ਵਕਤ ਕਹਿੰਦਾ ਮੈਂ ਚੰਗਾ ਬਾਕੀ ਮਾੜਿਆ। ਗੁਰੂ ਕਹਿੰਦਾ ਨਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਕਹਿਣਾ ਕਿ ਮਾੜਾ ਜੇ ਕੋਈ ਹੈ ਤਾਂ ਮੈਂ ਹੀ ਹਾਂ, ਮੇਰੇ ਤੋਂ ਸਭ ਚੰਗੇ। ਕਹਿੰਦੇ ਗੁਰਮੁਖਾ ਇਸ ਤਰ੍ਹਾਂ ਨਿਮਰਤਾ ਤਾਂ ਹੀ ਹੰਕਾਰ ਚ ਨਹੀਂ ਆਉਣਾ, ਆਪਣੀ ਕਰਨੀ ਦੇ ਹੰਕਾਰ ਚ ਕੋਮਲ ਸੁਭਾਅ ਰੱਖਣਾ, ਉਸਤਤ ਨਿੰਦਾ ਤੋਂ ਦੂਰ ਰਹਿਣਾ, ਸਭ ਦਾ ਭਲਾ ਲੋਚਣਾ, ਦਿਲੋਂ ਕਹੀ ਅਰਦਾਸ ਕਰਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਰ। ਹੇ ਵਾਹਿਗੁਰੂ ਸਭ ਦਾ ਭਲਾ ਕਰ, ਜਿਹੜੇ ਦੁਖੀ ਨੇ ਆਪਣੇ ਕਰਮਾਂ ਕਰਕੇ ਦੁਖੀ ਨੇ ਉਹਨਾਂ ਦਾ ਵੀ ਭਲਾ ਕਰ ਦੇ, ਭੁੱਲੋ ਵੀ ਉਹਨਾਂ ਤੇ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਕਿਹਾ ਕਿ ਪਿਆਰਿਆ ਇਸ ਤਰ੍ਹਾਂ ਦੇ ਰਹਿਤ ਵਿੱਚ ਰਹੇਗਾ ਤੇ ਇਹਦੇ ਬਾਅਦ ਸ਼ਬਦ ਚੱਲੇਗਾ, ਨਾਮ ਚੱਲੇਗਾ ਤੇ ਉਹਦੀਆਂ ਰਹਿਤਾਂ ਨੇ ਗੁਰਸਿੱਖ ਦੀਆਂ, ਉਹਦੀ ਤੂੰ ਕਮਾਈ ਕਰੀ ਉਹਨਾਂ ਰਹਿਤਾਂ ਦੀ।
ਪਲਕੇ ਉੱਠ ਕੇ ਪਿਆਵੇ ਹਰ ਨਾਮ ਨੂੰ ਸਿੱਖ ਜੋ ਕਾਵੇ
ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤਿਆਰ। ਧਿਆਨ ਨਾਲ ਸੁਣੋ ਇਹ ਬਚਨ, ਅਸੀਂ ਨਾਮ ਨਹੀਂ ਧਿਆਉਂਦੇ, ਬਾਣੀ ਜ਼ਰੂਰ ਪੜ੍ਹਦੇ ਹਾਂ। ਪੁੱਛੋ ਕਿਸੇ ਨੂੰ ਤੂੰ ਨਾਮ ਜਪਦਾ, ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਨਾਮ ਕਿਵੇਂ ਜਪੀਦਾ। ਨਾਮ ਜਪੇ ਤੇ ਬਗੈਰ ਖਹਿੜਾ ਕਿਵੇਂ ਛੁੱਟੇਗਾ? ਗੁਰੂ ਕਹਿੰਦਾ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤੇ ਮਨ ਧਨ ਤਰਪੀਏ। ਨਾਮ ਜਪ, ਨਾਮ ਜਪ ਬਾਰ ਬਾਰ ਕਹਿੰਦੇ ਨੇ, ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾ। ਕਹਿੰਦੇ ਜਿਹੜਾ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ, ਉਹ ਅੰਮ੍ਰਿਤ ਵੇਲੇ ਜਾਗੇ ਤੇ ਨਾਮ ਜਪੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਲ। ਦੋ ਗੱਲਾਂ ਹੋ ਗਈਆਂ ਇੱਥੇ, ਇੱਕ ਤਾਂ ਹੋ ਗਿਆ ਕਿ ਇਸ਼ਨਾਨ ਕਰਨਾ, ਇਸ਼ਨਾਨ ਸਰੀਰ ਨੇ ਕਰਨਾ, ਦੂਸਰਾ ਹੋ ਗਿਆ ਅੰਮ੍ਰਿਤ ਦੇ ਸਰੋਵਰ ਚ। ਨਾ ਅੰਮ੍ਰਿਤ ਦਾ ਸਰੋਵਰ ਕਿੱਥੇ ਹੈ ਸਾਨੂੰ ਇਸ ਗੱਲ ਦੀ,
महाराज के तेरे अंदर अमृत का सरोवर है, घर ही मैं अमृत भरपूर है, मनमुखा काद ना पाया, जो कसूरी मिर्ग ना जाने, भरम का भरम पलाया, अमृत ताज बिख संग्रह करता है आपका। उस सरोवर के विच इशनान कर, सुरती इन्नी गहरी लै जा कि अमृत सरोवर का रस तेरे रोम रोम च आ जाओ। तीसरा फिर जिहड़ा गुरु का उपदेश है
उहदा जाप कर। उपदेश गुरु हर हर पंज प्यारियां ने उपदेश दिता है, कह कह वाहिगुरू कितनी बारी खाया वाहिगुरू वाहिगुरू भुल गया लेकिन उपदेश कहते इहदा बैठ के फिर जाप कर ढाई घंटे सुरती नूं उजागर करन दी कुछ लै साधु के नाम से बना रहे तेन पता नहीं कितना टकरा मारेगा बहुत अच्छे हर गल की जुगती होती है जुगत फार्मूले समाज से निकल आंदा वो टकरा मारी जो नहीं निकल
जे कोई कह दे भी नौ सौ नड़िन्नवे बारी जमा कर
वो कहेगा नौ नौ अठारह नौ सताई नौ छत्तीस नौ पैंताली नौ छा कि टाइम लग जाएगा मुक्त लग जाए
जे कोई सियाणा होवे वो कहिंदा तू ऐ कर नौ हजार चो नौ कट दे बस झगड़ा ही खत्म होया।
तेसरां दे नाल दस हजार चो नौ कट दे कहिंदे तां आपे ही आ जाए ये जुगत की बात है कहिंदे जे तू शुद्धि कादर कर सुरत नूं शब्द दे नाल शब्द तेरे अंदर पर नहीं आना शब्द ही धुन हरेक बंदे के अंदर चल रही पर सुनती क्यों नहीं महाराज कहते बिरती माया च लागी माया तारी आ तन्ना बोला शब्द ना
सुनी पर रौल कचौला इना रौला कचौला अंदर मचिया पिया है कि शब्द सुनता नहीं है अंदर शब्द अंदर है वो कहते शब्द न सुरत जोड़ सुरत शब्द भव सागर तरिया नानक नाम बखान असि सुरत न शब्द न जोड़ के शब्द के घर जिथों शब्द आ रहा है शब्द खोजे कर लै नानक ता का दास जिन्हें शब्द न फड़ के उस घर ते पहुंच गया घर केड़ा जेड़ा गुरु दिखाउंदा है करमे कर दिखाए दे सो सतगुर पुरख सजान उथे निशानी भी है महाराज कहते हां पंच शब्द तुन घर तुन बाजा शब्द निशान उथे निशानियां ने दीप लो पताल ते खंड मंडल हैरान तार कोर बजंतर ते साज तक सुनता वाहेगुरू तेरे अंदर तखत दे उते बैठा टोड़ लै बारों तां मिलदा नहीं ना पर एक पर्दा पै गया तन बिरका एक ही संग वासा विच हौमै पीत करारी हौमै दी कंध नहीं टुट टुटदी है गुरपुरे हौमै पीत तोड़ी जा नानक मिले बनवारी जदों कंध टुट गई रब अंदरों ही लभ गया बार ढूंढण ते छूट पड़े गुर घर ही मैं दिखाया ऐ घर चो ही निकल गया इस तरह महाराज फरमान करते हैं नौ दरवाजे Thank you.
ਸੋ ਕਰ ਕਹਿੰਦੇ ਕਹਿੰਦੇ ਉੱਥੇ ਤਾਰ ਘੋਰ ਵਜੰਤਰ ਤੇ ਸਾਜ ਤਖਤ ਸੁਲਤਾਨ ਸੁਖਮਨ ਕੇ ਕਰ ਰਾਗ ਸੁਣ ਸੁਣ ਮੰਡਲ ਨੇ ਬੁਲਾਏ ਕੱਥ ਕਦਾ ਵਿਚਾਰੀਐ ਮਨਸਾ ਮਨੇ ਸਮਾਏ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੇ ਨਾ ਜਾਏ ਜਪਾ ਜਾਪ ਨਾ ਵਿਸਰਾਏ ਆਪ ਜਗਾ ਸਮਾਏ ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਕਰ ਵਾਸ ਸ਼ਬਦ ਖੋਜੇ ਕਰ ਲੈ ਨਾਨਕ ਤਾ ਕਾ ਦਾਸ ਇਹ ਸ਼ਬਦ ਖੋਜ ਕੇ ਲੱਭਣਾ ਸਾਧ ਸੰਗਤ ਜੀ ਬਾਣੀ ਹੋਰ ਚੀਜ਼ ਹੈ ਨਾਮ ਹੋਰ ਚੀਜ਼ ਹੈ ਬਾਣੀ ਰਾਹ ਦਿਖਾਉਂਦੀ ਹੈ ਬਾਣੀ ਚਾਨਣਾ ਕਰਦੀ ਹੈ ਤੁਰਨਾ ਵੀ ਤਾਂ ਹੈ ਕਿਤੇ ਇਹ ਤਾਂ ਸ਼ਬਦ ਨਹੀਂ ਅੰਦਰ ਲੈ ਕੇ ਜਾਣਾ ਅਸੀਂ ਸ਼ਬਦ ਦੇ ਅਭਿਆਸੀ ਨਹੀਂ ਰਹੇ ਨਾ ਕੋਈ ਦੱਸਦਾ ਸੋ ਸ਼ਬਦ ਦਾ ਅਭਿਆਸ ਗੁਰਸਿੱਖ ਵਾਸਤੇ ਜ਼ਰੂਰੀ ਹੈ ਇਹਦੇ ਨਾਲ ਹੋਏਗਾ ਕਿ ਸਭ ਕਿਲਵਿਖ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਜਾਂ ਦਿਨ ਚੜ੍ਹ ਜਾਏ ਫਿਰ ਬਾਣੀ ਪੜ੍ਹੇ ਤੁਰਦਾ ਫਿਰਦਾ ਵੀ ਪੜ੍ਹੀ ਜਾਵੇ ਬੈਠ ਕੇ ਪੜ੍ਹੀ ਜਾਵੇ ਵਿਚਾਰ ਕੇ ਪੜ੍ਹੇ ਬਹਿੰਦਿਆਂ ਉੱਠਦਿਆਂ ਨਾਮ ਤੇ ਆਵੇ ਸਾਸ ਗ੍ਰਾਸ ਤੇ ਆਏ ਮੇਰਾ ਹਰ ਤਿਸ ਗੁਰਸਿੱਖ ਗੁਰੂ ਮਨ ਪਾਵੇ ਜਦੋਂ ਗੁਰੂ ਦੇ ਮਨ ਚ ਪਾ ਗਿਆ ਨਾਮ ਜਪਣ ਵਾਲਾ ਫਿਰ ਗੁਰੂ ਇਹਨੂੰ ਉਪਦੇਸ਼ ਸੁਣਾਉਂਦਾ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ ਬ੍ਰਹਮ ਗਿਆਨ ਦਾ ਉਪਦੇਸ਼ ਦਿੰਦਾ ਇਸ ਨੂੰ ਜੀਵ ਨੂੰ ਚੱਕ ਕੇ ਰੱਬ ਬਣਾ ਦਿੰਦਾ ਆਪਣੇ ਨਾਲ ਮਿਲਾ ਲੈਂਦਾ ਸਰੀਰ ਦੋ ਹੁੰਦੇ ਨੇ ਲੇਕਿਨ ਜੋਤ ਇੱਕ ਹੁੰਦੀ ਹੈ ਇਹ ਮਹਾਰਾਜ ਕਹਿੰਦੇ ਉਹ ਗੁਰਸਿੱਖ ਕੀ ਕਰਦਾ ਆਪ ਨਾਮ ਜਪਦਾ ਸੰਸਾਰ ਨੂੰ ਚਪਾਉਂਦਾ ਪਦਵੀ ਕਿੱਡੀ ਹੈ ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੇ ਅਬਰਾ ਨਾਮ ਜਪਾ ਕਹਿੰਦੇ ਭਾਈ ਤਲੋਕਾ ਐ ਆਹ ਤਾਂ ਹੈਗਾ ਪ੍ਰੋਗਰਾਮ ਗੁਰਸਿੱਖ ਦਾ ਉਹ ਜਿਹੜੀਆਂ ਤੈਨੂੰ ਪਹਿਲਾਂ ਦੱਸੀਆਂ ਉਹਨੇ ਰਹਿਤਾਂ ਉਹ ਗੁਣਾਂ ਦੀਆਂ ਰਹਿਤਾਂ ਧਾਰੇ ਦੇ ਬਗੈਰ ਨਾਮ ਨਹੀਂ ਜਪ ਹੁੰਦਾ ਇੱਕ ਗੱਲ ਤੈਨੂੰ ਅਸੀਂ ਹੋਰ ਕਹਿੰਦੇ ਹਾਂ ਉਹ ਇਹ ਹੈ ਕਿ ਤੂੰ ਐ ਵੱਡਾ ਅਫਸਰ ਦੇਖੀ ਕਿਸੇ ਜੀਵ ਨੂੰ ਪਰਮੇਸ਼ਰ ਦੇ ਨੂੰ ਦੁੱਖ ਨਾ ਦੇ ਦੀ ਇਸ ਤਰ੍ਹਾਂ ਫਰਮਾਨ ਕਰ ਸਗਲ ਕੀ ਰਹਿਣ ਕਾ ਹਰ ਸੰਗ ਸਮਾਵੋ ਦੁੱਖ ਨਾ ਦੇਈ ਕਿਸੇ ਜੀ ਪਤ ਸਿਉ ਕਰ ਜਾਓ ਦੁੱਖ ਨਾ ਦੇਈ ਕਿਸੇ ਦਾ ਹਿਰਦਾ ਨਾ ਦਿਖਾਈ ਪਤ ਨਾਲ ਇੱਜ਼ਤ ਦੇ ਨਾਲ ਪਰਮੇਸ਼ਰ ਦੇ ਦਰ ਤੇ ਜਾ ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਰੇਤਾਂ ਨੇ ਕੁਛ ਤੇ ਵਿਕਾਰਾਂ ਵੱਲ ਮਨ ਨਹੀਂ ਜਾਣ ਦੇਣਾ ਮਨ ਲੋ ਚਾਹੇ ਵਰਿਆਈਆਂ ਗੁਰਸ਼ਬਦੀ ਇਹ ਮਨ ਹੋਵੇ ਵਿਕਾਰਾਂ ਵੱਲ ਮਨ ਨਹੀਂ ਜਾਣ ਦੇਣਾ ਤੇ ਭਾਣਾ ਪਰਮੇਸ਼ਰ ਦਾ ਮੰਨਣਾ ਚੰਗਾ ਆ ਜੇ ਤਾਂ ਮੰਨਣਾ, ਮਾੜਾ ਆ ਜੇ ਤਾਂ ਮੰਨਣਾ। ਇੱਕ ਗੱਲ ਦਾ ਧਿਆਨ ਰੱਖਣਾ, ਭਜਨ ਕਰਨਾ ਇਸ ਇਹ ਧਿਆਨ ਰੱਖ ਕੇ ਕਿ ਵਾਹਿਗੁਰੂ ਪਰਿਪੂਰਨ ਹੈ, ਜਿੱਧਰ ਵੀ ਦੇਖਦਾ ਉਹੀ ਹੈ, ਜੈ ਜੈ ਦੇਖੋ ਤੈ ਹਜੂਰ ਦੂਰ ਕਦੇ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ ਤੇ ਮਨ ਸਦਾ ਤਿਆਈ। ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀ ਹੈ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਬਣੀ। ਸੋ ਇਸ ਤਰ੍ਹਾਂ ਦਾ ਉਪਦੇਸ਼ ਲੈ ਕੇ ਭਾਈ ਤਲੋਕਾ ਆਪਣੀ ਡਿਊਟੀ ਤੇ ਚਲਿਆ ਜਾਂਦਾ ਤੇ ਬੰਦਗੀ ਕਰਦਾ। ਡਿਊਟੀ ਤੋਂ ਬਾਅਦ ਕੋਈ ਥਮਾਂ ਖਾਲੀ ਨਹੀਂ ਜਾਣ ਦਿੰਦਾ ਜਦੋਂ ਪ੍ਰਭੂ ਦਾ ਨਾਮ ਨਹੀਂ ਜਪਦਾ। ਗੁਰੂ ਦਾ ਧਿਆਨ ਹਿਰਦੇ ਵਿੱਚ ਸਮਾ ਗਿਆ, ਗੁਰੂ ਹਰਗੋਬਿੰਦ ਪਾਤਸ਼ਾਹ ਇੱਕ ਸਕਿੰਟ ਵਾਸਤੇ ਵੀ ਨਹੀਂ ਦਿਸਦਾ। ਅੱਖਾਂ ਵਿੱਚਦਾ ਤਾਂ ਉਹਦਾ ਅੰਦਰ ਜ਼ਹੂਰ ਦਿਸਦਾ, ਅੱਖਾਂ ਖੋਲਦਾ ਤਾਂ ਉਹ ਨਜ਼ਰ ਆਉਂਦੇ। ਇੰਨੀ ਹਜ਼ੂਰੀ ਚ ਆ ਗਿਆ ਜਿਹੜਾ ਗੁਰਸਿੱਖ, ਇੰਨਾ ਗੁਰੂ ਦੀ ਹਜ਼ੂਰੀ ਚ ਆ ਜਾਏ ਉਹ ਭੇਦ ਅਵਸਥਾ ਚ ਆ ਜਾਇਆ ਕਰਦਾ, ਉਹਦੀ ਜ਼ਬਾਨ ਤੇ ਗੁਰੂ ਬੋਲਿਆ ਕਰਦਾ। ਸੋ ਪਹਿਲਾਂ ਨਾਲੋਂ ਬੜਾ ਚੰਗਾ ਹੋ ਗਿਆ। ਸਾਰਿਆਂ ਦੇ ਵਿੱਚ ਉਪਮਾ ਹੋਣ ਲੱਗ ਗਈ ਵੀ ਭਾਈ ਤਲੋਕੇ ਵਰਗਾ ਤਾਂ ਅਫਸਰ ਹੋਏ ਨਹੀਂ ਸਕਦਾ, ਐਡਾ ਦਿਆਲੂ ਕਿਰਪਾਲੂ, ਇੰਨੀ ਸੋਹਣੀ ਸ਼ਿਕਾਇਤ ਸੁਣਦਾ, ਹਰ ਬੰਦੇ ਨੂੰ ਤਸੱਲੀ ਦਿੰਦਾ। ਨਵਾਬ ਦੇ ਮਨ ਵਿੱਚ ਵੀ ਬੜੀ ਕਦਰ ਪਹੁੰਚੀ ਤੇ ਜ਼ਰੂਰੀ ਗੱਲਾਂ ਜਿੰਨੀਆਂ ਉਹਦੇ ਨਾਲ ਕਰਦਾ। ਇੱਕ ਦਿਨ ਆਪ ਨਵਾਬ ਕਹਿਣ ਲੱਗੇ, ਭਾਈ ਤਲੋਕਾ ਅੱਜ ਸ਼ਿਕਾਰ ਜਾਣਾ, ਜੰਗਲ ਚਲੇ ਜਾਂਦੇ। ਕਹਿਣ ਲੱਗੇ ਦੇਖ ਭਾਈ ਤਲੋਕਾ, ਜਿਹਦੇ ਪੂਰੇ ਜਾਨਵਰ ਨਿਕਲੇ ਉਸੇ ਨੇ ਮਾਰਨਾ। ਉਸ ਵੇਲੇ ਸਾਰੇ ਜਾਂਦੇ ਨੇ ਜੰਗਲ ਚ ਤੇ ਜਿਸ ਵਕਤ ਭਾਈ ਤਲੋਕਾ ਦੇਖਦਾ ਤਾਂ ਉਹਦੇ ਸਾਹਮਣੇ ਇੱਕ ਹਰਨੀ ਨਿਕਲੇ ਆਈ। ਜਦ ਉਹਨੇ ਦੇਖਿਆ, ਜਵੇ ਤਲੋਕੇ ਕੀ ਨਸ ਨੇਰਾ ਘੋੜਾ ਮਿਲਵੈ, ਕਹਿੰਦੇ ਘੋੜਾ ਨਠਾਇਆ ਘੋੜਾ ਮਿਲਵੈ ਨਿਕਟ ਤਬ ਹੇਰਾ, ਨੇੜੇ ਦੇਖਿਆ ਕੀ ਦੇਖਦੇ ਨੇ ਕਿ ਹਰਨੀ ਹੈ। ਉਸ ਵੇਲੇ ਖੈਂਚ ਖੜਕੋ ਤਾਂ ਭਰਮਾ ਚਾਰਾ, ਮਿਰਗਨੀ ਗਰਭ ਦੱਦ ਕਰਤਾ ਡਰ। ਉਹਦੇ ਪੇਟ ਵਿੱਚ ਦੋ ਬੱਚੇ ਸੀ, ਜਿਸ ਵਕਤ ਤਲਵਾਰ ਮਾਰੀ ਤਾਂ ਦੋਏ ਬੱਚੇ ਗਿਰ ਗਏ, ਉਹ ਬੱਚੇ ਤੜਫਣ ਲੱਗ ਗਏ। ਹਰਨੀ ਜਿਹੜੀ ਸੀ ਉਹ ਬੇਵਸ ਹੋਈ, ਬੱਚਿਆਂ ਨੂੰ ਦੇਖਦੀ ਦੇਖਦੀ ਮਰ ਗਈ। ਇਹਦੇ ਮਨ ਚ ਏਡਾ ਸ਼ੌਕ ਲੱਗਿਆ ਵੀ ਗੁਰੂ ਮਹਾਰਾਜ ਨੇ ਤਾਂ ਕਿਹਾ ਸੀਗਾ ਵੀ ਕਿਸੇ ਜੀ ਨੂੰ ਦੁੱਖ ਨਾ ਦੇਈ, ਮੇਰੇ ਤਾਂ ਬੜੀ ਭਾਰੀ ਭੁੱਲ ਹੋ ਗਈ। ਘਰ ਆ ਗਿਆ, ਅਰਦਾਸਾਂ ਕਰਦਾ ਗੁਰੂ ਮਹਾਰਾਜ ਕੋਲ, ਬੇਨਤੀਆਂ ਕਰਦਾ। ਅਖੀਰ ਫੈਸਲਾ ਕਰ ਲਿਆ ਵੀ ਜੋ ਹੋਣਾ ਹੋਵੇ, ਤੇ ਅੱਜ ਤੋਂ ਬਾਅਦ ਮੈਂ ਲੋਹੇ ਦੀ ਤਲਵਾਰ ਨਹੀਂ ਰੱਖਣੀ, ਕਾਠ ਦੀ ਬਣਾ ਕੇ ਲੋਹੇ ਵਰਗੀ ਬਣਵਾ ਕੇ ਆਪਣੇ ਮਿਆਨ ਵਿੱਚ ਪਾ ਲਈ। ਜੋ ਦੁਖੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਭਾਈ ਤਲੋਕਾ ਲਈ ਫਿਰਦਾ ਤਲਵਾਰ ਕਾਠ ਦੀ, ਤੇ ਫਿਰ ਵੱਡਾ ਜਰਨੈਲ ਬਣਿਆ, ਕਿਉਂ ਨਾ ਇਹਨੂੰ ਇਹਦੀ ਇਨਕੁਆਇਰੀ ਕਰਾ ਦੀਏ। ਤੇ ਜੇ ਨਵਾਬ ਗੁੱਸੇ ਹੋ ਗਿਆ, ਸੱਚਮੁੱਚ ਉਸ ਨੂੰ ਲੱਗ ਗਿਆ ਪਤਾ, ਉਹ ਕੇਵਲ ਇਸ ਨੂੰ ਅਹੁਦੇ ਤੋਂ ਨਹੀਂ ਲਾਊਗਾ, ਜਾਨ ਤੋਂ ਵੀ ਮਰਵਾ ਦੇਗਾ ਵੀ ਤੂੰ ਐਡਾ ਬੇਵਿਸ਼ਵਾਸ ਬੰਦਾ, ਵਿਸ਼ਵਾਸਘਾਤ ਕਰਦਾ ਤੂੰ ਮੇਰੇ ਨਾਲ। ਉਹ ਗਿਆ ਜਾ ਕੇ ਨਵਾਬ ਨੂੰ ਕਹਿਣ ਲੱਗਿਆ, ਨਵਾਬ ਸਾਹਿਬ ਸ਼ਰ੍ਹਾ ਇਹ ਕਹਿੰਦੀ ਹੈ ਕਿ ਹਿੰਦੂ ਨੂੰ ਕਦੇ ਵੀ ਵੱਡਾ ਅਫਸਰ ਨਾ ਬਣਾਓ। ਕਹਿੰਦੀ ਹੈ ਨਾ ਕਹਿੰਦੇ ਹਾਂ, ਕਹਿੰਦੇ ਤੁਸੀਂ ਤਾਂ ਲੋਕੀ ਨੂੰ ਬਹੁਤ ਵੱਡਾ ਅਫਸਰ ਬਣਾਇਆ ਹੋਇਆ ਫੌਜ ਦਾ। ਕਹਿੰਦੇ ਹਾਂ, ਤਾਂ ਲੋਕੀ ਵਰਗਾ ਤਾਂ ਬੰਦਾ ਹੀ ਨਹੀਂ ਕੋਈ ਹੈ, ਚਾਹੇ ਉਹ ਸਿੱਖ ਹੈ ਉਹ ਗੁਰੂ ਨਾਨਕ ਦਾ। ਗੁਰੂ ਨਾਨਕ ਦਾ ਸਿੱਖ ਕਦੇ ਝੂਠ ਨਹੀਂ ਬੋਲੇਗਾ, ਕਦੇ ਧੋਖਾ ਨਹੀਂ ਦੇਵੇਗਾ, ਕਦੇ ਕੋਤਾਹੀ ਨਹੀਂ ਕੰਮ ਚ ਕਰੇਗਾ, ਉਹ ਮਾਲਕ ਦਾ ਪੂਰਾ ਵਫ਼ਾਦਾਰ ਰਹੇਗਾ। ਇਸ ਕਰਕੇ ਮੁਮਨਾ ਨਾਲੋਂ ਵੀ ਮੈਨੂੰ ਤਾਂ ਉਹ ਚੰਗਾ। ਕਹਿੰਦੇ ਮਹਾਰਾਜ, ਮੈਂ ਜੇ ਸਾਬਤ ਕਰ ਦਵਾਂ ਵੀ ਉਹ ਧੋਖਾ ਦਿੰਦਾ, ਕਹਿੰਦੇ ਹੋ ਨਹੀਂ ਸਕਦਾ। ਕਹਿਣ ਲੱਗੇ ਮਹਾਰਾਜ, ਉਹਨੇ ਕਾਠ ਦੀ ਤਲਵਾਰ ਪਹਿਨੀ ਹੋਈ ਹੈ, ਨਾ ਹੋਵੇ ਤਾਂ ਤੁਸੀਂ ਮੈਨੂੰ ਜੋ ਸਜ਼ਾ ਦੇਣੀ ਹੈ ਦੇ ਲਿਓ। ਕਹਿੰਦੇ ਮੈਂ ਤੈਨੂੰ ਕੈਦ ਕਰ ਦੂੰ, ਹਾਂ ਜੇ ਉਹਦੇ ਕੋਲ ਨਿਕਲਿਆ ਹੀ ਫਿਰ ਮੇਰਾ ਵਿਸ਼ਵਾਸ ਟੁੱਟ ਗਿਆ, ਉਹ ਤੋਂ ਇਹ ਜੋ ਸਜ਼ਾ ਹੋਏਗੀ ਮੈਂ ਉਸਨੂੰ ਦੇਵਾਂਗਾ। ਚੁਗਲੀ ਕਰ ਦਿੱਤੀ, ਚੁਗਲੀ ਸਾਹ ਸਿੰਘ ਜੀ ਬਹੁਤ ਬੁਰੀ ਚੀਜ਼, ਇਹ ਜੁੜਿਆ ਹੋਇਆ ਨੂੰ ਪਾੜ ਦਿੰਦੀ ਹੈ, ਗੱਲੇ ਚਲਾਉਣੀ ਹੈ, ਚਲਾ ਦਿਓ ਜਿਹਦੇ ਖਿਲਾਫ਼ ਚਲਾਉਣੀ ਹੈ। ਪਤਾ ਲੱਗਦਾ ਕੋਈ ਪੁੱਛਦਾ ਵੀ ਤਾਂ ਐਂ ਕਿਹਾ, ਮਨ ਵਿੱਚ ਇਹ ਕਰ ਲਏਗਾ।
ਬੜੇ ਗਲਤ ਕੰਮ ਕਰਦਾ ਹੈ। ਮਹਾਰਾਜ ਨੇ ਚੁਗਲੀ ਤੇ ਨਿੰਦਿਆਂ ਨੂੰ ਇੱਕ ਪੱਧਰ ਤੇ ਰੱਖਿਆ। ਨਿੰਦਕ ਜਿਹੜਾ ਹੈ, ਨਿੰਦਾ ਕਰਨ ਵਾਲਾ, ਬੜੀ ਭਾਰੀ ਸਜ਼ਾ ਪਾਉਂਦਾ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕ ਇੱਕ ਹੋਰ ਪਵਨ, ਕੁੰਭੀ ਨਰਕ ਅੱਜ ਵਾਸਾ ਹੋ ਜਾਂਦਾ। ਸੋ ਨਵਾਬ ਦੇ ਮਨ ਵਿੱਚ ਸ਼ੱਕ ਪੈ ਗਿਆ ਵੀ ਹੈ, ਐਡੀ ਦ੍ਰਿੜਤਾ ਦੇ ਨਾਲ ਇਹ ਕਹਿ ਰਿਹਾ ਕਿ ਮਹਾਰਾਜ ਮੈਨੂੰ ਜੋ ਸਜ਼ਾ ਦੇਣੀ ਹੈ ਦੇ ਲਓ, ਤੇ ਇਹ ਤਾਂ ਫਿਰ ਕੋਈ ਦਾਲ ਚ ਕਾਲਾ ਕਾਲਾ ਹੀ ਨਾ ਹੋਵੇ। ਜੇ ਇਹ ਜਮੈਲੇ ਧੋਖਾ ਦੇ ਸਕਦਾ ਮੈਨੂੰ, ਤਾਂ ਫਿਰ ਕੌਣ ਰਹਿ ਗਿਆ ਮੇਰਾ ਹਿੱਤ? ਮੈਂ ਤਾਂ ਇਹਦੇ ਉੱਤੇ 100% ਭਰੋਸਾ ਇਸ ਕਰਕੇ ਕਰਨਾ ਕਿ ਗੁਰੂ ਨਾਨਕ ਦੀ ਸਿੱਖੀ ਧਾਰਨ ਕਰੀ ਹੋਈ ਹੈ। ਗੁਰੂ ਨਾਨਕ ਦਾ ਸਿੱਖ ਕਦੇ ਧੋਖਾ ਨਹੀਂ ਦਿੰਦਾ, ਕਦੇ ਵਿਚਾਰੀ ਨਹੀਂ ਹੁੰਦਾ, ਕਦੇ ਰਿਸ਼ਵਤੀ ਨਹੀਂ ਹੁੰਦਾ, ਕਦੇ ਕੋਈ ਗਲਤ ਗੱਲ ਨਹੀਂ ਕਰਦਾ। ਅਖੀਰ ਨਵਾਬ ਨੇ ਨਿਰਣਾ ਕਰਨ ਵਾਸਤੇ ਭਾਈ ਤਲੋਕੀ ਨੂੰ ਕਿਹਾ ਕਿ ਭਾਈ ਤਲੋਕਾ, ਫੌਜ ਨੂੰ ਫਾਲਨ ਕਰੋ ਪਰੇਡ ਗਰਾਊਂਡ ਦੇ ਅੰਦਰ। ਬਿਗਲ ਵੱਜ ਗਿਆ ਤੇ ਬਿਗਲ ਵੱਜਣ ਦੇ 10 ਮਿੰਟ ਦੇ ਅੰਦਰ ਅੰਦਰ ਸਾਰੀ ਫੌਜ ਨੂੰ ਆ ਕੇ ਖੜਨਾ ਪੈਂਦਾ। ਸਿਰਫ 10 ਮਿੰਟ ਦਾ ਟਾਈਮ ਹੁੰਦਾ, ਉਹ ਵੀ ਆਪੇ ਨਹੀਂ ਖੜਨਾ, ਨਾਲ ਲੈਣਾ ਸਮਾਨ ਤੇ ਜਿਵੇਂ ਚੜਾਈ ਕਰਨੀ ਹੈ ਰਾਸ਼ਨ ਵੀ ਨਾਲ ਲੈਣਾ, ਹਰੇਕ ਚੀਜ਼ ਨਾਲ ਲੈ ਕੇ, ਪੂਰੀ ਵਰਦੀ ਪਹਿਨ ਕੇ, ਸ਼ਸਤਰ ਲੈ ਕੇ ਹਾਜ਼ਰ ਹੋਣਾ ਪੈਂਦਾ ਪਰੇਡ ਗਰਾਊਂਡ ਚ। ਬਿਗਲ ਵੱਜ ਗਿਆ, ਸਾਰੀ ਫੌਜ 10 ਮਿੰਟ ਦੇ ਅੰਦਰ ਅੰਦਰ ਪਰੇਡ ਗਰਾਊਂਡ ਚ ਆ ਗਈ। ਆਪਣੇ ਆਪਣੇ ਰੈਂਕਾਂ ਦੇ ਮੁਤਾਬਕ ਲਾਈਨਾਂ ਲਾ ਕੇ ਖੜ ਗਏ। ਉਸ ਵੇਲੇ ਨਵਾਬ ਨੇ ਕਿਹਾ ਕਿ ਭਾਈ ਤਲੋਕਾ ਜੀ, ਕਾਫੀ ਦੇਰ ਹੋ ਗਈ ਯੁੱਧ ਕਰੇ ਨੂੰ, ਉਹਦੇ ਬਾਅਦ ਆਪਾਂ ਇੰਸਪੈਕਸ਼ਨ ਨਹੀਂ ਕਰਿਆ ਹਥਿਆਰਾਂ ਦਾ, ਤੇ ਹੁਣ ਮੇਰੇ ਮਨ ਵਿੱਚ ਹੈ ਵੀ ਸ਼ਾਇਦ ਬਹੁਤ ਸਾਰਿਆਂ ਦਾ ਹਥਿਆਰ ਟੁੱਟੇ ਹੋਏ ਹੋਣ, ਤੇ ਹੁਕਮ ਦੇ ਦਿਓ, ਕਾਸ਼ਨ ਦਿਓ ਕਿ ਸਾਰੇ ਹਥਿਆਰ ਕੱਢ ਕੇ ਮੈਨੂੰ ਦਿਖਾਓ। ਉਸ ਵੇਲੇ ਇਹਨੇ ਕਾਸ਼ਨ ਦੇਤਾ, ਹਥਿਆਰ ਦਿਖਾਉਣ ਵਾਸਤੇ ਤਲਵਾਰ ਮਿਆਨ ਵਿਚਾਲਿਓਂ ਫੜਨੀ ਪੈਂਦੀ ਹੁੰਦੀ ਹੈ, ਮੁੱਠਾ ਜਿਹੜਾ ਹੈ ਜਿਹੜਾ ਦੇਖਦਾ ਉਹ ਆਪਣੇ ਹੱਥ ਨਾਲ ਕੱਢਦਾ ਤਲਵਾਰ। ਨਵਾਬ ਇੱਕ ਪਾਸੇ ਤੋਂ ਚੱਲ ਪਿਆ, ਆਫੀਸਰ ਜਿਹੜੇ ਨਾਲ ਨੇ ਉਹ ਕੱਢੀ ਜਾਂਦੇ ਨੇ, ਆਫੀਸਰਾਂ ਦੀ ਵੀ ਵਾਰੀ ਆਈ ਜਾਂਦੀ ਹੈ, ਤੇ ਹੁੰਦੇ ਹੁੰਦੇ ਅੱਜ ਚਿੰਤਾ ਚ ਆ ਗਿਆ ਵੀ ਹੁਣ ਮੇਰੀ ਵਾਰੀ ਆਉਣ ਵਾਲੀ ਹੈ, ਵੀ ਹੁਣ ਕੀ ਹੋਊਗਾ, ਤੇ ਮੈਂ ਤਾਂ ਇੱਕ ਅਸੂਲ ਦੀ ਪਾਲਣਾ ਕਰੀ ਹੈ, ਦੂਖ ਨਾ ਦੇ ਕਿਸੇ ਜੀ ਪਤਸ਼ੋਂ ਘਰ ਜਾਵੋ, ਤੇ ਹੁਣ ਹੋਵੇਗਾ ਕੀ, ਮੇਰਾ ਪਰਦਾ ਕੌਣ ਢਕੂਗਾ। ਉਸ ਵੇਲੇ ਨੇਤਰ ਬੰਦ ਹੋ ਗਏ, ਗੁਰੂ ਛੇਵੇਂ ਪਾਤਸ਼ਾਹ ਦੇ ਦਰਬਾਰ ਚ ਪਹੁੰਚ ਗਏ, ਦਰਬਾਰ ਸਾਹਿਬ ਅਕਾਲ ਤਖ਼ਤ ਉੱਤੇ, ਤੇ ਹਿਰਦੇ ਦੀ ਧੁਰ ਡੰਗਿਆਈ ਦੇ ਵਿੱਚੋਂ ਇਸ ਤਰ੍ਹਾਂ ਦੀ ਅਰਦਾਸ ਨਿਕਲਦੀ ਹੈ, ਜਿਵੇਂ ਰੱਖੀ ਸੀ ਗੁਰੂ
ਵੇਲੇ ਮੇਰਾ ਉਦਧਾਰ ਹੋਇਆ। ਜਿਸ ਤਰ੍ਹਾਂ ਦਾ ਦਰੋਪੀ ਦਾ ਸੀ, ਕੋਈ ਦਰਬਾਰਾ ਸੀ, ਕੋਈ ਸਹਾਇਤਾ ਕਰਨ ਵਾਲਾ ਸੀ, ਅੰਦਰ ਸਭਾ ਪ੍ਰਸਾਦ ਨੇ ਬੰਦੇ ਬਾਹਰ ਕਰੋ, ਦੁਨਾਂ ਨੂੰ ਬਣਵਾਇਓ, ਨੰਗੀ ਕਰੋ, ਸੰਚਾਰੀ ਕਰਨੀ ਜੋ ਨੰਗੀ ਹੋਵੇ ਜੋ ਕੋਈ ਬਣ ਕੇ ਸੋਹਣਾ ਕਰਦਾ। ਬੱਚੇ ਪਾਂਡਵ ਵੇਖਦੇ ਆ, ਉਹ ਮੈਨੂੰ ਸਾਰ ਦਿੰਦਾ ਦੇਖਦੇ ਨੇ, ਪਰ ਬਸ ਨਹੀਂ ਚੜਦਾ, ਉਸਨੇ ਝਟਕਾ ਮਾਰਿਆ ਇੱਕ ਅੱਧੀ ਤੋਂ ਗਏ। ਉਸ ਵੇਲੇ ਅੱਧੀ ਪੀਰ ਧਿਆਨ ਕਰ ਆਪ ਆਵਾਜ਼ ਨਿਕਲ ਗਈ, ਇਹ ਪ੍ਰਭੂ ਹੋਣ ਦੀ ਕਿਹਾ ਕੀ ਉਹ ਝਟਕੇ ਮਾਰੀ ਜਾਂਦੇ ਨੇ, ਕੱਪੜਾ ਆ ਜਾਂਦਾ ਕੱਪੜ ਕੋਲ ਸਾਰੇ ਉੱਤਰਦੇ ਨਾ ਮਾਰ ਸਾਰੇ ਥੱਕੇ ਪ੍ਰਸੰਗ ਜਾਂਦੀ ਹੈ ਆਪਣੇ ਸਰਪੋਂ ਕਰਦੇ ਹੈ ਕਿ ਸੱਤ ਦਿਨ ਇੱਥੇ ਛੁੱਟੀ ਸੀਗੇ, ਸੱਤ ਦਿਨ ਸੱਤ ਰਾਤ ਨਾ ਪਤਾ ਅਖੀਰ ਦੋਏ ਭਰਾ ਪਿਓ ਜੋ ਕਿ ਦਿੱਲੀ ਗਿਆ ਅਤੇ ਉਹ ਸੱਤ ਫਿਰ ਕੀ ਹੋਇਆ, ਫਿਰ ਬੱਸ ਮਿਲਿਆ ਨਾ, ਹੱਥ ਮਰੋੜਨ ਸਿਰ ਧੋਣ ਪੱਛੋਂ ਨਾਲ ਕਰਦੇ ਜਿਲ੍ਹਾ ਉਸਰ ਗਿਆ, ਸੌਣ ਆ ਰਿਹਾ ਕੱਪੜਾ ਰੱਖਣ ਰਾਤ ਹੋ ਗਈ ਤੇ ਉਧਰੋਂ ਆਈ ਜਾਂਦਾ ਇਧਰੋਂ ਆਈ ਤਾਰਾ ਹੀ ਠਾਕਰ ਮਿਲੇ ਮੈਚ ਨਹੀਂ ਕਹਿਣ ਲੱਗੀ ਮਹਾਰਾਜ ਤੁਸੀਂ ਬੜੀ ਦੇਰ ਬਾਅਦ ਆਏ ਮਹਾਰਾਜ ਕਹਿਣ ਲੱਗੀ ਯਾਦ ਕਰ ਕਦ ਮੈਂ ਤਾਂ ਮੈਨੂੰ ਬਾਤ ਪਾਈ ਜਦ ਅੱਧੀ ਧੋਤੀ ਰਹਿ ਗਈ ਜਦ ਮਾਰੀ ਸੀ ਨਾ ਫਿਰ ਮੇਰੇ ਵੱਲੋਂ ਤਾਂ ਦੇਖ ਲਈ ਕਿਉਂਕਿ ਮੈਨੂੰ ਆਦਤ ਹੋਈ ਪਈ ਹੋਈ ਹੈ ਨਾਥ ਨਾਥਾ ਮਾਣ ਮਾਰ ਜਿਹਦਾ ਕੋਈ ਸਹਾਰਾ ਨਾ ਹੋਵੇ ਉਹਨੇ ਉਹਦਾ ਮਨ ਪੰਨ ਨਹੀਂ ਹੁੰਦਾ ਅਰਦਾਸ ਕਰਦਾ ਹੈ ਅਬ ਮੇਰੀ ਤੁਮ ਕਰੋ ਸਹਾਈ ਜਥਾ ਦਰੋਪਦੀ ਤਾਜ ਰਾਈ ਮਰਦਾ ਸਵਾ ਫਿਕੇ ਤਿਜ ਰਾਖਾ ਪੁਰੀ ਨਾ ਦੁਸ਼ਟ ਕੀ ਅਬ ਦਾਖਾ ਇਹ ਮੇਰੀ ਅਬ ਲਾਜ ਰੱਖੀ ਹੈ ਸਵਾ ਵਿਖੇ ਕਰ ਖੜਕ ਇਹ ਸਵਾ ਚ ਮੈਂ ਬੇਚ ਹੋ ਜਾਗਾ ਇਹ ਮੇਰੀ ਖੜਕ ਦੇ ਥਾਂ ਤੇ ਤੇਰੀ ਖੜਕ ਦੇਗਾ ਮਨ ਹੀ ਮਨ ਮਨਾਵਤ ਗੁਰਕੋ ਦਹਿਲ ਰਹੋ ਨਹਿ ਧੀਰ ਜੋਰ ਕੋ ਕਬ ਸਤਿਗੁਰ ਨਿਜ ਦਾਸ ਮਿਲਾ ਵਿਚਾਰਿਆ ਤੇਰਾ ਦਾਸ ਮੇਰੀ ਸ਼ਰਤੀ ਲੱਗਿਆ ਹੋਇਆ ਜੋ ਸ਼ਰਨ ਆਵੇ ਸੰਤ ਲਾਵੇ ਇਹ ਫਿਰ ਸਵਾਮੀ ਦਾ ਸ਼ਰਨ ਆਏ ਗੁਰੂ ਮਹਾਰਾਜ ਦਾ ਬਿਰਧ ਹੈ ਔਖੀ ਘੜੀ ਨਾ ਦੇਖਣ ਦੇਵੇ ਆਪਣਾ ਬਿਰਧ ਧਿਆਨ ਕਰੇ ਔਖੀ ਘੜੀ ਨਾ ਦੇਖਣ ਦੇਵੇ ਆਪਣਾ ਬਿਰਧ ਧਿਆਨ ਕਰੇ ਹੈ ਆਪੇ ਨਾਮ ਨੀ ਪਾਵੇ ਜੈ ਜੈਕਾਰ ਜਾਣਾ ਪੈਂਦਾ ਛੱਡ ਕੇ ਸੰਘਰਸ਼ ਨੂੰ ਹਰ ਜੀ ਆਉਣਾ ਪੈਂਦਾ ਛੱਡ ਕੇ ਸੰਘਰਸ਼
ਕੀ ਤਾਂ ਤਾਂ ਉੱਠਦਾ ਕਹਿੰਦੇ ਧੋਣਾ ਪੈਂਦਾ ਧੋਣਾ ਕਹਿੰਦੇ ਨੇ ਬਹੁਤ ਸਪੀਡ ਨਾਲ ਜਾਣਾ ਮਹਾਰਾਜ ਨੂੰ ਕੀ ਸੀ ਇੱਕ ਡਿੰਗ ਪਟਣੀ ਸੀ ਉੱਤੇ ਆ ਜਾਂਦੇ ਕਿਉਂਕਿ ਮਹਾਰਾਜ ਦੇ ਗੁਰਸਿੱਖਾਂ ਚ ਸ਼ਕਤੀਆਂ ਆਮ ਦੇਖਣ ਵਿੱਚ ਆਈਆਂ ਇਧਰੋਂ ਪੈਰ ਪਟਿਆ ਤੇ ਦੂਏ ਪਾਸੇ ਚਲੇ ਗਏ ਗੁਰਸਿੱਖ ਦਿਖਾਉਂਦੇ ਨੀ ਸ਼ਕਤੀਆਂ ਜਰਦੇ ਨੇ ਕਿਤੇ ਪਰਮਕਾਰ ਬਸ ਪ੍ਰਗਟ ਵੀ ਹੋ ਜਾਇਆ ਕਰਦੇ ਬਾਬਾ ਜਵਾਲਾ ਸਿੰਘ
last part ਆਪਣਾ ਵਚਨ ਦਬਾਉਣ ਵਾਸਤੇ ਸ਼ਕਤੀ ਬਣਦੇ ਨੇ। ਉਸ ਵੇਲੇ ਕਹਿੰਦਾ ਮੈਂ ਜਦ ਪੜ੍ਹਦਾ ਸੀ ਉਹਦੇ ਜੇ ਵਚਨ ਆਇਆ ਤਾਂ ਕਹਿੰਦੇ ਬਾਬਾ ਜੀ ਨੇ ਹੱਥ ਰੱਖ ਕਹਿੰਦੇ ਨੇ ਕੱਲ੍ਹ ਇਹੀ ਗੱਲ ਸੀ ਅਸੀਂ ਵਚਨ ਦਿੱਤਾ ਹੋਇਆ ਸੀ ਸਰਦਾਰ ਸਿੰਘ ਸਮੇਂ ਕਹਿੰਦੇ ਉਹਦੇ ਸਵਾਸ ਕੀਤੇ ਨੇ ਜਦ ਆਪਾਂ ਗਏ ਹਾਂ ਸਿਰਫ ਦਸ ਸਵਾਸ ਪੜ੍ਹੇ ਅਸੀਂ ਆਪਣਾ ਵਚਨ ਪੂਰਾ ਕਰਨਾ ਸੀ ਇਹ ਤਾਂ ਸਿੱਖਾਂ ਦੀ ਸ਼ਕਤੀ ਹੈ ਮਹਾਰਾਜ ਜੀ ਦੀ ਸ਼ਕਤੀ ਹੈ ਉਹਦਾ ਪਿਆ ਹੈ ਸ਼ਕਤੀ ਸਿੱਖਾਂ ਕੋਲ ਮਨ ਦੀ ਸ਼ਕਤੀ ਨਹੀਂ ਹੋਏਗੀ ਦੋ ਬਾਤਾਂ ਹੋਣਗੀਆਂ ਉਹਦਾ ਦਰਿਆ ਹੈ ਆਪ ਨੇ ਉਸ ਵੇਲੇ ਆਪਣੇ ਉਧਰ ਗੁਰਸਿੱਖ ਨੇ ਕਿਹਾ ਤੇਰਾ ਗੁਰੂ ਸਹਾਇਤਾ ਕਰਦਾ ਵਿਸ਼ਵਾਸ ਹੈ ਸੌ ਉਸਨੇ ਵਾਹਿਗੁਰੂ ਉਹਨੇ ਹੱਥ ਪਾਇਆ ਵਾਹਿਗੁਰੂ ਕਹਿ ਹੱਥ ਵਾਹਿਗੁਰੂ ਕਹਿਣ ਦੇ ਨਾਲ ਵਾਹਿਗੁਰੂ ਕਹਿ ਕਹਿਣਾਰਾ ਪਿੱਛੇ ਪਇਓ ਪ੍ਰਕਾਸ਼ ਵਗਾਰਾ ਜਿਹੜੇ ਦਰਬਾਰ ਨਾ ਪਤਾ ਕਹਿੰਦੇ ਚਾਨਣਾ ਹੋ ਗਿਆ ਚੰਨ ਅੱਖਾਂ ਚ ਤਿਆਰ ਗਿਆ ਦਬਾਰ ਇਹੋ ਜਿਹਾ ਸੁਪਾਪ ਸੈਂਤੀ ਸਿੱਖੀ ਕਾਰ ਭਾਈ ਡਾਕਟਰ ਮਾਇਆ ਅਸ ਦੀ ਕਨਕਾਰਾ ਅਸ ਮੇਰੀ ਇਸ ਪਰਿਵਾਰ ਦੀ ਸਿੱਖੀ ਕਾਰ ਮੇਰੀ ਚੌਂਕ ਮੈਂ ਚੱਕਰ ਨਹੀਂ ਅਪਰ ਕੋਈ ਇਸਮੇ ਦੇਰੀ ਇਸ ਤਰ੍ਹਾਂ ਦੀ ਮੈਂ ਕੇਰਤ ਡਰ ਚੋ ਸਾਲਾ ਕੇਰਤ ਹਰ ਚੋ ਸਾਲਾ ਖੁਸ਼ ਹੋ ਗਿਆ ਬਹੁਤ ਨਹੀਂ ਮੇਰੇ ਤੇ ਮੈਂ ਪੈਸੀ ਦੁਬਾਰਾ ਤੁਸੀਂ ਮੈਂ ਕਿਸੇ ਮੇਰੇ ਦੁੱਖ ਕਹਿੰਦਾ ਭਾਈ ਦੁੱਖਾ ਮੈਂ ਤੇਰੇ ਉੱਤੇ ਬੜਾ ਪ੍ਰਸੰਨ ਹੋਇਆ ਵਿਆਹ ਤੋਂ ਬਾਅਦ ਦੇ ਮੇਰੀ ਸਲਾਹ ਉਧਰਲੇ ਪਾਸੇ ਉਹ ਜਿਹੜਾ ਟਿਕਟ ਸੀ ਕਹਿੰਦਾ ਸੀ ਕਾਸ਼ਤੀ ਤਲਵਾਰ ਹੈ ਦੇਖੀ ਮੈਂ ਤੇਰੇ ਨਾਲੇ ਸਮਝ ਨਹੀਂ ਆਉਂਦੀ ਗੱਲ ਜਿੱਦਿਆ ਕਰਨ ਵਾਲੇ ਦਾ ਜੋ ਬਚਨ ਹੁੰਦਾ ਹੈ ਉਹ ਹੋਇਆ ਉਹਦਾ
ਹੋਇਆ ਉਹਦੇ ਵੱਲ ਕਹਿਣ ਲੱਗਿਆ ਉਹ ਪ੍ਰੇਮੀਆਂ ਐਡੀ ਤੇਰੇ ਮਨ ਵਿੱਚ ਈਰਖਾ ਹੁਣ ਤਿਆਰ ਹੋ ਜਾਓ ਸਜ਼ਾ ਭੁਗਤਣ ਵਾਸਤੇ ਜੇ ਤੂੰ ਆਪ ਹੀ ਮੈਨੂੰ ਕਹੀ ਹੈ ਕਿ ਮੈਨੂੰ ਵੱਡੀ ਤੇ ਵੱਡੀ ਸਜ਼ਾ, ਚਾਹੇ ਸਾਰੀ ਜ਼ਿੰਦਗੀ ਕਾਰਾਗਾਰ ਚ ਰੱਖੋ ਚਾਹੇ ਮੈਨੂੰ ਮਾਰ ਦਿਓ, ਪਰ ਮੈਂ ਝੂਠ ਨਹੀਂ ਬੋਲਦਾ। ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਪਿਆਰੇ ਨੇ ਉਹਨਾਂ ਦੇ ਨਾਲ ਲੱਗਣ ਵਾਲਿਆਂ ਨੂੰ ਸੁੱਖ ਨਹੀਂ ਮਿਲਿਆ ਕਰਦੇ,
ਸੁੱਖ ਕਦੇ ਨਾ ਪਾਉਂਦੇ ਜੀ ਮੁਗਧ ਨਰ
ਸੰਤ ਨਾਲ। ਸੋ ਜੋ ਪਰਮੇਸ਼ੁਰ ਦਾ ਗੁਰੂ ਦਾ ਪਿਆਰਾ ਹੈ ਉਹਨੂੰ ਦੁੱਖ ਨਹੀਂ ਮਿਲਿਆ ਕਰਦਾ, ਕਿਉਂਕਿ ਗੁਰੂ ਉਹਦੀ ਪਿੱਠ ਤੇ ਹੈ, ਐਸਾ ਫਰਮਾਨ ਹੈ।
ਸੋ ਦੁੱਖ ਕੈਸਾ ਪਾਵੇ ਜਿਹਦਾ ਰਾਸਾ ਹੈ ਪਰਮਾਤਮਾ,
ਜਿਹਦੀ ਗੁਰੂ ਨਾਲ ਬਣ ਗਈ, ਗੁਰੂ ਦਾ ਬਣ ਗਿਆ, ਗੁਰੂ ਦੀ ਸਿੱਖੀ ਨੂੰ ਕਮਾ ਲਿਆ, ਗੁਰੂ ਨਾਲ ਭੇਦ ਅਵਸਥਾ ਦਾ ਹੋ ਗਿਆ ਸਾਧ ਸੰਗਤ ਜੀ, ਉਹਨੂੰ ਦੁੱਖ ਨਹੀਂ ਪ੍ਰਾਪਤ ਹੋਇਆ ਕਰਦਾ, ਉਹਦੀ ਹਰ ਥਾਂ ਦੇ ਉੱਤੇ ਜੈ ਹੋਇਆ ਕਰਦੀ ਹੈ, ਐਸਾ ਫਰਮਾਨ ਪੜ ਲਓ।
ਕਦੇ ਬਿਨਾਂ ਹਾਰ ਗਾਓ ਜਿਹਦੇ ਹੋ ਜੈ ਵਾਲੇ।
ਤਲਵਾਰ ਗਾਇਬ ਕਰ ਦਿੱਤੀ ਗਈ ਤਲਵਾਰ ਨਹੀਂ ਤਲਵਾਰ ਨਹੀਂ ਲੈ ਜਾ ਐਸਾ ਹਾਜ਼ਰ ਹਾਜ਼ਰ ਨਾਨ ਕਿ ਆਮ ਮੈਂ ਬਾਰ ਬਾਰ ਪਰਮੇਸ਼ਰ ਉਸ ਵੇਲੇ ਸਾਨੂੰ ਪਤਾ ਨਹੀਂ ਉਹਨਾਂ ਦੇ ਉੱਤੇ ਭਰੋਸਾ ਲਿਆ ਉਹ ਕਦੇ ਜਿਵੇਂ ਗਏ ਸਿੱਖ ਦੇ ਨਾਲ ਰਹਿੰਦੇ ਅੰਦਰ ਰਹਿੰਦੇ ਨੇ ਇੱਕ ਅੰਦਰ ਜਾਣ ਦੀ ਐਸਾ ਕਰਦਾ ਜੇ ਕੋਈ ਆਉਂਦਾ ਤਾਂ ਸਹਾਇਤਾ ਕਰਕੇ ਉਸ ਦਾ
ਸੋ ਇਹ ਦੋ ਦਿਨਾਂ ਦੇ ਅੰਦਰ ਬਹੁਤ ਸਾਰੇ ਬੇਨਤੀਆਂ ਕੀਤੀਆਂ ਗਈਆਂ। ਅਸੀਂ ਬਹੁਤ ਦੂਰ ਜਾ ਚੁੱਕੇ ਹਾਂ, ਸਿੱਖੀ ਤੋਂ ਭੁੱਲ ਚੁੱਕੇ ਹਾਂ ਗੁਰੂ ਦੇ ਪਿਆਰ ਨੂੰ। ਹੋਰ ਇਹ ਚੀਜ਼ਾਂ ਸਾਡੇ ਮਨ ਵਿੱਚ ਆਈ ਜਾਂਦੀਆਂ, ਨਾ ਨਾਮ ਦਾ ਪਤਾ ਹੈ, ਨਾ ਬਾਣੀ ਦਾ ਪਤਾ ਹੈ, ਨਾ ਗੁਰਸਿੱਖੀ ਜੀਵਨ ਦਾ ਪਤਾ ਹੈ। ਜੁੜੋ, ਗੁਰੂ ਵਾਲੇ ਹੋਵੋ ਤੇ ਗੁਰੂ ਵਾਲੇ ਹੋ ਕੇ ਪੰਜ ਪਿਆਰਿਆਂ ਤੋਂ ਨਾਮ ਉਹਦੇ
ਵਾਸਤੇ ਨਵਾਸ਼ੀ ਆ ਰਹੀ ਹੈ। ਅੰਮ੍ਰਿਤ ਦਾ ਬਣਦਾ ਹਰ ਪ੍ਰੇਮੀਆਂ ਦੇ ਮਨਾਂ ਵਿੱਚ ਸ਼ੌਕ ਹੈ, ਗੁਰੂ ਵਾਲੇ ਬਣਨਾ ਚਾਹੁੰਦੇ ਨੇ। ਅਜੇ ਤੱਕ ਟੁਕੜਾ ਜੀਵਨ ਬਤੀਤ ਕਰਨੇ ਹੈ, ਉੱਥੇ ਹੁਮਾ ਕੇ ਪਹੁੰਚੋ ਤੇ ਅੰਮ੍ਰਿਤ ਛਕਣ ਤੋਂ ਬਾਅਦ ਪੰਜ ਪਿਆਰੇ ਨਾਮ ਦੀ ਦਾਤ ਦੇਣਗੇ ਤੇ ਨਾਮ ਦੀ ਕਮਾਈ।
ਜਿਹੜੇ ਪਹਿਲਾਂ ਅੰਮ੍ਰਿਤ ਛਕ ਕੇ ਨੇ ਉਹ ਇੱਥੇ ਰੁਕੋ ਨਾ ਸਾਹ ਸਿੰਘ ਜੀ,
ਇੱਕ ਪਲੈਜ ਕੀਤਾ ਸੱਚੇ ਪਾਤਸ਼ਾਹ ਤੇਰੇ ਕਰਤਾਰ ਪਹਿਨਾਂਗੇ। ਗਾਂ ਵਾਲੀ ਗੱਲ ਤਾਂ ਅਜੇ ਗੁਰੂ ਗ੍ਰੰਥ ਸਾਹਿਬ ਉਸ ਸੰਤਾਂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਗੁਰੂ ਪਿਆਰਿਆਂ ਦੀ ਸੰਗਤ ਚ ਮਿਲ ਕੇ ਉਹ ਸਫ਼ਰ ਤੈਅ ਕਰੋ। ਉਹ ਤੇ ਬਗੈਰ ਗੱਲ ਨਹੀਂ ਬਣਨੀ। ਜਨਮ ਛੁੱਟ ਜਾਏਗਾ, ਫੇਰ ਆਉਣਾ ਜਾਣਾ ਮੁੜ ਕੇ ਫੇਰ ਬਣਿਆ ਰਹੇ। ਸੋ ਹੁਣ ਸਮਾਂ ਜਾਤ ਨਹੀਂ ਦਿੰਦਾ। ਕੱਲ ਬੇਨਤੀ ਕੀਤੀ ਸੀ ਸਮਾਗਮ ਬਾਰੇ, ਸਮਾਗਮ ਦੇ ਵਾਸਤੇ ਕੋਈ 20 ਪ੍ਰੋਫੈਸਰਾਂ ਡਾਕਟਰਾਂ ਨੂੰ ਲਿਖਿਆ, ਸਬਜੈਕਟ ਦਿੱਤੇ ਨੇ ਉਹਨਾਂ ਨੂੰ ਵੀ ਤਾਂ ਇਸ ਤੇ ਬੋਲਣਾ ਹੈ, ਤਾਂ ਇਸ ਤੇ ਬੋਲਣਾ ਹੈ। 30-40 ਸੰਤਾਂ ਨੂੰ ਕਿਹਾ, ਨਿਗਾਹ ਚ ਆਏ ਹੋਏ ਨੇ ਵੀ ਇਹਨਾਂ ਨੂੰ ਲਿਆਉਣਾ। ਕੁਛ ਦਰਸ਼ਨੀ ਸੰਤ ਨੇ, ਕੁਛ ਬੋਲਣ ਵਾਲੇ ਕੀਰਤਨ ਵਾਲੇ ਨੇ। ਸਾਰਾ ਹੀ 3 ਦਿਨ ਦਾ ਹੀ ਪ੍ਰੋਗਰਾਮ ਬਹੁਤ ਵਧੀਆ ਰੌਚਕ ਹੋਏਗਾ। ਇਹ ਨਹੀਂ ਵੀ ਪਹਿਲੇ ਦਿਨ ਅਸੀਂ ਐਵੇਂ ਹੀ ਕੱਢ ਦੇਣਾ, ਨਾ ਪਹਿਲੇ ਦਿਨ ਤੋਂ ਹੀ ਚੰਗਾ ਪ੍ਰੋਗਰਾਮ ਹੋਏਗਾ। ਸੋ ਇਸ ਕਰਕੇ ਵਾਰ ਵਾਰ ਇਹ ਸਮੇਂ ਹੱਥ ਨਹੀਂ ਆਇਆ ਕਰਦੇ। ਗੁਰੂ ਮਹਾਰਾਜ ਨੇ ਸਮਾਂ ਦੇ ਤਾ ਸਾਨੂੰ ਸਤਸੰਗ ਕਰਨ ਦਾ, 3 ਦਿਨ ਉਹਨਾਂ ਦਿਨਾਂ ਦੇ ਕੰਮ ਹੁਣ ਤੋਂ ਹੀ ਵਿਉਂਤ ਕਰ ਲਓ ਵੀ ਅਸੀਂ ਕਰ ਲੈਣੇ ਨੇ ਪੂਰੇ। ਅਰਦਾਸ ਕਰੋ ਮਹਾਰਾਜ ਕੋ ਕਿ ਸੱਚੇ ਪਾਤਸ਼ਾਹ ਉਸ ਵੱਡੇ ਸਮਾਗਮ ਦੇ ਦਰਸ਼ਨ ਸਾਨੂੰ ਕਰਾ ਤੇ ਬੇਅੰਤ ਬ੍ਰਹਮ ਗਿਆਨੀਆਂ ਦੇ ਦਰਸ਼ਨ, ਮਹਾਤਮਾ ਦੇ ਦਰਸ਼ਨ ਹੋਣਗੇ, ਜਿਨ੍ਹਾਂ ਦੇ ਦਰਸ਼ਨ ਕਰਨ ਜਾਣ ਵਾਸਤੇ ਕੱਲਾ ਕੱਲਾ ਸਬਜੈਕਟ ਦਿੱਤਾ ਵੀ ਇਹਦੇ ਉੱਤੇ ਬੋਲਣਾ, ਤਾਂ ਇਸ ਮੁੱਦੇ ਉੱਤੇ ਬੋਲਣਾ। ਸੋ ਉਹਨਾਂ ਦੇ ਵੀ ਦਰਸ਼ਨ ਵਿਚਾਰ ਨਹੀਂ ਕਰਦੇ, ਅਸੀਂ
ਉਹ ਹੈਰਾਨ ਨੇ ਇਸ ਗੱਲ ਦੇ ਉੱਤੇ। ਮੈਨੂੰ ਇੱਕ ਡਾਕਟਰ ਨੇ ਦੱਸਿਆ ਕਿ ਜਦ ਮੈਂ ਲੈਕਚਰ ਦੇ ਕੇ ਆਇਆ, ਮੇਰੇ ਮਨ ਚ ਸੀ ਵੀ ਪਤਾ ਨਹੀਂ ਇਹ ਪਿੰਡਾਂ ਦੇ ਲੋਕ ਹੈ, ਇਹਨਾਂ ਨੇ ਸਮਝਿਆ ਹੋਣਾ ਕਿ ਮੇਰਾ ਨਹੀਂ ਸਮਝਿਆ। ਕਹਿੰਦਾ ਜਦ ਮੈਂ ਗੇਟ ਕੋ ਆਇਆ, 2 ਪ੍ਰੇਮੀ ਆਏ, ਕਹਿੰਦੇ ਡਾਕਟਰ ਸਾਹਿਬ ਗੁਰਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਤੁਸੀਂ ਤਾਂ ਹੱਦ ਲਾਤੀ, ਕਹਿੰਦੇ ਸਾਡਾ ਇੱਥੇ ਆਉਣਾ ਸਫਲ ਹੋ ਗਿਆ। ਕਹਿੰਦੇ ਤੁਸੀਂ ਆਏ ਕਿੱਥੋਂ? ਕਹਿੰਦੇ ਅਸੀਂ ਆਏ ਹਾਂ ਰੁਦਨਪੁਰ ਤੇ, ਨੈਨੀਤਾਲ ਜ਼ਿਲ੍ਹੇ ਚੋਂ। ਆਹ ਤੁਹਾਡੇ ਵਿਚਾਰ ਸੁਣੇ ਤੇ ਸਾਨੂੰ ਤਾਂ ਐਂ ਲੱਗਿਆ ਵੀ ਸਾਡਾ ਸਾਰੀ ਖੇਚਲ, ਸਾਰਾ ਖਰਚ, ਸਾਡਾ ਰਾਸ ਆ ਗਿਆ। ਕਹਿੰਦਾ ਮੇਰੇ ਮਨ ਚ ਇੰਨੀ ਪ੍ਰਸੰਨਤਾ ਆਈ, ਮੇਰਾ ਧਰਤੀ ਤੇ ਪੈਰ ਨਾ ਲੱਗੇ। ਉਹ ਮਨਾ ਤੂੰ ਤਾਂ ਕਹਿੰਦਾ ਸੀ ਇੱਥੇ ਕੋਈ ਸਮਝਦਾ ਨਹੀਂ, ਪਰ ਆਹ ਦੇਖ ਤਾਂ ਬੰਦੇ ਇਹਨਾਂ ਨੂੰ ਦੇਖ ਕੇ ਕਹਿ ਸਕਦਾ ਵੀ ਮੇਰੇ ਲੈਕਚਰ ਸਮਝ ਲੈਣਗੇ, ਪਰ ਇਹਨਾਂ ਦਾ ਦੇਖ ਕੀ ਕਹਿੰਦੇ। ਐਤਕੀ ਆ ਕੇ ਮੈਨੂੰ ਕਹਿ ਗਿਆ, ਕਹਿੰਦਾ ਜੀ ਬੜੀ ਸਾਡੀ ਭੁੱਲ ਸੀ, ਪਰ ਸੰਗਤ ਤਾਂ ਬਹੁਤ ਸੁਲਝੀ ਹੋਈ ਹੈ, ਵੱਡੀਆਂ ਵੱਡੀਆਂ ਗੱਲਾਂ ਸਮਝ ਲੈਣੀ। ਸੋ ਆਪ ਦੇ ਉੱਤੇ ਮਹਾਰਾਜ ਦੀ ਕਿਰਪਾ ਹੈ ਤੇ ਇਸ ਵਾਸਤੇ ਹੀ ਸਮਾਗਮ ਕੀਤਾ ਜਾਂਦਾ। ਸਾਲ ਤੋਂ ਬਾਅਦ ਇਕੱਠੇ ਹੋ ਜਾਈਏ ਤੇ ਕੋਈ ਉੱਚੀਆਂ ਗੱਲਾਂ ਸੁਣੀਏ ਤੇ ਲਗਾਤਾਰ ਸੁਣ ਕੇ ਉਹਨਾਂ ਉੱਤੇ ਅਮਲ ਕਰੀਏ। ਸੋ ਇਸ ਕਰਕੇ ਆਪ ਨੇ ਹਿੰਮਤ ਨਾਲ ਸਮੇਂ ਸਿਰ ਪਹੁੰਚਿਆ ਕਰਨਾ ਤੇ ਦੋ ਦਿਨ ਤਾਂ ਛੁੱਟੀ ਮਿਲ ਜਾਣੀ ਹੈ, ਤੀਸਰੇ ਦਿਨ ਰਾਤ ਦਾ ਪ੍ਰੋਗਰਾਮ ਹੈ ਤੇ ਬਹੁਤ ਮਹਾਤਮਾ ਤੋਂ ਅਸੀਂ ਬੇਨਤੀ ਕਰਕੇ ਸਮਾਂ ਮੰਗ ਰਹੇ ਹਾਂ, ਸਮਾਂ ਆ ਜਾਏਗਾ। ਉਹ ਪ੍ਰੋਗਰਾਮ ਸਾਰਿਆਂ ਥਾਵਾਂ ਤੇ ਅਸੀਂ ਭੇਜਣ ਦਾ ਯਤਨ ਕਰਾਂਗੇ ਤਾਂ ਕਿ ਸਭ ਨੂੰ ਪਤਾ ਲੱਗੇ ਵੀ ਕੌਣ ਬੋਲਦਾ। 100 ਟੈਲੀਵਿਜ਼ਨ ਸੈੱਟ ਐਤਕੀ ਲਗਾਉਣ ਦਾ ਵਿਚਾਰ ਹੈ ਦੂਰ ਤੱਕ, ਤੇ ਜਿੱਥੋਂ ਸੜਕ ਬਣਾਈ ਹੈ ਨਵੀਂ ਮੁੱਲਾਪੁਰ ਤੋਂ, ਉਥੋਂ ਹੀ ਕੀਰਤਨ ਸੁਣਨਾ ਸ਼ੁਰੂ ਹੋ ਜਾਇਆ ਕਰਨਾ, ਬਚਨ ਸੁਣਨੇ ਸ਼ੁਰੂ ਹੋ ਜਾਇਆ ਕਰਨੇ ਹੈ, ਤਾਂ ਕਿ 2 ਮੀਲ ਦਾ ਜਿਹੜਾ ਪਿੰਡ ਹੈ ਉਹ ਐਵੇਂ ਨਾ ਜਾਵੇ, ਉਥੋਂ ਤੇ ਹੀ ਸੁਣਦੇ ਚਲੇ ਆਓ। ਉਹ ਇਹੋ ਜਿਹੇ ਪ੍ਰੋਗਰਾਮ ਬਣਾਏ ਨੇ, ਇਹਨਾਂ 'ਚ ਹਿੱਸਾ ਲਓ, ਰਲ ਮਿਲ ਕੇ ਸਾਰੇ ਇਸ ਨੂੰ ਨੇਪਰੇ ਚਾੜੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹੁਣ ਸਮਾਂ ਜਾਤ ਨਹੀਂ ਹੁੰਦਾ, ਸਾਰੇ ਪ੍ਰੇਮੀ ਦੋਸਤੋ।